And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਕਿੱਥੋਂ ਸ਼ੁਰੂ ਕਰੀਏ ਗੱਲ ਅੱਜ ਵਾਸੂ ਜੀ?
ਜਿੱਥੋਂ ਕਹੋ।
ਮੈਂ ਕਹਿੰਦਾ ਜਿਹੜੀ ਹਲੇ ਖਬਰ ਅਪੁਸ਼ਟ ਜਿਹੀ ਪਰ ਪੁਸ਼ਟ ਜਿਹੀ ਆ ਰਹੀ ਹੈ, ਹੈ ਨਾ, ਅੱਧੀ ਕੱਚੀ ਪੱਕੀ ਜਿਹੀ ਖਬਰ ਆ, ਪਰ ਇਹ ਕਹਿ ਲਓ ਪੈਕ ਹੋਣੀ ਬਾਕੀ ਆ, ਪੱਕੀ ਤਾਂ ਹੋਈ ਆ ਖਬਰ। ਕ੍ਰਿਸਟੀਆ ਫਰੀਲੈਂਡ, ਜਿਹੜੇ ਕਿ ਪਹਿਲਾਂ ਕੈਨੇਡਾ ਦੇ ਫਾਈਨੈਂਸ ਮਿਨਿਸਟਰ ਸਨ, ਫਿਰ ਜਦੋਂ ਹੁਣ ਦੁਬਾਰਾ ਇਲੈਕਸ਼ਨ ਹੋਇਆ ਅਤੇ ਮਾਰਕ ਕਾਰਨੀ ਨੇ ਉਹਨਾਂ ਨੂੰ ਆਫਕੋਰਸ ਐਜ਼ ਕੈਂਡੀਡੇਟ ਉਹਨਾਂ ਨੂੰ ਸੀਟ ਵੀ ਦਿੱਤੀ ਗਈ, ਉਹਨਾਂ ਨੂੰ ਕੈਬਿਨੇਟ ਦੇ ਵਿੱਚ ਥਾਂ ਵੀ ਦਿੱਤੀ ਗਈ। ਟਰਾਂਸਪੋਰਟ ਮੰਤਰੀ ਨੇ ਆ ਪਿਛਲੇ ਦਿਨਾਂ 'ਚ ਬੜੇ ਵਿਵਾਦਾਂ ਦੇ ਵਿੱਚ ਘਿਰੇ ਰਹੇ ਨੇ, ਖਾਸ ਤੌਰ 'ਤੇ ਜਿਹੜਾ ਆਹ BC ਫੈਰੀਜ਼ ਵਾਲਾ ਜਿਹੜਾ ਪੂਰਾ ਮਾਮਲਾ ਰਿਹਾ, ਉਹਦੇ ਵਿੱਚ ਹਲੇ ਵੀ ਸਰਕਾਰ ਦੇ ਉੱਪਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਅੱਗੇ ਚੱਲ ਕੇ ਗੱਲ ਕਰਦੇ ਹਾਂ ਉਸ ਬਾਰੇ, ਪਰ ਖਬਰ ਹੁਣ ਵਾਸੂ ਜੀ ਇਹ ਆ ਰਹੀ ਹੈ ਕਿ ਕ੍ਰਿਸਟੀਆ ਫਰੀਲੈਂਡ ਹੋ ਸਕਦਾ ਕਿ ਕੈਬਿਨੇਟ ਤੋਂ ਅਸਤੀਫਾ ਦੇ ਕੇ ਉਹ ਯੂਕਰੇਨ ਦੇ ਵਿੱਚ ਐਜ਼ ਕੈਨੇਡੀਅਨ ਡਿਪਲੋਮੈਟ ਜਿਹੜੀ ਉੱਥੇ ਕੋਈ ਪੋਜੀਸ਼ਨ ਆ ਉਹ ਲੈ ਲੈਣਗੇ।
ਯਾ ਸੋ ਇਹ ਕਿਹਾ ਜਾ ਰਿਹਾ ਕਿ ਅੱਜ ਹੀ ਉਹਨਾਂ ਵੱਲੋਂ ਇਹ ਅਨਾਊਂਸਮੈਂਟ ਕੀਤੀ ਜਾ ਸਕਦੀ ਹੈ ਅਧਿਕਾਰਤ ਤੌਰ 'ਤੇ ਬਾਏ ਆਫਟਰਨੂਨ ਕਿ ਉਹ ਅਸਤੀਫਾ ਦੇ ਰਹੇ ਨੇ ਬਤੌਰ ਕੈਬਿਨੇਟ ਮੰਤਰੀ, ਅਤੇ ਉਹਨਾਂ ਨੂੰ ਯੂਕਰੇਨ ਦੇ ਵਿੱਚ ਕੋਈ ਸਪੈਸ਼ਲ ਇੰਟਰਨੈਸ਼ਨਲ ਐਨਵੋਏ ਵਜੋਂ ਉੱਥੇ ਭੇਜਿਆ ਜਾਵੇ। ਅਤੇ ਇਹ ਸਾਡੇ ਟਰਾਂਸਪੋਰਟ ਮਿਨਿਸਟਰ ਵੀ ਨੇ ਅਤੇ ਨਾਲ ਇੰਟਰਨਲ ਟ੍ਰੇਡ ਮਿਨਿਸਟਰ ਵੀ ਨੇ। ਸੋ ਇਹ ਵੀ ਕਿਹਾ ਜਾ ਰਿਹਾ ਕਿ ਟਰਾਂਸਪੋਰਟ ਮਿਨਿਸਟਰ ਦੀ ਜ਼ਿੰਮੇਵਾਰੀ ਦਿੱਤੀ ਜਾਏਗੀ ਸਟੀਵ ਮੈਕਿਨਨ ਨੂੰ, ਜਿਹੜੇ ਸਾਡੇ ਹਾਊਸ ਲੀਡਰ ਨੇ, ਅਤੇ ਡੋਮਿਨਿਕ ਲੈਬਲੌਂਗ ਜਿਹੜੇ ਇਸ ਵੇਲੇ US ਟ੍ਰੇਡ ਰਿਲੇਸ਼ਨਸ ਦੇ ਮਿਨਿਸਟਰ ਨੇ, ਉਹਨਾਂ ਨੂੰ ਇੰਟਰਨਲ ਟ੍ਰੇਡ ਦੀ ਜ਼ਿੰਮੇਵਾਰੀ ਦਿੱਤੀ ਜਾਏਗੀ।
ਜੇ ਦੇਖੋ ਅਪ੍ਰੈਲ 'ਚ ਇਲੈਕਸ਼ਨ ਹੋਇਆ ਅਤੇ ਉਦੋਂ ਦੇਖੋ ਇਸ ਗੱਲ ਦੇ ਵਿੱਚ ਕੋਈ ਦੋਰਾਵਾਂ ਨਹੀਂ ਕਿ ਕ੍ਰਿਸਟੀਆ ਫਰੀਲੈਂਡ ਦੀ ਕਾਰਗੁਜ਼ਾਰੀ ਤੋਂ ਵੀ ਕੈਨੇਡੀਅਨ ਕੋਈ ਬਹੁਤੇ ਖੁਸ਼ ਨਹੀਂ ਸੀਗੇ। ਕ੍ਰਿਸਟੀਆ ਫਰੀਲੈਂਡ ਨੇ ਇਹ ਗੱਲ ਜ਼ਰੂਰ ਹੈ ਕਿ ਉਹਨਾਂ ਦਾ ਅਸਤੀਫਾ ਹੀ ਅੱਗੇ ਜਸਟਿਨ ਟਰੂਡੋ ਦੀ ਡਾਊਨਫਾਲ ਦਾ ਕਾਰਨ ਬਣਿਆ ਪਿਛਲੇ ਸਾਲ ਜਦੋਂ ਦਸੰਬਰ 'ਚ ਅਸਤੀਫਾ ਦੇ ਗਏ ਸੀ। ਪਰ ਕ੍ਰਿਸਟੀਆ ਫਰੀਲੈਂਡ ਜੇ ਸਹਿਜੇ ਸਹਿਜੇ ਉਸ ਵੇਲੇ ਹੀ ਕਹਿ ਦਿੰਦੇ ਕਿ ਠੀਕ ਹੈ ਜੀ ਮੈਂ ਵੀ ਸਿਆਸਤ ਤੋਂ ਆਇਆ, ਮੈਂ ਆਲਸੋ ਡਨ, ਹੋ ਸਕਦਾ ਕਿ ਲਿਬਰਲ ਪਾਰਟੀ ਦੀ ਮੈਜੋਰਿਟੀ ਆ ਜਾਂਦੀ, ਦੋ ਚਾਰ ਸੀਟਾਂ ਸੱਜਿਓ ਖੱਬਿਓ ਕਿਤੋਂ ਹੋਰੋਂ ਵੀ ਜਿੱਤ ਜਾਂਦੇ, ਹੋ ਸਕਦਾ ਸੀ।
ਅੱਛਾ ਹੁਣ ਦੇਖੋ, ਜਦੋਂ ਨਿਊ ਨੈਫਟਾ ਦੀ ਨੈਗੋਸੀਏਸ਼ਨ ਹੋਣੀ ਸੀ ਉਦੋਂ, ਸੋ USMCA ਜਦੋਂ ਜਦੋਂ ਨੈਗੋਸ਼ੀਏਟ ਕੀਤਾ ਗਿਆ ਨੈਫਟਾ ਤੋਂ ਬਾਅਦ, ਜਦੋਂ USMCA ਆਇਆ
ਟਰੰਪ
ਦੀ ਪਹਿਲੀ ਐਡਮਿਨਿਸਟ੍ਰੇਸ਼ਨ ਦੌਰਾਨ, ਉਦੋਂ ਸਾਡੇ ਵੱਲੋਂ ਪੂਰੀ ਨੈਗੋਸੀਏਸ਼ਨ ਨੂੰ ਲੀਡ ਕਰ ਰਹੇ ਸੀ ਕ੍ਰਿਸਟੀਆ ਫਰੀਲੈਂਡ। ਅਤੇ ਹਾਲ ਹੀ ਵਿੱਚ ਡੋਨਲਡ ਟਰੰਪ ਕਈ ਵਾਰ ਇਹ ਗੱਲ ਕਹਿ ਚੁੱਕੇ ਨੇ ਕਿ ਵੀ ਇਹਨਾਂ ਨੂੰ ਕ੍ਰਿਸਟੀਆ ਫਰੀਲੈਂਡ ਬਿਲਕੁਲ ਚੰਗੇ ਨਹੀਂ ਸੀ ਲੱਗਦੇ।
ਜੀ ਜੀ ਜੀ।
ਹੁਣ ਇਹਨਾਂ ਨੂੰ ਅਸੀਂ ਯੂਕਰੇਨ ਭੇਜ ਰਹੇ ਹਾਂ
ਜੀ,
ਅਤੇ ਯੂਕਰੇਨ ਦੇ ਨਾਲ ਵੀ ਜਿਹੜੇ ਰਿਲੇਸ਼ਨਸ ਨੇ ਉਹਨਾਂ ਦੇ ਨਾਲ ਵੀ ਅਮਰੀਕਾ ਵਿੱਚ ਨਾਲ ਇਨਵੋਲਵ ਹੁੰਦਾ
ਜੀ,
ਅਤੇ ਕਿਤੇ ਟਰੰਪ ਕਿਤੇ ਖਿੱਝੀ ਨਾ ਜਾਣ।
ਟਰੰਪ ਨੇ ਚੰਗੀ ਲਾਹ ਪਾ ਪਹਿਲਾਂ ਹੀ ਵਲਾਦੀਮਿਰ ਜ਼ੇਲੈਂਸਕੀ ਦੀ ਕਰਤੀ ਸੀ ਜਦੋਂ ਉਹ ਮਿਲਣ ਆਏ ਸੀ
ਫਰਵਰੀ। ਜ਼ੇਲੈਂਸਕੀ ਉਹਨਾਂ ਨੂੰ ਵੈਸੇ ਨਹੀਂ ਪਸੰਦ,
ਅਤੇ
ਹੁਣ ਕੈਨੇਡਾ ਦੇ ਜਿਹੜੇ ਇਨਵੋਏ ਹੋਣਗੇ ਯੂਕਰੇਨ ਉਹ ਵੀ ਉਹਨਾਂ ਨੂੰ ਪਸੰਦ ਨਹੀਂ ਹੈਗੇ। ਵੈਰੀ ਕਲੀਅਰ,
ਕਰੈਕਟ। ਸੋ ਕ੍ਰਿਸਟੀਆ ਫਰੀਲੈਂਡ ਵੈਸੇ ਯੂਕਰੇਨੀਅਨ ਮੂਲ ਦੇ ਹੀ ਹੈਗੇ ਨੇ। ਕ੍ਰਿਸਟੀਆ ਫਰੀਲੈਂਡ ਦੇ ਜਿਹੜੇ ਮਦਰ ਸਨ ਵਾਸੂ ਜੀ, ਹੈਲੇਨਾ ਚੁਮੇਕ ਫਰੀਲੈਂਡ, ਇਹ ਵਕੀਲ ਸਨ। ਜਦੋਂ ਯੂਕਰੇਨ 1992 ਦੇ ਵਿੱਚ ਇੰਡੀਪੈਂਡੈਂਟ ਹੋਇਆ, ਵਾਂਸ ਦ USSR ਜਦੋਂ ਡਿਸਇੰਟੀਗ੍ਰੇਟ ਹੋਇਆ, ਉਸ ਤੋਂ ਬਾਅਦ ਯੂਕਰੇਨ ਦੀ ਕੌਨਸਟੀਟਿਊਸ਼ਨ ਜਿਹੜੀ ਡਰਾਫਟ ਕੀਤੀ ਗਈ ਸੀ, ਉੱਥੋਂ ਦਾ ਸੰਵਿਧਾਨ, ਉਹ ਡਰਾਫਟ ਕਰਨ ਦੇ ਵਿੱਚ ਅਤੇ ਜਿਹੜੇ ਸਿਵਲ ਰਾਈਟਸ ਨੇ ਉਹ ਡਰਾਫਟ ਕਰਨ ਦੇ ਵਿੱਚ ਕ੍ਰਿਸਟੀਆ ਫਰੀਲੈਂਡ ਦੀ ਮਦਰ ਨੇ ਬੜੀ ਅਹਿਮ ਭੂਮਿਕਾ ਨਿਭਾਈ ਸੀ।
ਅਤੇ ਯੂਕਰੇਨ ਦੇ ਰਾਈਟਸ ਵਾਸਤੇ ਇਹ ਕਾਫੀ ਐਕਟਿਵ ਜਰਨਲਿਜ਼ਮ ਕਰਦੇ ਰਹੇ, ਜਿਹਦੇ ਕਰਕੇ ਰਸ਼ੀਆ ਵੱਲੋਂ ਇਹਨਾਂ ਤੇ ਬੈਨ ਵੀ ਲਗਾ ਦਿੱਤਾ
ਗਿਆ। ਰਸ਼ੀਆ ਵੀ ਪਸੰਦ ਨਹੀਂ ਕਰਦਾ ਇਹਨਾਂ ਨੂੰ,
ਤੇ ਪੁਤਿਨ ਵੀ ਪਸੰਦ ਨਹੀਂ ਕਰਦੇ,
ਟਰੰਪ ਵੀ
ਪਸੰਦ ਨਹੀਂ ਕਰਦੇ। ਤੇ ਅਸੀਂ ਕ੍ਰਿਸਟੀਆ ਫਰੀਲੈਂਡ ਨੂੰ ਬਤੌਰ ਅੱਜ ਮੋਸਟ ਲਾਈਕਲੀ ਅਨਾਊਂਸਮੈਂਟ
ਹੋ ਜਾਣੀ ਹੈ
ਕਿ ਸਪੈਸ਼ਲ ਇੰਟਰਨੈਸ਼ਨਲ ਐਨਵੋਏ ਵਜੋਂ ਇਹਨਾਂ ਨੂੰ ਯੂਕਰੇਨ ਭੇਜਿਆ ਜਾਏਗਾ।
ਬਸ ਜੀ, ਜਿਹੜੀ ਫਿਰ ਲੱਗੀ ਗੱਲ ਹੈਗੀ ਆ, ਲੱਗੇ ਹੱਥਕਾਰੀ ਲਈ ਯਾਰ, ਹਾਂ BC ਫੈਰੀਜ਼ ਵਾਲੀ, ਕਿਉਂਕਿ ਇਹਦੇ ਨਾਲ ਹੀ ਜੁੜਦੀ ਹੈ ਗੱਲ। BC ਫੈਰੀਜ਼ ਨੇ ਚਾਈਨਾ ਤੋਂ 4 ਫੈਰੀਜ਼ ਦਾ ਜਿਹੜਾ ਆਰਡਰ ਦਿੱਤਾ ਹੋਇਆ, ਉਹ ਸਾਨੂੰ ਪਤਾ ਵੀ ਉਹਦੇ ਲਈ $1 billion ਦਾ ਲੋਨ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਨੇ ਦਿੱਤਾ। ਪਾਰਲੀਮੈਂਟ ਦਾ ਹੁਣ ਪਤਝੜ ਰੁੱਤ ਵਾਲਾ ਸੈਸ਼ਨ ਲੰਘੇ, ਕੱਲ੍ਹ ਸ਼ੁਰੂ ਹੋਇਆ, ਪਰ ਜਦੋਂ ਜੂਨ ਦੇ ਵਿੱਚ ਇਹ ਸੈਸ਼ਨ ਸਮਾਪਤ ਹੋਇਆ ਸੀ, 20 ਜੂਨ ਨੂੰ,
ਹਾਂਜੀ
ਹਾਂ 20 ਜੂਨ ਹੀ ਸੀ ਜਦੋਂ ਸੈਸ਼ਨ ਖਤਮ ਹੋਇਆ, ਉਦੋਂ ਅਖੀਰਲੇ ਦਿਨਾਂ ਦੇ ਵਿੱਚ ਕ੍ਰਿਸਟੀਆ ਫਰੀਲੈਂਡ ਨੇ ਕਹਿ ਤਾ, ਉਦੋਂ ਚਿੱਠੀ ਵੀ ਲਿਖਤੀ ਸੀ ਇੱਥੇ ਸੂਬਾਈ ਜਿਹੜੇ ਸਾਡੇ ਟਰਾਂਸਪੋਰਟ ਮਿਨਿਸਟਰ ਨੇ ਹੁਣ ਮਾਈਕ ਫਾਰਨਵਰਥ, ਥੈਂਕ ਯੂ, ਮਾਈਕ ਫਾਰਨਵਰਥ ਨੂੰ ਚਿੱਠੀ ਲਿਖੀ ਅਤੇ ਇਹਨਾਂ ਨੇ ਕਿਹਾ ਕਿ ਜੀ ਮੈਨੂੰ ਤਾਂ ਬੜਾ ਇਸ ਗੱਲ ਦਾ ਅਫਸੋਸ ਹੈ ਵੀ ਤੁਸੀਂ ਬੀ ਸੀ ਵਾਲੇ ਹੋ, ਤੁਸੀਂ ਚਾਈਨਾ ਤੋਂ ਫੈਰੀਜ਼ ਲੈ ਲਈਆਂ, ਤੁਹਾਨੂੰ ਪਤਾ ਚਾਈਨਾ ਤਾਂ ਸਾਡੇ ਵਾਸਤੇ ਸਾਡੇ ਕਨੋਲਾ ਫਾਰਮਰਸ ਲਈ ਬੜੀ ਸਮੱਸਿਆਵਾਂ ਕ੍ਰੀਏਟ ਕਰ ਰਿਹਾ। ਟੀਚਰ ਜੀ ਘਰ ਦੀ ਚਿੱਠੀ ਲਿਖੀ ਸੀ ਆਪਾਂ ਉਹਦੇ ਬਾਰੇ ਬੜੀ ਡਿਟੇਲ 'ਚ ਗੱਲ ਵੀ ਕੀਤੀ ਆ।
ਫੈਡਰਲ ਜਿਹੜੀ ਤੁਹਾਨੂੰ ਅਸੀਂ ਪੈਸੇ ਦਿੰਦੇ ਉਹਦੇ 'ਚੋਂ ਇੱਕ ਵੀ ਡਾਲਰ ਤੁਸੀਂ ਚਾਈਨੀਜ਼ ਪ੍ਰੋਕਿਓਰਮੈਂਟ 'ਤੇ ਨਹੀਂ ਖਰਚ ਕਰਨਾ,
ਉਹ 'ਤੇ ਖਰਚ ਨਹੀਂ ਕਰਨਾ। ਅੱਛਾ, ਫਿਰ ਗੱਲ ਸਾਹਮਣੇ ਇਹ ਆ ਗਈ ਕਿ ਇਸ 'ਤੇ ਇਹਨਾਂ ਫੈਰੀਜ਼ ਦੀ ਪ੍ਰੋਕਿਓਰਮੈਂਟ ਲਈ $1 billion ਦਾ ਲੋਨ ਦਿੱਤਾ ਜਾ ਰਿਹਾ ਹੈ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਵੱਲੋਂ, ਜਿਹੜਾ ਕਿ ਇੱਕ ਅਜਿਹਾ ਅਦਾਰਾ ਸਰਕਾਰ ਨੇ, ਫੈਡਰਲ ਸਰਕਾਰ ਨੇ ਤਿਆਰ ਕੀਤਾ, ਜਿਹਦਾ ਪਰਪਸ ਇਹ ਹੈ ਕਿ ਕੈਨੇਡਾ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੇ ਡਿਵੈਲਪਮੈਂਟ ਵਾਲੇ ਜਿਹੜੇ ਪ੍ਰੋਜੈਕਟਸ ਨੇ ਉਹਦੇ ਵਾਸਤੇ ਉਹਨਾਂ ਨੇ ਘੱਟ ਲਾਗਤ ਦੇ ਉੱਪਰ ਘੱਟ ਵਿਆਜ ਦਰ 'ਤੇ ਲੋਨ ਦੇਣਾ ਹੁੰਦਾ। ਸੋ ਫੈਡਰਲ ਸਰਕਾਰ ਦੀ ਸ਼ਮੂਲੀਅਤ ਇਹਦੇ ਵਿੱਚ ਆਈ ਗਈ। ਕ੍ਰਿਸਟੀਆ ਫਰੀਲੈਂਡ ਨੇ ਜਦੋਂ ਕਿਹਾ ਉਦੋਂ ਸਵਾਲ ਉੱਠੇ ਵੀ ਤੁਹਾਨੂੰ ਇਹਦਾ ਪਤਾ ਹੀ ਕੋਈ ਨਹੀਂ, ਫਿਰ ਉਹ ਕਹਿਣ ਲੱਗੇ ਵੀ ਨਹੀਂ ਅੱਛਾ ਮੈਂ ਤਾਂ ਦੇਖੋ ਟਰਾਂਸਪੋਰਟ ਮੰਤਰੀ ਹਾਂ, ਇਹ ਤਾਂ ਅਸਲ ਦੇ ਵਿੱਚ ਇਨਫਰਾਸਟ੍ਰਕਚਰ ਦੇ ਵਿੱਚ ਆਉਂਦਾ, ਇਨਫਰਾਸਟ੍ਰਕਚਰ ਮਿਨਿਸਟਰ ਨੂੰ ਪੁੱਛੋ, ਉਹਨਾਂ ਨੇ ਇੱਦਾਂ ਗੱਲ ਨੂੰ ਟਾਲ ਮਟੋਲ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਬਸ ਜੀ ਕੁਝ ਗੱਲਾਂ ਸਾਹਮਣੇ ਆ ਰਹੀਆਂ ਨੇ। ਗਲੋਬ ਐਂਡ ਮੇਲ ਨੇ ਕੱਲ੍ਹ ਇੱਕ ਬੜੀ ਵਿਸਥਾਰਤ ਰਿਪੋਰਟ ਪ੍ਰਕਾਸ਼ਿਤ ਕੀਤੀ ਆ ਜਿਹਦੇ ਵਿੱਚ ਇਹ ਸਾਹਮਣੇ ਆਇਆ ਵੀ ਪਤਾ ਸਾਰਾ ਕੁਝ ਸੀਗਾ ਲਿਬਰਲ ਸਟਾਫਰਸ ਨੂੰ ਵੀ, ਪਰ ਉਹ ਗੱਲ ਦੇ ਉੱਪਰ ਪਰਦਾ ਪਾਉਣ ਦੇ ਲਈ ਅਤੇ ਗੱਲ ਦੇ ਵਿੱਚ ਉਹਲਾ ਰੱਖਣ ਦੇ ਲਈ ਉਹਨਾਂ ਨੇ ਪੂਰੀ ਸਟ੍ਰੈਟਜੀ ਤਿਆਰ ਕੀਤੀ, ਪਰ ਹੁਣ ਉਹ ਭਾਂਡਾ ਫੁੱਟ ਰਿਹਾ।
ਹਾਂਜੀ, ਸੋ ਕੁਝ ਇੰਟਰਨਲ ਈਮੇਲ ਜਿਹੜੀਆਂ ਨੇ ਲੀਕ ਹੋ ਗਈਆਂ। ਸੋ ਦੇਖੋ, ਇੱਕ ਤਾਂ ਪਬਲਿਕਲੀ ਜਿਹੜਾ ਰਿਪੋਰਟਰਸ ਵੱਲੋਂ ਇਹਨਾਂ ਕੋਲੋਂ, ਕ੍ਰਿਸਟੀਆ ਫਰੀਲੈਂਡ ਕੋਲੋਂ ਮਲਟੀਪਲ ਟਾਈਮਸ ਪੁੱਛਿਆ ਗਿਆ ਵੀ ਤੁਹਾਨੂੰ $1 billion ਦੇ ਲੋਨ ਬਾਰੇ ਕਦੋਂ ਜਾਣਕਾਰੀ ਮਿਲੀ, ਵੈਨ ਡਿਡ ਯੂ ਗੈਟ ਟੂ ਨੋ ਅਬਾਊਟ ਦਿਸ। ਉਹਨਾਂ ਨੇ ਜਲੇਬੀਆਂ ਬਣਾਈਆਂ, ਗੋਲ ਗੋਲ ਗੱਲ ਕਰਦੇ ਰਹੇ, ਜਵਾਬ ਦਿੱਤਾ ਨਹੀਂ,
ਕੌੜੀਆਂ ਜਲੇਬੀ।
ਹਾਂ, ਉਸ ਤੋਂ ਬਾਅਦ ਫਿਰ ਜਿਹੜੀ ਟਰਾਂਸਪੋਰਟ ਕਮੇਟੀ ਦੀ ਇੱਕ ਹੀਅਰਿੰਗ ਵੀ ਕਰਾਈ ਗਈ, ਉਹਦੇ 'ਤੇ ਇਹਨਾਂ ਦੀ ਪੇਸ਼ੀ ਵੀ ਹੋਈ ਅਤੇ ਉੱਥੇ ਗ੍ਰੈਗਰ ਰੌਬਰਟਸਨ ਵੀ ਪਹੁੰਚੇ, ਸਾਰੇ ਨਿਕੋਲਸ ਹਿਮਨਸ ਵੀ ਪਹੁੰਚੇ, ਬੀ ਸੀ ਫੈਰੀਜ਼ ਦੇ
CEO,
ਸਾਰੇ ਜਣੇ ਉੱਥੇ ਪਹੁੰਚੇ। ਇਹੀ ਸਵਾਲ ਬਾਰ ਬਾਰ ਪੁੱਛਿਆ ਗਿਆ ਆਪੋਜੀਸ਼ਨ ਵੱਲੋਂ ਕਿ ਵੀ ਫੈਡਰਲ ਸਰਕਾਰ ਨੂੰ ਕੀ ਇਹਦੇ ਬਾਰੇ ਜਾਣਕਾਰੀ ਸੀ, ਜੇ ਨਹੀਂ ਸੀ ਫਿਰ ਤਾਂ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਖਬਰ ਹੈ ਕਿ CIB ਵੱਲੋਂ $1 billion ਦਾ ਲੋਨ ਦਿੱਤਾ ਜਾ ਰਿਹਾ ਫੈਡਰਲ ਸਰਕਾਰ ਦੇ ਮੰਤਰੀਆਂ ਨੂੰ ਪਤਾ ਹੀ ਨਹੀਂ, ਤੇ ਜੇ ਪਤਾ ਲੱਗਿਆ ਕਦੋਂ ਪਤਾ ਲੱਗਿਆ, ਜੇ ਪਤਾ ਸੀ ਫਿਰ ਤੁਸੀਂ ਚਿੱਠੀ ਕਿਉਂ ਲਿਖੀ BC ਨੂੰ, ਝਿੜਕਾਂ ਕਿਉਂ ਮਾਰੀਆਂ, ਪਰ ਉਹਦਾ ਜਵਾਬ ਉਹਨਾਂ ਨੇ ਕਮੇਟੀ ਹੀਅਰਿੰਗ ਦੌਰਾਨ ਵੀ ਨਹੀਂ ਦਿੱਤਾ। ਹੁਣ ਜਦੋਂ ਇਹ ਇੰਟਰਨਲ ਈਮੇਲਸ ਕੁਝ ਗਲੋਬ ਐਂਡ ਮੇਲ ਦੇ ਹੱਥ ਲੱਗੀਆਂ ਤੇ ਉਹਦੇ ਵਿੱਚ ਲਿਖਿਆ ਹੋਇਆ ਵੀ ਜਿਹੜੇ ਸਟਾਫਰਸ ਨੇ ਆਪਸ ਡਿਸਕਸ ਕਰ ਰਹੇ ਸੀ ਵੀ ਆਪਾਂ ਜਿਹੜੀ ਅਨਾਊਂਸਮੈਂਟ ਆ ਵੀ ਇਹਨੂੰ ਕਾਗਜ਼ ਤੇ ਹੀ ਇੱਕ ਪੇਪਰ ਰਿਲੀਜ਼ ਵਜੋਂ ਜਾਰੀ ਕਰ ਦਈਏ, ਤੇ ਇਹਦੇ ਵਿੱਚ ਅਸੀਂ ਦੇਖੀ ਵੀ ਉਹਨਾਂ ਨੇ ਇਹ ਵੀ ਡਿਸਕਸ ਕੀਤਾ ਵੀ ਜਿਹੜਾ ਇਹ ਪ੍ਰੋਜੈਕਟ ਆ ਪ੍ਰੋਕਿਓਰਮੈਂਟ ਦਾ, ਵੀ ਜੇ ਆਪਣੇ ਵੱਲੋਂ ਇੱਥੋਂ $1 billion ਦਾ ਲੋਨ ਨਾ ਦਿੱਤਾ ਗਿਆ ਤੇ ਫਿਰ ਤਾਂ ਇਹ ਪ੍ਰੋਜੈਕਟ ਵਾਇਬਲ ਹੀ ਨਹੀਂ ਰਹਿਣਾ, ਵੀ ਇਹ ਫਿਰ ਡੀਲ ਸਿਰੇ ਨਹੀਂ ਚੜ ਸਕਦੀ। ਸੋ ਇਸ ਤਰ੍ਹਾਂ ਦੀ ਡਿਸਕਸ਼ਨ ਚੱਲ ਰਹੀ ਸੀ ਫੈਡਰਲ ਪੱਧਰ ਤੇ, ਤੇ ਇਹ ਜਦੋਂ ਈਮੇਲਸ ਬਾਹਰ ਆਈਆਂ ਫਿਰ ਕੱਲ ਹਾਊਸ ਆਫ ਕਾਮਨਸ ਦਾ ਸੈਸ਼ਨ ਸ਼ੁਰੂ ਹੋਇਆ, ਕੱਲ ਹਾਊਸ ਦੇ ਵਿੱਚ ਵੀ ਹਾਊਸ ਆਫ ਕਾਮਨਸ ਵਿੱਚ
ਇਹ ਸਵਾਲ,
ਹਾਂਜੀ, ਸੋ ਡੈਨ ਐਲਬਸ ਜਿਹੜੇ ਟਰਾਂਸਪੋਰਟੇਸ਼ਨ ਕ੍ਰਿਟਿਕ ਨੇ ਇਹਨਾਂ ਦੇ ਕੰਸਰਵੇਟਿਵਸ ਦੇ, ਜਿਨ੍ਹਾਂ ਨੇ ਟਰਾਂਸਪੋਰਟ ਕਮੇਟੀ ਦੀ ਮੀਟਿੰਗ ਸੱਦੀ ਸੀ, ਸੋ ਇਹਨਾਂ ਨੇ ਇਸ ਗੱਲ ਨੂੰ ਬਾਰ ਬਾਰ ਚੁੱਕਿਆ, ਇਹਨਾਂ ਨੇ ਕਿਹਾ ਵੀ ਇਹ ਸਰਕਾਰ ਦਾ ਇੱਕ ਪੋਲੀਟੀਕਲ
ਇੰਟਰਸਟ ਸੀ, ਤੁਸੀਂ ਅਜਿਹਾ ਕੋਈ ਕੰਮ ਕੀਤਾ ਹੀ ਨਹੀਂ ਇਹ ਯਕੀਨੀ ਬਣਾਉਣ ਦੇ ਲਈ ਕਿ ਜਿਹੜੇ ਕੈਨੇਡੀਅਨ ਸ਼ਿਪ ਬਿਲਡਰਸ ਨੇ ਉਹ ਇਹਦੇ ਵਿੱਚ ਪਾਰਟੀਸੀਪੇਟ ਕਰ ਸਕਣ, ਉਹਨਾਂ ਦੀ ਕੋਈ ਜਿਹੜੀ ਕਪੈਸਿਟੀ ਬਿਲਡ ਕੀਤੀ ਜਾ ਸਕੇ। ਤੁਸੀਂ ਤਾਂ ਸਿਰਫ ਇਹ ਦੇਖਿਆ ਵੀ ਪੋਲੀਟੀਕਲੀ ਇਹ ਚੀਜ਼ ਠੀਕ ਆ, ਉਹਨੂੰ ਚੁੱਪ ਕਰਕੇ ਚੁੱਪ ਚੁਪੀਤੇ ਉੱਥੇ ਫੈਰੀਜ਼ ਵਾਸਤੇ ਲੋਨ ਦੇ ਦਿਓ ਅਤੇ ਸ਼ਾਇਦ ਕਿਸੇ ਨੂੰ ਪਤਾ ਹੀ ਨਾ ਲੱਗੂਗਾ। BC ਦੇ ਵਿੱਚ ਵੈਸੇ ਵੀ ਫੈਰੀਜ਼ ਦੀ ਲੋੜ ਹੈਗੀ ਆ, ਲੋਕਾਂ ਨੇ ਵੀ ਕਿਸੇ ਨੇ ਇਸ ਗੱਲ 'ਤੇ ਧਿਆਨ ਹੀ ਨਹੀਂ ਦੇਣਾ। ਅੱਛਾ, ਇਹਦੇ ਵਿੱਚ ਫਿਰ ਦੂਜੀ ਗੱਲ ਇਹ ਵੀ ਹੈ, ਜਿਹੜੇ ਲਿਬਰਲ ਸਟ੍ਰੈਟੇਜਿਸਟ ਸੀਗੇ ਜਿਹੜੇ ਆਪਸ ਦੇ ਵਿੱਚ ਮੈਸੇਜਿਸ ਵਗੈਰਾ ਕਰ ਰਹੇ ਸੀ, ਉਹਨੇ ਕਿਹਾ ਵੀ ਅੱਛਾ BC ਦੀ ਸਰਕਾਰ ਵੀ ਇਹਨੂੰ ਥੋੜ੍ਹਾ ਢੱਕਿਆ ਢੋਲੀ ਰੱਖਣਾ ਚਾਹੁੰਦੀ ਹੈ, ਅਤੇ ਵੀ ਇਹ ਚਾਈਨਾ ਤੋਂ ਆ ਰਹੀਆਂ ਫੈਰੀਜ਼ ਕਿ ਕਿੱਥੋਂ ਆ ਰਹੀਆਂ, ਉਹ ਵੀ ਸਾਨੂੰ ਕਵਰ ਪ੍ਰਦਾਨ ਕਰ ਰਹੇ ਆ, ਅਤੇ ਜੇ ਹੋਇਆ ਵੀ ਤਾਂ ਫਿਰ ਅਸੀਂ ਉਹਨਾਂ ਦੇ ਸਿਰ ਮੜ ਕੇ ਗੱਲ ਅਸੀਂ ਪਾਸੇ ਵੀ ਹੋ ਸਕਦੇ ਹਾਂ। ਇੱਦਾਂ ਦੀਆਂ ਗੱਲਾਂ ਵੀ ਕੀਤੀਆਂ ਗਈਆਂ ਵੀ ਪੋਲੀਟੀਕਲ ਕੈਲਕੂਲਸ ਇਹਦੇ ਵਿੱਚ ਕਿਹੋ ਜਿਹਾ ਰੱਖਿਆ ਜਾਵੇ ਤਾਂ ਕਿ ਲਿਬਰਲ ਫੈਡਰਲ ਲਿਬਰਲਸ ਦੇ ਉੱਪਰ ਕੋਈ ਆਂਚ ਨਾ ਆਵੇ, ਇੱਦਾਂ ਦੀ ਗੱਲਾਂ ਸਟ੍ਰੈਟੇਜਾਈਜ਼ ਕੀਤੀਆਂ ਗਈਆਂ।
ਬੇਸਿਕਲੀ ਅੱਖ ਜੀ ਮਾਰ ਕੇ ਲੋਨ ਦੇ ਦਿੱਤਾ ਗਿਆ।
ਜੀ
ਕੋਈ ਨਹੀਂ ਸਾਰਿਆਂ ਨੇ ਇਹ ਕਿਹੜਾ ਗੱਲ ਸਾਹਮਣੇ ਆਉਣੀ ਹੈ, ਪਰ ਆ ਗਈ ਸਾਹਮਣੇ।
ਹਾਂ, ਪਰ ਸਾਹਮਣੇ ਆ ਗਈ। ਅੱਛਾ, ਇਹਦੇ ਕਰਕੇ ਹੁਣ ਕ੍ਰਿਸਟੀਆ ਫਰੀਲੈਂਡ ਵੱਲੋਂ ਅਸਤੀਫਾ ਦੇ ਕੇ ਟਰਾਂਸਪੋਰਟ ਮੰਤਰੀ ਦਾ ਅਹੁਦਾ ਤਿਆਗਣ ਦਾ ਰੀਜ਼ਨ ਕੀ ਇਹ ਬਣੇਗਾ ਜਾਂ ਕੋਈ ਹੋਰ, ਇਹ ਤਾਂ ਪਤਾ ਲੱਗਣਾ ਹੀ ਨਹੀਂ ਨਾ ਕਲੀਅਰਲੀ। ਪਰ ਇੱਕ ਗੱਲ ਜ਼ਰੂਰ ਹੈ ਬਸੋ ਜੀ, ਅਪ੍ਰੈਲ 'ਚ ਇਲੈਕਸ਼ਨ ਹੁੰਦਾ, 6 ਮਹੀਨੇ ਨਹੀਂ ਟੱਪੇ ਅਜੇ ਇਲੈਕਸ਼ਨ ਹੋਏ ਨੂੰ, ਵਿਦਇਨ 6 ਮੰਥਸ ਇੱਕ ਸੀਨੀਅਰ MP, ਇੱਕ ਕੈਬਨਿਟ ਮਿਨਿਸਟਰ ਜਿਹਦੀ ਕਿ ਪਹਿਲਾਂ ਵੀ ਕੈਨੇਡਾ ਦੇ ਵਿੱਚ ਕੈਨੇਡੀਅਨਸ ਦੇ ਵਿੱਚ ਮਕਬੂਲੀਅਤ ਨੂੰ ਲੈ ਕੇ ਸਵਾਲ ਬਣੇ ਹੋਏ ਸੀ, ਮਤਲਬ ਆਈ ਐਮ ਵੈਰੀ ਕੌਨਫੀਡੈਂਟ ਕਿ ਜੇ ਕ੍ਰਿਸਟੀਆ ਫਰੀਲੈਂਡ ਉਦੋਂ ਕਹਿ ਦਿੰਦੇ ਨਾ ਕਿ ਠੀਕ ਹੈ ਜੀ ਬਸ ਹੁਣ ਨਾ ਮੇਰਾ ਸਿਆਸੀ ਸਫ਼ਰ ਇੱਥੇ ਖਤਮ, ਆਪਾਂ ਹੁਣ ਪੋਲੀਟਿਕਸ ਤੋਂ ਲਾਂਭੇ ਹੋ ਰਹੇ ਹਾਂ, ਚਲੋ ਆਪਣੀ ਸੀਟ ਤਾਂ ਇਹ ਜਿੱਤ ਗਏ ਸੀ, ਪਰ ਇੱਕੋ ਜਿਹੜਾ ਪ੍ਰਭਾਵ ਕੰਜ਼ਰਵੇਟਿਵਸ ਵਾਸਤੇ ਕਹਿਣ ਨੂੰ ਹੋ ਗਿਆ ਸੀ ਨਾ, ਟੀਮ ਮੈਂਬਰ ਦੇਖੋ ਸਾਰੇ ਉਹੀ ਨੇ, ਸਾਰੇ ਬੰਦੇ ਉਹੀ ਨੇ ਜਿਨ੍ਹਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਅਜਿਹੀ ਕਾਰਗੁਜ਼ਾਰੀ ਦਿਖਾਈ ਜਿਹਦੇ ਤੋਂ ਕੈਨੇਡੀਅਨਸ ਖੁਸ਼ ਨਹੀਂ, ਉਹਨਾਂ ਨੇ ਮਾਰ ਕਾਰਨੀ ਆਪਣੇ ਟੀਮ ਦੇ ਵਿੱਚ ਲੜਾ ਜੇ ਕਿਤੇ ਉਹ ਬੰਦੇ ਦੋ ਚਾਰ ਇੱਧਰ ਉੱਧਰ ਹੁੰਦੇ ਕ੍ਰਿਸਟੀਆ ਫਰੀਡਨ ਵੀ ਜੇ ਆਪ ਹੀ ਰਿਟਾਇਰ ਹੋ ਗਏ ਹੁੰਦੇ ਉਦੋਂ ਸ਼ਾਇਦ ਇਸ ਵੇਲੇ ਲਿਬਰਲ ਦੀ ਮੈਜੋਰਿਟੀ ਹੁੰਦੀ
ਜਾਂ ਅਸੀਂ ਕਈ ਵਾਰੀ ਇਹ ਗੱਲ ਕਰ ਚੁੱਕੇ ਹਾਂ ਕਿ ਮਾਰਕ ਕਾਰਨੀ ਕ੍ਰਿਸਟੀਆ ਫਰੀਡਨ ਦੇ ਬੇਟੇ ਦੇ ਗੋਡਫਾਦਰ ਨੇ
ਜੀ ਜੀ ਜੀ
ਅਤੇ ਸੋ ਕ੍ਰਿਸਟੀਆ ਫਰੀਡਨ ਨੂੰ ਇਹ ਤਾਂ ਪਤਾ ਸੀ ਕਿ ਮਾਰਕ ਕਾਰਨੀ ਦੀ ਅਪਰੋਚ ਜਸਟਿਨ ਟਰੂਡੋ ਤੋਂ ਬੜੀ ਵੱਖਰੀ ਹੋਏਗੀ ਅਤੇ ਕੈਬਨਿਟ ਦੇ ਵਿੱਚ ਆਫਕੋਰਸ ਇਹਨਾਂ ਨੂੰ ਫਾਈਨੈਂਸ ਮਿਨਿਸਟਰ ਜਾਂ ਡੈਪਟੀ ਪ੍ਰਾਈਮ ਮਿਨਿਸਟਰ ਦਾ ਅਹੁਦਾ ਤਾਂ ਉਹ ਨਹੀਂ ਦੇਣਗੇ ਕਿਉਂਕਿ ਆਪਣੇ ਆਪ ਨੂੰ ਪਿਛਲੀ ਐਡਮਿਨਿਸਟ੍ਰੇਸ਼ਨ ਤੋਂ ਥੋੜ੍ਹਾ ਜਿਹਾ ਵੱਖ ਕਰਕੇ ਇਹ ਪੇਸ਼ ਕਰਨਾ ਚਾਹੁੰਗੇ ਪਰ ਉਹਨਾਂ ਨੂੰ ਸ਼ਾਇਦ ਥੋੜ੍ਹੀ ਉਮੀਦ ਹੋਏਗੀ ਵੀ ਚਲੋ ਇਹਨਾਂ ਦਾ ਸਾਡੇ ਨਾਲ ਲਿਹਾਜ਼ ਹੈਗਾ ਵੀ ਫੈਮਿਲੀ ਟਾਈਜ਼ ਹੈਗੀਆਂ ਨੇ ਵੀ ਥੋੜ੍ਹਾ ਧਿਆਨ ਰੱਖਣਗੇ ਪਰ ਮਾਰਕ ਕਾਰਨੀ ਨੇ ਆਪਣੀ ਜਿਹੜੀ ਟੀਮ ਬਣਾਈ ਆ ਮਾਈਕਲ ਸੇਬੀਆ ਮਾਰਕ ਆਂਡਰੇ ਬਲਾਂਸ਼ਰਡ ਫਿਰ ਜਿਹੜੇ ਡੋਮਿਨਿਕ ਲੈਬਲਾਂਕ
ਟੌਮ ਹਾਡਸਨ
ਡੋਮਿਨਿਕ ਲੈਬਲਾਂਕ ਨਹੀਂ ਜਿਹੜੇ ਆਈ ਮੈਂਟ ਡੇਵਿਡ ਲਮੈਟੀ ਸੋ ਇਹ ਜਿਹੜੇ ਸਾਰੇ ਜਿਹੜੇ ਪੁਰਾਣੇ ਬੰਦੇ ਇਹਨਾਂ ਨੇ ਲਿਆਂਦੇ ਨੇ ਅਤੇ ਆਪਣੇ ਸਟਾਫਰਸ ਬਣਾਏ ਨੇ ਚੀਫ ਆਫ ਸਟਾਫ ਪ੍ਰੀਵੀ ਕਾਉਂਸਲ ਕਲਾਰਕ ਸੋ ਉੱਥੋਂ ਇਹਨਾਂ ਨੇ ਇੱਕ ਸਪਸ਼ਟ ਕਰਤਾ ਵੀ ਨੋ ਨੌਨਸੈਂਸ ਟਾਈਪ ਆਫ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਹੋਏਗੀ
ਅਤੇ ਕਿੰਨਾ ਵਾਸੂ ਜੀ ਰਿਪੋਰਟਸ ਪਿਛਲੇ ਸਮੇਂ 'ਚ ਆਈਆਂ ਉਹਦੇ ਬਾਰੇ ਆਪਾਂ ਡੀਟੇਲ 'ਚ ਗੱਲ ਵੀ ਕੀਤੀ ਆ ਕਿ ਜਿਹੜੇ ਕੋਈ ਮੰਤਰੀ ਆਉਂਦੇ ਨੇ ਮੀਟਿੰਗਸ ਦੇ ਵਿੱਚ ਮਾਰਕ ਕਾਰਨੀ ਐਕਸਪੈਕਟ ਇਹ ਕਰਦੇ ਤਿਆਰੀ ਕਰਕੇ ਆਓ ਉਹ ਸਵਾਲ ਪੁੱਛ ਲੈਂਦੇ ਨੇ ਤੁਹਾਨੂੰ ਆਪਣੀ ਫਾਈਲ ਦਾ ਪਤਾ ਹੋਵੇ ਜਿਹੜੀ ਤੁਹਾਡੀ ਜ਼ਿੰਮੇਵਾਰੀ ਆ ਉਹ ਜ਼ਿੰਮੇਵਾਰੀ ਬਾਰੇ ਤੁਹਾਨੂੰ ਕੁਛ ਇਨਫੋਰਮੇਸ਼ਨ ਹੋਣੀ ਚਾਹੀਦੀ ਆ ਇੱਦਾਂ ਨਹੀਂ ਹੈਗਾ ਕਿ ਤੁਸੀਂ ਗੋਲਮੋਲ ਜੀ ਗੱਲਾਂ ਕਰਕੇ ਉੱਥੋਂ ਉੱਠ ਕੇ ਆ ਜਾਓਗੇ ਸੋ ਉਸ ਅੱਛਾ ਕ੍ਰਿਸਟੀਆ ਫਰੀਡਨ ਦਾ ਤਰੀਕਾ ਇਹ ਕਾਰਵਾਈ ਇਹ ਰਿਹਾ ਕਿ ਸਿੱਧੀ ਗੱਲ ਤਾਂ ਉਹ ਕਦੇ ਜਵਾਬ ਦਿੰਦਾ ਹੀ ਨਹੀਂ ਸੋ ਹੁਣ ਰੀਜ਼ਨ ਕੀ ਬਣਿਆ ਇਹ ਵੀ ਸ਼ਾਇਦ ਆਉਂਦੀ ਆਉਂਦੀ ਗੱਲ ਉੱਭਰ ਆਏਗੀ ਕਦੇ ਪਰ ਅੱਜ ਇਸ ਗੱਲ ਦੇ ਬੜੇ ਮਜ਼ਬੂਤ ਆਸਾਰ ਨੇ ਲੇਟਰ ਔਨ ਇਨ ਦ ਡੇ ਕ੍ਰਿਸਟੀਆ ਫਰੀਡਨ ਵੱਲੋਂ ਅਨਾਊਂਸ ਕਰ ਦਿੱਤਾ ਜਾਣਾ ਕਿ ਉਹ ਕੈਬਨਿਟ ਤੋਂ ਸਿਆਸਤ ਤੋਂ ਲਾਂਭੇ ਹੋ ਰਹੇ ਨੇ ਅਤੇ ਉਹਨਾਂ ਨੂੰ ਯੂਕਰੇਨ ਦੇ ਵਿੱਚ ਇੱਕ ਸਪੈਸ਼ਲ ਕੋਈ ਡਿਪਲੋਮੈਟਿਕ ਪੋਜੀਸ਼ਨ 'ਤੇ ਨਿਯੁਕਤ ਕਰਕੇ ਯੂਕਰੇਨ ਭੇਜ ਦਿੱਤਾ ਜਾਏਗਾ
ਜਾਂ ਸਿਆਸਤ ਤੋਂ ਪਤਾ ਨਹੀਂ ਕਹਿੰਦੇ ਨੇ ਕਿ ਨਹੀਂ
ਹਾਂ
ਨੈਵਰ ਸੇ ਨੈਵਰ
ਨਾ
ਸੋ
ਹਾਲ ਦੀ ਘੜੀ
ਮਤਲਬ ਕੈਬਨਿਟ ਦੇ ਵਿੱਚੋਂ ਲਾਂਭੇ ਹੋ ਰਹੇ ਨੇ
ਜੀ
ਅਤੇ ਸੋ ਐਨਵੋਏ ਬਣ ਕੇ ਜਾਣਗੇ ਤਾਂ ਆਪਣਾ ਐਮ ਪੀ ਦਾ ਅਹੁਦਾ ਵੀ ਛੱਡਣਗੇ
ਹਾਲ ਦੀ ਘੜੀ ਛੱਡਣਾ ਪੈਣਾ
ਪਰ ਦੁਬਾਰਾ ਆ ਕੇ ਮਤਲਬ ਲੜ ਸਕਦੇ ਆ ਇਲੈਕਸ਼ਨ ਉਹ ਤਾਂ
ਦੈਟ ਇਜ਼ ਆਲਵੇਜ਼ ਓਪਨ
ਹਾਲ ਦੀ ਘੜੀ ਆ
ਜਿਵੇਂ ਕਈ ਜਿਹੜੇ ਮਜੇ ਹੋਏ ਖਿਡਾਰੀ ਹੁੰਦੇ ਨੇ ਰਿਟਾਇਰਮੈਂਟ ਤੋਂ ਵਾਪਸ ਆ ਕੇ ਕਹਿੰਦੇ ਨੇ ਨਾ ਕਿ ਜੀ ਮੈਂ ਇੱਕ ਵਾਰ ਦੁਬਾਰਾ ਹੁਣ ਖੇਡਣਾ ਕੋਈ
ਸ਼ਾਹਿਦ ਅਫਰੀਦੀ
ਸ਼ਾਹਿਦ ਅਫਰੀਦੀ ਇਮਰਾਨ ਖਾਨ
ਰਿਟਾਇਰਮੈਂਟ ਲਈ ਸ਼ਾਹਿਦ ਅਫਰੀਦੀ ਵਾਰ ਰਿਟਾਇਰਮੈਂਟ ਲਈ ਵਾਪਸ ਵੀ ਆ ਗਏ
ਸਹੀ ਗੱਲ ਆ
ਜਨਤਾ ਕੀ ਪੁਰਜ਼ੋਰ ਮੰਗ ਪਏ
ਇੱਥੇ ਦੇਖੋ ਹਾਂ ਕਿਹੜੀ ਜਨਤਾ ਜਿਹੜੀ ਇੱਦਾਂ ਹੀ ਮੰਗ ਕਰਦੀ ਸੋ ਵਾਸੂ ਜੀ ਇਹ ਡੀਟੇਲ ਇੱਕ ਇੱਧਰੋਂ ਅੱਛਾ ਤੁਸੀਂ ਮੇਰੇ ਨਾ ਇੱਕ ਗੱਲ ਹੋਰ ਚੇਤੇ ਆਉਂਦੀ ਸੀ ਇੱਕ ਆਹ ਵੀ ਹੁਣ ਗੱਲ ਚੱਲ ਰਹੀ ਹੈ ਕਿ ਬੀ ਸੀ ਫੈਰੀਜ਼ ਦਾ ਜਿਹੜਾ ਭਵਿੱਖ ਆ ਕੀ ਹੁਣ ਜਿਹੜੀਆਂ ਫਾਸਟ ਫੈਰੀਜ਼ ਨੇ ਜਿਨ੍ਹਾਂ ਦੇ ਵਿੱਚ ਗੱਡੀਆਂ ਲਿਜਾਣ ਦੀ ਲੋੜ ਨਹੀਂ ਪੈਣੀ
ਹੈਲੋ
ਹਾਂ ਜਿਵੇਂ ਹੈਲੋ ਪ੍ਰਾਈਵੇਟ ਫੈਰੀ ਹੈ ਨਾ ਵੀ ਕੀ ਉਹ ਹੁਣ ਫਿਊਚਰ ਹੋਏਗਾ ਕਿ ਹੁਣ ਜਿਸ ਤਰ੍ਹਾਂ ਦਾ ਟਰਾਂਸਪੋਰਟੇਸ਼ਨ ਦਾ ਨੈਟਵਰਕ ਆ ਲੋਕਾਂ ਕਈ ਲੋਕ ਅਜਿਹੇ ਨੇ ਜਿਹੜੇ ਬਗੈਰ ਗੱਡੀ ਤੋਂ ਜਾਣ ਨੂੰ ਤਰਜੀਹ ਦਿੰਦੇ ਨੇ ਰਾਈਡ ਹੀਲਿੰਗ ਦਾ ਰਾਈਡ ਸ਼ੇਅਰਿੰਗ ਦਾ ਜਿਹੜਾ ਕੰਸੈਪਟ ਆ ਉਹ ਹੁਣ ਪਿਛਲੇ ਸਾਲਾਂ 'ਚ ਕਾਫੀ ਵੱਧ ਗਿਆ ਹੋਇਆ
ਸਕੂਟਰ ਲੈ ਜਾਓ
ਉਹ ਯਾਰ ਰਹਿਣ ਉਹ ਸਪੀਕਿੰਗ ਅੱਛਾ ਇਹ ਵੀ ਗੱਲ ਇੱਕ ਚੇਤੇ ਰੱਖਣ ਵਾਲੀ ਆ ਜੇ ਕਿਸੇ ਵੀ ਤਰ੍ਹਾਂ ਦਾ ਹੁਣ ਕੋਈ ਡੈਮੇਜਡ ਇਲੈਕਟ੍ਰਿਕ ਵਹੀਕਲ ਆ ਕਿਸੇ ਵੀ ਤਰ੍ਹਾਂ ਦਾ ਉਹਨੂੰ ਬੀ ਸੀ ਫੈਰੀਜ਼ ਨੇ ਪਿਛਲੇ ਮਹੀਨਿਆਂ 'ਚ ਕਰਤਾ ਨਾ ਅਨਾਊਂਸ ਵੀ ਅਸੀਂ ਕਿਸੇ ਵੀ ਤਰ੍ਹਾਂ ਦੀ ਡੈਮੇਜਡ ਗੱਡੀ ਨੂੰ ਅਸੀਂ ਲੈ ਕੇ ਨਹੀਂ ਜਾਣਾ ਫੈਰੀ 'ਤੇ
ਅਤੇ ਜਿਹੜੇ ਕੋਈ ਆਈਲੈਂਡ 'ਤੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਕੋਲ ਇਲੈਕਟ੍ਰਿਕ ਵਹੀਕਲਸ ਨੇ ਕਿਸੇ ਦੀ ਬੈਟਰੀ 'ਚ ਕੋਈ ਨੁਕਸ ਪੈ ਗਿਆ ਉਹ ਕਹਿੰਦੇ ਸੀ ਠੀਕ ਕਿੱਥੇ ਕਰਾਈਏ ਫਿਰ ਨੂੰ ਜੇ ਸਾਨੂੰ ਲੋਡ ਮੇਨਲੈਂਡ ਲਿਆਉਣਾ ਪੈਣਾ ਉਹ ਤਾਂ ਫੈਰੀ ਦੇ ਵਿੱਚ ਹੀ ਲੱਦ ਕੇ ਲੈ ਕੇ ਆਉਣੀ ਆ ਫੈਰੀਜ਼ ਵਾਲੇ ਕਹਿੰਦੇ ਅਸੀਂ ਚੜਾਉਣੀ
ਬਸ ਜਿਵੇਂ ਟੈਸਲਾ ਦੀ ਡੀਲਰਸ਼ਿਪ ਹੈਗੀ ਆਈਲੈਂਡ 'ਤੇ ਰਿਵੀਅਨ ਦੀ ਨਹੀਂ ਹੈਗੀ ਇਫ ਸੰਬਡੀ ਇਜ਼ ਗੋਟ ਅ ਰਿਵੀਅਨ ਵਹੀਕਲ ਉੱਥੇ ਕੋਈ ਪ੍ਰੋਬਲਮ ਪੈ ਜਾਂਦੀ ਆ ਅਤੇ ਫਿਰ ਉਹ ਤਾਂ ਫਿਰ ਗੱਡੀ ਉੱਥੇ ਹੀ ਰਹਿ ਗਈ ਉਹਨੂੰ ਰਿਪੇਅਰ ਕਿਵੇਂ ਕਰਾਉਣਾ ਸੋ ਉਹਨਾਂ ਨੇ ਇਹ ਕਿਹਾ ਹੋਇਆ ਵੀ ਜਿੱਦਾਂ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਇਲੈਕਟ੍ਰਿਕ ਵਹੀਕਲ ਜੇ ਉਹ ਫਲੈਟ ਬੈਡ ਟਰੱਕ ਦੇ ਉੱਪਰ ਲੱਦ ਕੇ ਲਿਆ ਰਹੇ ਹੋਏ ਫਿਟ ਕੈਨ ਨਾਟ ਬੀ ਡਰਿਵਨ ਇਨ ਟੂ ਦ ਫੈਰੀ ਉਹਨੂੰ ਲੈ ਕੇ ਨਹੀਂ ਜਾਣ ਲੱਗੇ ਫੈਰੀ ਵਾਲੇ ਪਰ ਈ ਸਕੂਟਰ ਤਾਂ ਖੈਰ ਇਟਸ ਅ ਡਿਫਰੈਂਟ ਸਟੋਰੀ ਈ ਸਕੂਟਰਾਂ ਦੀ ਵੀ ਮੈਂ ਸਵੇਰੇ ਗੱਲ ਕਰਕੇ ਹਟਿਆ ਵਾ ਸੂ ਜੀ ਕੱਲ੍ਹ ਵੈਨਕੂਵਰ 'ਚ ਜਿਹੜੀ ਘਟਨਾ ਵਾਪਰੀ ਆ ਇੱਕ ਘਰ ਦੀ ਬੇਸਮੈਂਟ ਸਵੀਟ ਦੇ ਵਿੱਚ ਮਲਟੀਪਲ ਈ ਸਕੂਟਰ ਜਾਂ ਈ ਬਾਈਕਸ ਚਾਰਜ ਕੀਤੀਆਂ ਜਾ ਰਹੀਆਂ ਸੀ ਇੱਕ ਬਾਈਕ ਨੂੰ ਅੱਗ ਲੱਗੀ ਮਲਟੀਪਲ ਬਾਈਕਸ ਨੇ ਅੱਗੇ ਆਫਕੋਰਸ ਬਾਕੀਆਂ ਨੇ ਵੀ ਅੱਗ ਫੜ ਲਈ ਉਸ ਘਰ ਦੇ ਵਿੱਚ 10-11 ਜਣੇ ਰਹਿੰਦੇ ਸੀ ਉਹ ਸਾਰੇ ਡਿਸਪਲੇਸ ਹੋ ਗਏ ਖਦੇੜੇ ਗਏ ਘਰ ਦੇ ਵਿੱਚੋਂ ਸੋ ਇਸ ਕਰਕੇ ਜਿਹੜੇ ਘਰਾਂ ਦੇ ਵਿੱਚ ਤੁਸੀਂ ਪਹਿਲੀ ਗੱਲ ਤਾਂ ਬੇਸਮੈਂਟ ਸਵੀਟ ਦੇ ਵਿੱਚ ਈ ਸਕੂਟਰ ਹੋਇਆ ਈ ਬਾਈਕ ਕੋਈ ਇੱਦਾਂ ਦੀ ਚੀਜ਼ ਉਹਨੂੰ ਚਾਰਜ ਨਾ ਕਰੋ ਓਵਰਨਾਈਟ ਚਾਰਜ ਨਾ ਕਰੋ ਕਿਉਂਕਿ ਉਹਦੇ ਨਾਲ ਖਤਰਾ ਜੇ ਬਾਈ ਚਾਂਸ ਖੁਦਾ ਨਾ ਖਾਸਤਾ ਅਜਿਹੀ ਪ੍ਰੋਬਲਮ ਹੁੰਦੀ ਆ ਤਾਂ ਉਹ ਖਤਰਾ ਹੋਰ ਵੱਧ ਜਾਂਦਾ ਅਤੇ ਪ੍ਰੋਪਰਲੀ ਜਿਹੜੀਆਂ ਸਰਟੀਫਾਈਡ ਜਿਹੜੇ ਪ੍ਰੋਡਕਟਸ ਨੇ ਇੱਦਾਂ ਦੇ ਰੀਚਾਰਜੇਬਲ ਉਹੀ ਖਰੀਦੇ ਜਾਣ ਕਈ ਵਾਰੀ ਇਹ ਬੰਦਾ ਔਨਲਾਈਨ ਸਸਤੇ ਭਾਅ ਦੀ ਚੀਜ਼ ਵੇਖ ਕੇ ਖਰੀਦ ਲੈਂਦਾ ਉਹ ਫਿਰ ਇਟਸ ਨਾਟ ਸਮ ਮੈਨੀ ਅ ਟਾਈਮਸ ਉਹ ਐਟ ਪਾਰ ਸਟੈਂਡਰਡ ਦੇ ਮੁਤਾਬਕ ਨਹੀਂ ਬਣੀ ਹੁੰਦੀ ਸੋ ਵਾਸੂ ਜੀ ਅੱਛਾ ਆਪਾਂ ਇਹ ਵੀ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਨੀਟ ਇਮੀਗ੍ਰੇਸ਼ਨ
ਤੁਸੀਂ ਹੈਲੋ ਵਾਲੀ ਗੱਲ ਕਰ ਰਹੇ ਸੀ ਕੋਈ ਫਾਸਟ ਫੈਰੀਜ਼ ਬਾਰੇ
ਹਾਂ ਸੱਚ ਗੱਲ ਉੱਧਰੋਂ ਆ ਗਈ ਸੀ ਹਾਂ ਹਾਂ ਚੰਗਾ ਕੀਤਾ ਤੁਸੀਂ ਯਾਦ ਕਰਾਤਾ ਸੋ ਹੁਣ ਇਹ ਕਿਹਾ ਜਾ ਰਿਹਾ ਕਿ ਕੀ ਫਿਊਚਰ ਆਫ ਉਹਦੇ ਵਿੱਚ ਜੇ ਤੁਹਾਨੂੰ ਗੱਡੀ ਨਹੀਂ ਲਿਜਾਣ ਦੀ ਲੋੜ ਤਾਂ ਨੈਚੁਰਲੀ ਛੋਟੀ ਫੈਰੀ ਨਾਲ ਸਰ ਜਾਣਾ। ਹਾਲਾਂਕਿ ਫਾਸਟ ਫੈਰੀ ਜਦੋਂ 90s ਦੇ ਵਿੱਚ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਬਹੁਤ ਵੱਡਾ ਡਿਜ਼ਾਸਟਰ ਰਿਹਾ ਸੀ, ਪੋਲੀਟੀਕਲੀ NDP ਨੂੰ ਬੜਾ ਖਾਮਿਆਜ਼ਾ ਉਹਦਾ ਭੁਗਤਣਾ ਪੈ ਗਿਆ ਸੀ। ਪਰ ਹੁਣ ਹਾਲਾਤ ਬਦਲ ਗਏ ਨੇ, ਆਹ ਹੱਲੋ ਵਾਲਿਆਂ ਨੇ ਪ੍ਰੂਵ ਕਰਤਾ
ਸਾਲ ਦੇ ਵਿੱਚ ਇਹਨਾਂ ਦੀ ਰਾਈਡਰਸ਼ਿਪ ਦੁੱਗਣੀ ਹੋ ਗਈ,
40% ਅਬਾਊਟ 40% ਵੱਧ ਗਈ ਐਜ਼ ਕੰਪੇਅਰ ਟੂ ਲਾਸਟ ਈਅਰ। 2 ਸਾਲ ਹੋ ਗਏ ਇਹਨਾਂ ਨੂੰ ਸ਼ੁਰੂ ਹੋਇਆਂ ਨੂੰ। ਸੋ ਹੱਲੋ ਨੇ ਇੱਕ ਬਿਜ਼ਨਸ ਮਾਡਲ ਦੁਬਾਰਾ ਤੋਂ ਉਹਦੀ ਵਾਇਬਿਲਿਟੀ ਪ੍ਰੂਵ ਕਰ ਦਿੱਤੀ ਹੈ। ਸੋ ਕੀ ਮੂਵਿੰਗ ਫਾਰਵਰਡ ਜਿਹੜੀਆਂ ਇਸ ਤਰ੍ਹਾਂ ਦੀਆਂ ਫੈਰੀਜ਼ ਨੇ ਉਹ ਉਹਨਾਂ ਦੀ ਗਿਣਤੀ ਜ਼ਿਆਦਾ ਵਧੀ ਹੋਈ ਦੇਖਣ ਨੂੰ ਮਿਲੇਗੀ, ਦੈਟ ਰਿਮੇਨਸ ਟੂ ਬੀ ਸੀਨ, ਵੇਖਦੇ ਹਾਂ।
ਅੱਛਾ, ਉਹਦੇ ਮਾਰਕ ਕਾਰਨੀ ਨੇ ਸੋਮਵਾਰ ਦਾ ਪਰਹੇਜ਼ ਨਹੀਂ ਕੀਤਾ।
ਸੋਮਵਾਰ ਦਾ ਕਦਾ ਪਰਹੇਜ਼ ਕਰਨਾ ਸੀ
ਕਿ ਜਸਟਿਨ ਟਰੂਡੋ ਨੇ ਕਨਵੈਨਸ਼ਨ ਇਹ ਸਥਾਪਿਤ ਕੀਤੀ ਸੀ ਕਿ ਪ੍ਰਧਾਨ ਮੰਤਰੀ ਬੁੱਧਵਾਰ ਹੀ ਕੁਐਸਚਨ ਪੀਰੀਅਡ ਵਿੱਚ ਆਇਆ ਕਰਨਗੇ।
ਜੀ ਜੀ,
ਤੇ ਪਰ ਮਾਰਕ ਕਾਰਨੀ ਕਹਿੰਦੇ ਕੋਈ ਨਹੀਂ, ਸੋਮਵਾਰ ਆ ਬੁੱਧਵਾਰ ਆ ਚੱਕਰ ਨਹੀਂ, ਪਹਿਲਾ ਦਿਨ ਆ ਉਹ ਕੁਐਸਚਨ ਪੀਰੀਅਡ 'ਚ ਆ ਗਏ।
ਪਰ ਵੀਰਵਾਰ, ਤੁਸੀਂ ਵੀਰਵਾਰ ਦਾ ਵੀ ਜ਼ਿਕਰ ਕੀਤਾ, ਵੀਰਵਾਰ ਨੂੰ ਮਾਰਕ ਕਾਰਨੀ ਮੈਕਸੀਕੋ ਜਾ ਰਹੇ
ਨੇ। ਹਾਂਜੀ ਹਾਂਜੀ, ਮੈਕਸੀਕੋ ਚੱਲੀਏ, ਦੋ ਦਿਨ ਵਾਸਤੇ ਜਾ ਰਹੇ ਨੇ।
ਪਰਪਸ ਦੇਖੋ ਇਹੀ ਆ ਕਿ ਅਮਰੀਕਾ ਦੇ ਨਾਲ ਇਸ ਵੇਲੇ ਜਿਹੜੀ ਟ੍ਰੇਡ ਵਾਲੀ ਸਿਚੁਏਸ਼ਨ ਆ ਉਹ ਤਾਂ ਪਿਛਲੇ ਦਿਨ ਹੀ ਮਾਰਕ ਕਾਰਨੀ ਕਹਿ ਕੇ ਹਟੇ ਨੇ ਨਾ ਵੀ ਟ੍ਰੇਡ ਜੇ ਗਲੋਬਲ ਪੱਧਰ 'ਤੇ ਦੇਖੀਏ ਇਟਸ ਗੋਇੰਗ, ਉਹ ਤਾਂ ਰਪਚਰ ਹੋ ਗਿਆ, ਉਹ 'ਚ ਫ੍ਰੈਕਚਰ ਨਹੀਂ ਹੋਇਆ, ਉਹ ਤਾਂ ਪੂਰੀ ਤਰ੍ਹਾਂ ਨਿਸਤੋ ਨਬੂਤ ਹੋ ਗਿਆ ਪੁਰਾਣਾ ਸਿਸਟਮ ਵੀ। ਉਹਦੇ ਵਾਸਤੇ ਸਾਨੂੰ ਸਬਰ ਵੀ ਰੱਖਣਾ ਪੈਣਾ ਅਤੇ ਰਲ ਕੇ ਕੰਮ ਵੀ ਕਰਨਾ ਪੈਣਾ। ਹੁਣ ਜਿਹੜੇ ਮੈਕਸੀਕੋ ਬਾਰੇ ਪਹਿਲਾਂ ਕੈਨੇਡਾ 'ਚ ਕੁਝ ਮਹੀਨੇ ਪਹਿਲਾਂ ਤੱਕ ਪੋਲੀਟੀਕਲ ਨੈਰੇਟਿਵ ਇਹ ਸੀ ਵੀ ਅਮਰੀਕਾ ਨਾਲ ਆਪਾਂ ਕੈਨੇਡਾ ਅਤੇ ਅਮਰੀਕਾ ਡੀਲ ਕਰੀਏ, ਮੈਕਸੀਕੋ ਛੱਡੋ ਬਾਹਰ ਕੱਢੋ ਅਤੇ ਸਾਨੂੰ ਉਹਨਾਂ ਤੋਂ ਕੀ ਲੈਣਾ ਦੇਣਾ। ਉਹਨਾਂ ਦੇ ਚੱਕਰ 'ਚ ਉਹਨਾਂ ਨਾਲ ਦੋਸਤੀ ਨਿਭਾਉਂਦੇ ਨਿਭਾਉਂਦੇ ਕਿਤੇ ਅਸੀਂ ਆਪਣਾ ਖਰਾਬਾ ਨਾ ਕਰਾ ਲਈਏ। ਫਿਰ ਪਤਾ ਲੱਗਾ ਵੀ ਟਰੰਪ ਨੇ ਕਿਸੇ ਦਾ ਲਿਹਾਜ਼ ਕਰਨਾ ਕੋਈ ਨਹੀਂ, ਸਗੋਂ ਮੈਕਸੀਕੋ ਦੀ ਗੱਲ ਉਹ ਜ਼ਿਆਦਾ ਨੇੜਿਓਂ ਹੋ ਕੇ ਸੁਣਦੇ ਨੇ, ਕੈਨੇਡਾ ਨੂੰ ਉਹਨਾਂ ਨੇ ਇਹੋ ਜਿਹੇ ਦਬਕੇ ਮਾਰੇ। ਅਤੇ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀਰਵਾਰ ਨੂੰ ਮੈਕਸੀਕੋ ਜਾ ਕੇ ਮੈਕਸੀਕੋ ਦੀ ਪ੍ਰੈਜੀਡੈਂਟ ਕਲੌਡੀਆ ਸ਼ੇਨਬਾਮ ਦੇ ਨਾਲ ਮੁਲਾਕਾਤ ਕਰ ਰਹੇ ਨੇ ਤਾਂ ਕਿ ਕੈਨੇਡਾ ਅਤੇ ਮੈਕਸੀਕੋ ਵਿਚਕਾਰ ਜਿਹੜੇ ਟ੍ਰੇਡ ਸੰਬੰਧ ਨੇ ਉਹ ਹੋਰ ਮਜ਼ਬੂਤ ਕੀਤੇ ਜਾ ਸਕਣ।
ਯਾ ਜਦੋਂ ਡੋਨਲਡ ਟਰੰਪ ਨੇ ਆਉਂਦਿਆਂ ਸਾਰ ਸਭ ਤੋਂ ਪਹਿਲੀ ਟੈਰਿਫ ਕੈਨੇਡਾ ਅਤੇ ਮੈਕਸੀਕੋ ਤੇ ਇਕੱਠੇ ਤੇ ਲਗਾਈ ਸੀ 25%, ਉਦੋਂ ਡਗ ਫੋਰਡ ਕਹਿੰਦੇ ਸੀ ਸਾਡੇ ਤਾਂ ਬੇਇੱਜ਼ਤੀ ਹੋ ਗਈ, ਸਾਨੂੰ ਕਹਿੰਦੇ ਮੈਕਸੀਕੋ ਦੇ ਨਾਲ ਕਲੱਬ ਕਰਤਾ, ਇੰਨੀ ਤਾਂ ਬੇਇੱਜ਼ਤੀ ਸਾਡੀ ਕਦੇ ਕਿਸੇ ਨੇ ਕੀਤੀ ਨਹੀਂ, ਕਹਿੰਦੇ ਟੈਰਿਫ ਦਾ ਇੰਨਾ ਦੁੱਖ ਨਹੀਂ ਹੋਇਆ, ਮੈਕਸੀਕੋ ਨਾਲ ਕਲੱਬ ਕਰਤਾ, ਕਹਿੰਦੇ ਇਸ ਗੱਲ ਦਾ ਬੜਾ ਦੁੱਖ ਹੋਇਆ।
ਜੀ ਜੀ,
ਸੋ ਹੁਣ ਦੇਖ ਲਓ ਸਾਡੇ ਪ੍ਰਧਾਨ ਮੰਤਰੀ ਨੂੰ ਮੈਕਸੀਕੋ ਜਾਣਾ ਪੈ ਰਿਹਾ।
ਬਸ ਵੀ ਸਨੀ ਦੀ ਫਰਮਾਇਸ਼ ਆਈ ਹੈ।
ਅੱਛਾ ਜੀ,
ਕਹਿੰਦੇ ਸਰ ਜੀ ਇਨਫਲੇਸ਼ਨ ਰੇਟ ਆ ਰਿਹਾ ਆ ਰਿਹਾ,
ਬਾਜਰ ਬਾਜੀ ਹੋਣ ਦੀ ਗੱਲ, ਅੱਜ ਇਨਫਲੇਸ਼ਨ ਦੇ ਨੰਬਰਸ ਆਏ ਨੇ, ਬਸ ਆਪਾਂ ਹੁਣ ਬ੍ਰੇਕ ਲੈ ਕੇ ਆਉਂਦੇ ਆ, ਫਿਰ ਇਨਫਲੇਸ਼ਨ ਦੀ ਗੱਲ ਕਰਦੇ ਆ।
ਇਨਫਲੇਸ਼ਨ ਦੀ ਗੱਲ ਕਰਦੇ ਆ। ਜੀ ਜੀ, ਉਹ ਤਾਂ ਆਉਂਦੇ ਆਉਂਦੇ ਇੱਕਦਮ ਉਦੋਂ ਗਰਮਾ ਗਰਮ ਖਬਰ ਇਹ ਆਈ ਸੀ ਕਿ ਕ੍ਰਿਸਟੀਆ ਫ੍ਰੀਲੈਂਡ ਅੱਜ ਅਸਤੀਫੇ ਦਾ ਐਲਾਨ ਕਰ ਦੇਣਗੇ। ਅਸੀਂ ਕਿਹਾ ਪਹਿਲਾਂ ਹੀ ਦੱਸ ਦਈਏ ਕਿਤੇ ਅਸਤੀਫਾ ਦੇ ਹੀ ਨਾ ਦੇਣ ਉਹ।
ਜਲੇਬੀਆਂ ਜਿਹੜੀਆਂ ਗਰਮ ਗਰਮ ਹੀ ਚੰਗੀਆਂ ਲੱਗਦੀਆਂ,
ਗਰਮ ਗਰਮ ਹੀ ਚੰਗੀਆਂ ਲੱਗਦੀਆਂ
ਫ੍ਰੀਲੈਂਡ ਦੀਆਂ ਜਲੇਬੀਆਂ।
ਬਸ ਜੀ, ਸਟੈਟ ਕੈਨੇਡਾ ਵਾਲਿਆਂ ਨੇ ਅੱਜ ਇਨਫਲੇਸ਼ਨ ਦੇ ਨੰਬਰ ਵੀ ਜਾਰੀ ਕੀਤੇ ਨੇ।
ਹਾਂਜੀ, ਇਨਫਲੇਸ਼ਨ ਵੱਧ ਗਈ ਹੈ ਜੀ, 1.9% ਇਨਫਲੇਸ਼ਨ ਦਰਜ ਹੋਈ ਆ ਅਗਸਤ ਮਹੀਨੇ, ਜੁਲਾਈ ਦੇ ਵਿੱਚ 1.7% ਸੀ, ਪਰ ਐਨਾਲਿਸਟ ਮੰਨ ਕੇ ਚੱਲ ਰਹੇ ਸੀ ਕਿ ਇਨਫਲੇਸ਼ਨ ਦਾ ਨੰਬਰ ਜਿਹੜਾ ਉਹ 2% ਤੇ ਪਹੁੰਚ ਸਕਦਾ
ਜੀ।
ਸੋ ਐਕਸਪੈਕਟੇਸ਼ਨ ਤੋਂ ਘੱਟ ਵਾਧਾ ਹੋਇਆ ਇਨਫਲੇਸ਼ਨ ਦੇ ਵਿੱਚ, ਜੇ ਮੰਥ ਓਵਰ ਮੰਥ ਦੇਖੋਗੇ ਤਾਂ ਇਨਫਲੇਸ਼ਨ 0.1% ਘਟੀ ਹੈ।
ਅੱਛਾ, ਪਰ ਜੇ ਉਹਨੂੰ ਸੀਜ਼ਨਲੀ ਐਡਜਸਟਿਡ ਬੇਸਿਸ ਤੇ ਵੇਖੋ,
ਰਹਿਣ ਦਿਓ ਫਿਰ ਨੰਬਰ ਕਨਫਿਊਜ਼ਨ ਹੋਇਆ।
ਹਾਂ, ਉਹਦਾ ਚੱਕਰ, ਹਾਂ ਸੀਜ਼ਨਲੀ ਐਡਜਸਟਿਡ ਬੇਸਿਸ ਦਾ ਚੱਕਰ ਇਹ ਆ ਵੀ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਆਮ ਤੌਰ 'ਤੇ ਵਰਤੋਂ ਦੇ ਵਿੱਚ ਜਦੋਂ ਹੁੰਦੀਆਂ, ਇਸ ਸਮੇਂ ਦੌਰਾਨ ਕੁਝ ਚੀਜ਼ਾਂ ਦੀ ਵੱਧ ਵਰਤੋਂ ਹੁੰਦੀ ਆ, ਕੁਝ ਚੀਜ਼ਾਂ ਦੀ ਘੱਟ ਵਰਤੋਂ ਹੁੰਦੀ ਆ। ਜਦੋਂ ਤੁਸੀਂ ਉਹਨੂੰ ਓਵਰਆਲ ਇੱਕ ਐਵਰੇਜ ਲਾ ਕੇ ਦੇਖਦੇ ਹੋ, ਸੀਜ਼ਨਲੀ ਐਡਜਸਟਿਡ ਬੇਸਿਸ 'ਤੇ ਇਨਫਲੇਸ਼ਨ ਮੰਥ ਓਵਰ ਮੰਥ 0.2%।
ਮੈਂ ਤਾਂ ਹੀ ਵਧੀ ਰਹਿਣ ਦਿਓ ਨਾ, ਫਿਰ ਜ਼ਿਆਦਾ ਕਨਫਿਊਜ਼ਨ
ਹੋ ਜਾਂਦੀ ਆ।
ਸੋ ਨੰਬਰ ਜਿਹੜੇ ਯਾਦ ਰੱਖਣ ਵਾਲੇ ਨੇ, ਜਿਹੜੇ ਗੌਰ ਕਰਨ ਵਾਲੇ ਨੇ, ਵੀ ਈਅਰ ਓਵਰ ਈਅਰ ਇਨਫਲੇਸ਼ਨ ਜਿਹੜਾ ਹੈਡਲਾਈਨ ਇਨਫਲੇਸ਼ਨ ਨੰਬਰ ਆ, ਉਹ ਅਗਸਤ ਵਿੱਚ 1.9% ਰਿਹਾ, ਜੁਲਾਈ ਵਿੱਚ ਇਹ ਅੰਕੜਾ 1.7% ਸੀ।
ਤੇ ਇਹਦੇ ਵਿੱਚ ਜਿਹੜਾ ਇਹ ਡਿਫਰੈਂਸ ਹੈ, ਸਭ ਤੋਂ ਵੱਡਾ ਰੀਜ਼ਨ ਰਿਹਾ ਗੈਸੋਲੀਨ ਪ੍ਰਾਈਸਿਸ ਦਾ। ਵਾਸੋ ਜੀ, ਕਿਉਂਕਿ ਗੈਸ ਦੀਆਂ ਜਿਹੜੀਆਂ ਕੀਮਤਾਂ ਨੇ ਨਾ, ਪਿਛਲੇ ਸਾਲ ਦੇਖੋ ਐਤਕੀ ਅਗਸਤ ਦਾ ਕੰਪੈਰੀਜ਼ਨ ਕਦੋਂ ਹੋ ਰਿਹਾ, ਪਿਛਲੇ ਸਾਲ ਦੀ ਅਗਸਤ ਨਾਲ। ਅਗਸਤ 2024 ਦੇ ਵਿੱਚ ਗੈਸ ਦੀਆਂ ਕੀਮਤਾਂ 2.6% ਡਿੱਗੀਆਂ ਸੀ ਉਦੋਂ, ਮੰਥ ਓਵਰ ਮੰਥ। ਉਦੋਂ ਇਸ ਕਰਕੇ ਗਿਰਾਵਟ ਆਈ ਸੀ ਕਿਉਂਕਿ ਪਿਛਲੇ ਸਾਲ ਦੀ ਅਗਸਤ ਦੇ ਵਿੱਚ ਇਹ ਦਿਖਣ ਲੱਗ ਗਿਆ ਸੀ ਕਿ ਇਕਨੋਮਿਕ ਰਿਕਵਰੀ ਜਿਸ ਤਰ੍ਹਾਂ ਦੀ ਸੋਚੀ ਜਾ ਰਹੀ ਸੀ ਉੱਦਾਂ ਦੀ ਹੋਣ ਨਹੀਂ ਵਾਲੀ, ਡਿਮਾਂਡ ਘਟੇਗੀ। ਜੇ ਡਿਮਾਂਡ ਘਟਣੀ ਸੀ ਤਾਂ ਉਹਦੇ ਕਰਕੇ ਇਕਨੋਮਿਕ ਗਰੋਥ ਦੇ ਸਲੋਡਾਊਨ ਹੋਣ ਕਰਕੇ ਜਿਹੜੀਆਂ ਗੈਸ ਪ੍ਰਾਈਸਿਸ ਸੀ ਪਿਛਲੇ ਸਾਲ ਅਗਸਤ ਦੇ ਵਿੱਚ ਉਹ ਘੱਟ ਗਈਆਂ ਸੀ 2.6%। ਫਾਸਟ ਫਾਰਵਰਡ ਟੂ ਦਿਸ ਈਅਰ ਅਗਸਤ 2025, ਇਹਦੇ ਵਿੱਚ ਗੈਸ ਦੀਆਂ ਕੀਮਤਾਂ 1.4% ਵੱਧ ਗਈਆਂ, ਬਾਵਜੂਦ ਇਸ ਦੇ
ਮੰਥ ਓਵਰ ਮੰਥ
ਬਾਵਜੂਦ ਇਸ ਦੇ ਕਿ ਕਰੂਡ ਆਇਲ ਪ੍ਰਾਈਸਿਸ ਭਾਵੇਂ ਘਟੀਆਂ ਸੀ ਪਰ ਜਿਹੜੀਆਂ ਰਿਫਾਈਨਰੀਜ਼ ਦੇ ਮਾਰਜਨ ਸੀ ਉਹ ਵੱਧ ਗਏ ਸੀ। ਸੋ ਉਹਦੇ ਕਰਕੇ ਪਿਛਲੇ ਸਾਲ ਦੀ
ਉਹਨਾਂ ਨੇ ਵਧਾ ਲਏ ਸੀ
ਆਹੋ ਵਧਾ ਲਏ ਸੀ, ਉਹਨੇ ਕਿਹਾ ਠੀਕ ਹੈ ਗੁੰਜਾਇਸ਼ ਹੈਗੀ ਆ, ਲੋਕਾਂ ਨੂੰ ਪਤਾ ਨਹੀਂ ਲੱਗਣਾ, ਥੋੜੇ ਜਿਹੇ ਪੈਸੇ ਕਮਾ ਲਓ।
ਵੱਧ ਗਏ ਉਹ ਕਿਹੜਾ ਜਰੋਮ ਪਾਵਲ ਸੈੱਟ ਕਰਦਾ,
ਹਾਂ ਸਹੀ ਗੱਲ,
ਉਹ ਤਾਂ ਆਪ ਹੀ ਵਧਾਈ ਜਾਂਦੇ।
ਜੀ ਜੀ ਜੀ, ਆਹ ਉਹ ਕਿਹੜਾ ਸਹੀ ਗੱਲ ਆ। ਸੋ ਵਾਸੂ ਜੀ ਉਹਕੜਾ ਨੌ ਹੈ ਨੇ ਹਾਂ ਵੀ ਆਪਾਂ ਹੀ ਵੱਧ ਗਏ। ਸੋ ਵਾਸੂ ਜੀ 1.4% ਜਿਹੜੀਆਂ ਐਤਕੀ ਅਗਸਤ ਦੇ ਵਿੱਚ ਮੰਥ ਓਵਰ ਮੰਥ ਗੈਸ ਪ੍ਰਾਈਸ ਵਿੱਚ ਵਾਧਾ ਹੋਇਆ ਸੀ ਉਹਦੇ ਨਤੀਜੇ ਵਜੋਂ ਜਿਹੜਾ ਓਵਰਆਲ ਹੈੱਡਲਾਈਨ ਇਨਫਲੇਸ਼ਨ ਦਾ ਨੰਬਰ ਆ ਉਹ ਜੁਲਾਈ ਦੇ ਮੁਕਾਬਲੇ ਵਧਿਆ ਹੋਇਆ ਆਇਆ 1.9% 'ਤੇ ਆਇਆ ਜੇ।
ਸੋ ਗੈਸੋਲੀਨ ਦੀਆਂ ਕੀਮਤਾਂ
ਜੀ
ਸੋ ਈਅਰ ਓਵਰ ਈਅਰ ਅਗਸਤ ਦੇ ਵਿੱਚ 12.7% ਘਟੀਆਂ
ਜੀ।
ਪਿਛਲੇ ਸਾਲ ਦੀ ਅਗਸਤ ਦੇ ਮੁਕਾਬਲੇ ਇਸ ਸਾਲ ਦੀ ਅਗਸਤ ਵਿੱਚ ਗੈਸੋਲੀਨ ਦੀ ਕੀਮਤ 12.7% ਘੱਟ ਰਹੀ, ਪਰ ਜੁਲਾਈ ਦੇ ਵਿੱਚ ਜਿਹੜੀ ਇਹ ਗਿਰਾਵਟ ਸੀ ਇਹ 16.1% ਸੀ।
ਕਰੈਕਟ।
ਤੇ ਇਹ ਕੀਮਤਾਂ ਇੰਨੀਆਂ ਘਟੀਆਂ ਕਿਉਂ ਨੇ? ਕਿਉਂਕਿ ਅਸੀਂ ਕਾਰਬਨ ਟੈਕਸ ਮਨਫੀ ਕਰਤਾ ਸੀ 1 ਅਪ੍ਰੈਲ ਤੋਂ, ਪਰ ਜਿੰਨਾ ਫਰਕ ਪੈਣਾ ਚਾਹੀਦਾ ਸੀ ਜਿੰਨਾ ਹੁਣ ਅਗਸਤ ਵਿੱਚ 16% ਦਾ ਫਰਕ ਪਿਆ ਜੁਲਾਈ ਦੇ ਵਿੱਚ, ਅਗਸਤ ਦੇ ਵਿੱਚ 12.5% ਦਾ ਹੀ ਫਰਕ ਪਿਆ, ਕਿਉਂਕਿ ਮੰਥ ਓਵਰ ਮੰਥ ਜਿਹੜੀ ਗੈਸ ਦੀ ਕੀਮਤ ਥੋੜੀ ਵੱਧ ਗਈ ਸੀ। ਉਹਦਾ ਕਾਰਨ ਕੀ ਸੀ ਕਿ ਰਿਫਾਇਨਰੀਜ਼ ਨੇ ਆਪਣਾ ਮਾਰਜਨ ਵਧਾ
ਲਿਆ,
ਪਲੱਸ ਜਿਹੜਾ ਬੇਸ ਈਅਰ ਇਫੈਕਟ ਸੀਗਾ ਕਿ ਪਿਛਲੇ ਸਾਲ ਦੀ ਅਗਸਤ ਦੇ ਵਿੱਚ ਵੀ ਮੰਥ ਓਵਰ ਮੰਥ ਗੈਸ ਥੋੜੀ ਮਹਿੰਗੀ ਹੋ ਗਈ ਸੀ, ਉਹਦੇ ਨਾਲ ਜਦੋਂ ਕੰਪੈਰੀਜ਼ਨ ਹੁੰਦਾ ਤੇ ਗਿਰਾਵਟ ਥੋੜੀ ਘੱਟ
ਨਜ਼ਰ ਆਉਂਦੀ ਹੈ।
ਹਾਂਜੀ
ਐਗਜੈਕਟਲੀ। ਤੋ ਵਾਸੂ ਜੀ ਜੇ ਗੈਸੋਲੀਨ ਦੀਆਂ ਕੀਮਤਾਂ ਨੂੰ ਅਸੀਂ ਮਾਈਨਸ ਹੀ ਕਰ ਦਈਏ ਪੂਰੇ ਇਸ ਡੇਟਾ ਸੈੱਟ ਦੇ ਵਿੱਚੋਂ, ਤੇ ਫਿਰ ਐਕਸਕਲੂਡਿੰਗ ਗੈਸੋਲੀਨ ਜਿਹੜੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਦਾ ਨੰਬਰ ਹੈ ਉਹ 2.4% ਵਧਿਆ।
ਹਾਂਜੀ।
ਜੇ ਇਹਨੂੰ ਕੰਪੇਅਰ ਕਰਦੇ ਹਾਂ ਮਈ ਜੂਨ ਜੁਲਾਈ ਜਿਹੜੇ ਪਿਛਲੇ 3 ਮਹੀਨੇ ਸੀ,
ਹਾਂਜੀ,
ਗੈਸੋਲੀਨ ਦੀਆਂ ਕੀਮਤਾਂ ਨੂੰ ਮਾਈਨਸ ਕਰਕੇ ਫਾਰ ਈਚ ਆਫ ਦਾ ਲਾਸਟ 3 ਮੰਥਸ ਬਿਫੋਰ ਆਗਸਟ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਵਿੱਚ 2.5% ਦਾ ਵਾਧਾ ਹੋਇਆ ਸੀ। ਸੋ ਇਹਦਾ ਮਤਲਬ ਇਹ ਹੈ ਕਿ ਹੁਣ ਜਿਹੜੀ ਅਗਸਤ ਦੇ ਵਿੱਚ ਮਾਈਨਸ ਦਾ ਗੈਸੋਲੀਨ ਪ੍ਰਾਈਸ, ਜਿਹੜੇ ਉਹ ਸਟਿੱਕੀ ਫੈਕਟਰਸ ਹੁੰਦੇ ਨੇ ਨਾ ਇਨਫਲੇਸ਼ਨ ਦੇ, ਥੋੜ੍ਹੇ ਜਿਹੇ ਈਜ਼ ਹੁੰਦੇ ਪ੍ਰਤੀਤ ਹੋ ਰਹੇ ਨੇ
ਜੀ। ਸੋ ਉਹੀ ਗੱਲ ਹੈ ਕਿ ਇਨਫਲੇਸ਼ਨ ਦੇ ਨੰਬਰਸ ਬੜੇ ਕਈ ਵਾਰੀ ਮਿਸਲੀਡਿੰਗ ਵੀ ਹੋ ਸਕਦੇ ਆ। ਜੇ ਤੁਸੀਂ ਸਿਰਫ ਹੈੱਡਲਾਈਨ ਇਨਫਲੇਸ਼ਨ ਨੰਬਰ ਦੇਖੋਗੇ
ਜੀ,
ਤੁਹਾਨੂੰ ਲੱਗੇਗਾ ਯਾਰ ਇਨਫਲੇਸ਼ਨ ਤਾਂ ਵੱਧ ਗਈ ਹੈ, 1.7% ਸੀ 1.9% ਹੋ ਗਈ
ਜੀ।
ਪਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਇਹਦੇ ਵਿੱਚ ਮੇਨ ਜਿਹੜਾ ਕੰਟਰੀਬਿਊਟਿੰਗ ਫੈਕਟਰ ਉਹ ਗੈਸੋਲੀਨ ਦੀਆਂ ਕੀਮਤਾਂ ਸੀਗੀਆਂ, ਗੈਸੋਲੀਨ ਦੀਆਂ ਕੀਮਤਾਂ ਘਟੀਆਂ ਨੇ ਪਿਛਲੇ ਸਾਲ ਦੇ ਮੁਕਾਬਲੇ, ਪਰ ਮੰਥ ਓਵਰ ਮੰਥ ਥੋੜਾ ਇਜ਼ਾਫਾ ਹੋਇਆ ਤੇ ਪਿਛਲੇ ਸਾਲ ਦੇ ਮੁਕਾਬਲੇ ਉਨੀਆਂ ਨਹੀਂ ਘਟੀਆਂ ਜਿੰਨੀਆਂ ਪਿਛਲੇ ਮਹੀਨੇ ਪਿਛਲੇ ਸਾਲ ਦੇ ਮੁਕਾਬਲੇ ਘਟੀਆਂ ਸੀ। ਸੋ ਇਹ ਜਿਹੜਾ ਮੇਨ ਕਾਰਨ ਰਿਹਾ। ਸੋ ਓਵਰਆਲ ਜੇ ਤੁਸੀਂ ਦੇਖਦੇ ਹੋ ਗੈਸੋਲੀਨ ਨੂੰ ਮਨਫੀ ਕਰਕੇ ਤਾਂ ਪਿਛਲੇ 3 ਮਹੀਨਿਆਂ ਦੇ ਮੁਕਾਬਲੇ, ਸੋ ਪਿਛਲੇ 3 ਮਹੀਨਿਆਂ ਦੇ ਵਿੱਚ ਜਿਹੜਾ ਇਨਫਲੇਸ਼ਨ ਸੀ ਉਹ 2.5% ਰਹੀ ਹੈ, 2.5% ਤੇ ਅਗਸਤ ਵਿੱਚ ਉਹ 2.4%, ਸੋ ਥੋੜੀ ਘਟੀ ਹੈ,
ਥੋੜੀ ਘਟੀ ਹੈ, ਵਿਚ ਇਜ਼ ਅ ਗੁੱਡ ਸਾਈਨ,
ਵਿਚ ਇਜ਼ ਅ ਗੁੱਡ ਸਾਈਨ। ਬੈਂਕ ਆਫ ਕੈਨੇਡਾ ਵੱਲੋਂ ਵੀ ਵਾਰ ਵਾਰ ਇਹ ਕਿਹਾ ਜਾ ਰਿਹਾ ਸੀ ਕਿ ਉਹ ਮੰਨ ਕੇ ਚੱਲ ਰਹੇ ਨੇ ਜਿਹੜੀ ਅੰਡਰਲਾਈਂਗ ਇਨਫਲੇਸ਼ਨ ਆ ਉਹ 2.5-3% ਹੈਗੀ ਆ
ਜੀ।
ਸੋ ਇਹ ਹੁਣ 2.5% ਤੋਂ ਥੋੜੀ ਜਿਹੀ ਘੱਟ ਗਈ ਸਮਝ ਲਓ ਗੈਸੋਲੀਨ ਨੂੰ ਮਨਫੀ ਕਰਕੇ।
ਜਿਹੜੇ ਵਾਸਤੇ ਜੀ ਕੁਝ ਹੋਰ ਫੈਕਟਰਸ ਦੇਖੇ ਜਾਂਦੇ ਨੇ ਇਸ ਇਨਫਲੇਸ਼ਨ ਦੇ ਡੇਟਾ ਦੇ ਵਿੱਚ, ਇੱਕ ਤਾਂ ਹੈਗਾ CPI ਮੀਡੀਅਨ, ਉਹ ਅਗਸਤ ਦੇ ਵਿੱਚ ਈਅਰ ਓਵਰ ਈਅਰ 3.1% ਵਧਿਆ, ਜੁਲਾਈ ਦੇ ਵਿੱਚ ਵੀ 3.1% ਸੀ। CPI ਮੀਡੀਅਨ 'ਚ ਕੀ ਹੈ ਕਿ ਅਸੈਂਡਿੰਗ ਆਰਡਰ ਦੇ ਵਿੱਚ ਕਹਿ ਲਓ, ਅਸੈਂਡਿੰਗ ਆਰਡਰ ਕਹਿ ਲਓ ਕਿ ਜੇ ਤੁਸੀਂ ਲਿਖਦੇ ਹੋ ਕਿ ਕਿਹੜੀਆਂ ਕਿਹੜੀਆਂ ਕੀਮਤਾਂ ਕਿੰਨੀਆਂ ਵਧੀਆਂ, ਉਹਦੇ ਵਿੱਚ ਜਿਹੜਾ ਬਿਲਕੁਲ ਸੈਂਟਰ ਵਾਲਾ ਨੰਬਰ ਹੁੰਦਾ ਉਹ ਮੀਡੀਅਨ ਜਿਵੇਂ ਕੱਢਦੇ ਹਾਂ ਆਪਾਂ ਹੈ ਨਾ ਸਟੈਟਿਸਟਿਕਸ ਦੇ ਵਿੱਚ, ਸੋ ਉਹ 3.1% ਰਿਹਾ। ਜਿਹੜੀ CPI ਟ੍ਰਿਮ ਆ, CPI ਟ੍ਰਿਮ ਦੇ ਵਿੱਚ ਕੀ ਕਰਦੇ ਨੇ ਕਿ ਜਿਹਨਾਂ ਜਿਹੜੇ ਪ੍ਰੋਡਕਟਸ ਦੀਆਂ ਜਾਂ ਜਿਹੜੀ ਕੈਟਾਗਰੀਜ਼ ਦੀਆਂ ਕੀਮਤਾਂ ਦੇ ਵਿੱਚ ਸਭ ਤੋਂ ਵੱਡੀ ਗਿਰਾਵਟ ਆਈ ਅਤੇ ਜਿਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਉਛਾਲ ਆਇਆ ਉਹਨਾਂ ਨੂੰ ਕੱਢ ਦੇਈਦਾ। ਸੋ ਤਕਰੀਬਨ ਕਹਿ ਲਓ ਟੋਪ 10% ਐਂਡ ਬੋਟਮ 10% ਨੂੰ ਜੇ ਤੁਸੀਂ ਹਟਾ ਦਿਓ, ਜਿਹੜੀ CPI ਟ੍ਰਿਮ ਹੈਗੀ ਆ ਉਹ ਅਗਸਤ ਦੇ ਵਿੱਚ 3% ਰਹੀ, ਜੁਲਾਈ ਦੇ ਵਿੱਚ ਇਹ ਵੀ 3.1% ਸੀ। ਸੋ ਇਹਦਾ ਵੀ ਘਟਨਾ ਇੱਕ ਚੰਗਾ ਸਾਈਨ ਹੈਗਾ। ਜਿਹੜੀ CPI ਕਾਮਨ ਆ ਉਹ 2.5% ਰਹੀ, ਜਿਹਦੇ ਆਪਾਂ ਹੁਣੇ ਜ਼ਿਕਰ ਸੀ। ਸੋ CPI ਕਾਮਨ ਬੇਸਿਕਲੀ ਉਹ ਆ ਕਿ ਜਿਹੜੀਆਂ ਚੀਜ਼ਾਂ ਆਮ ਤੌਰ 'ਤੇ ਸਭ ਤੋਂ ਵੱਧ ਇਸਤੇਮਾਲ ਹੁੰਦੀਆਂ ਨੇ, ਜੁਲਾਈ ਦੇ ਵਿੱਚ CPI ਕਾਮਨ ਸੀ 2.6%। ਸੋ ਫਰਜ਼ ਕਰੋ ਵੀ ਜੇ ਘਰ ਦੇ ਵਿੱਚ ਜਿਹੜੇ ਵੀ ਅਸੀਂ ਪ੍ਰੋਡਕਟਸ ਯੂਜ਼ ਕਰਦੇ ਹਾਂ, ਤੁਸੀਂ ਕਹਿੰਦੇ ਹੋ ਜੀ ਐਤਕੀ ਆ 15 ਦਿਨ ਵਾਸਤੇ ਕੋਈ ਗੈਸਟ ਆਇਆ ਘਰੇ, ਵੀ ਉਹ ਤਾਂ ਸਿਰਫ ਔਰਗੈਨਿਕ ਫੂਡ ਹੀ ਖਾਂਦੇ ਨੇ, ਉਹ ਤਾਂ ਕਹਿੰਦੇ ਜੀ ਮੱਝ ਦਾ ਦੁੱਧ ਲੈ ਕੇ ਆਓ ਆਪਾਂ ਚਾਹ ਚੋ ਹੀ ਪਾ ਕੇ ਪੀਣਾ, ਮੱਝ ਦਾ ਦੁੱਧ ਮਹਿੰਗਾ ਆਉਂਦਾ।
ਅੱਛਾ।
ਹਾਂ, ਬਹੁਤ ਮਹਿੰਗਾ ਆਉਂਦਾ ਯਾਰ, ਜਿੰਨੇ ਦਾ ਇੱਥੇ ਇੱਕ ਪੂਰਾ ਗੈਲਨ ਆ, ਦੈਟ ਇਜ਼ ਉਹਨਾਂ ਦਾ ਇੱਕ ਲੀਟਰ 4 ਗੁਣਾ ਦਾ ਫਰਕ ਆ। ਸੋ ਹੁਣ ਤੁਸੀਂ ਇਹ ਨਹੀਂ ਕਹੋਗੇ ਵੀ ਤੁਹਾਡੇ ਸਾਰੇ ਸਾਲ ਦਾ ਬਜਟ ਹਿੱਲ ਗਿਆ ਨਾ, ਵੀ 15 ਦਿਨਾਂ ਵਾਸਤੇ ਕੋਈ ਤੁਹਾਡਾ ਮਹਿਮਾਨ ਇਹੋ ਜਿਹਾ ਆ ਗਿਆ ਜਿੱਥੇ ਤੁਸੀਂ ਜ਼ਿਆਦਾ ਖਰਚਾ ਉਹਦੀ ਆਵਭਗਤ ਦੇ ਵਿੱਚ ਕੀਤਾ, ਉਹ ਤੁਹਾਡਾ ਕਾਮਨ ਟ੍ਰੈਂਡ ਨਹੀਂ ਆ। ਸੋ ਇੱਦਾਂ CPI ਕਾਮਨ ਕੈਲਕੂਲੇਟ ਕੀਤੀ ਜਾਂਦੀ
ਹੈ। ਮੈਂ ਆਮ ਸਟਿਲ ਸਟਕ ਦੇਅਰ, ਮੈਂ ਮੱਝ ਦੇ ਦੁੱਧ ਬਾਰੇ ਸੋਚੀ ਜਾਂਦਾ।
ਜੀ ਜੀ ਜੀ,
ਔਰਗੈਨਿਕ ਫੂਡ ਤੇ ਮੱਝ ਦਾ ਦੁੱਧ ਆਇਆ ਲੱਗਦਾ ਤੁਹਾਡੇ ਕੋਈ ਗੈਸਟ?
ਨਹੀਂ, ਇਹੋ ਜਿਹਾ ਨਖਰੀਲਾ ਗੈਸਟ ਕੋਈ ਨਹੀਂ ਆਇਆ, ਚੰਗੇ ਗੈਸਟ ਆਉਂਦੇ ਨੇ ਵੈਸੇ ਵੀ ਸਾਰੇ।
ਇਹਦਾ ਮਤਲਬ ਜਿਹੜੇ ਮੱਝ ਦਾ ਦੁੱਧ ਪੀਂਦੇ ਉਹ ਚੰਗੇ ਨਹੀਂ ਹੁੰਦੇ?
ਨਹੀਂ, ਚੰਗੇ ਹੁੰਦੇ ਆ।
ਔਰਗੈਨਿਕ ਫੂਡ ਖਾਣ ਵਾਲੇ ਲੋਕ ਚੰਗੇ?
ਨਹੀਂ ਨਹੀਂ, ਨਖਰਾ ਨਹੀਂ ਕਰਦੇ,
ਨਖਰਾ ਕਰਨ ਵਾਲੇ ਲੋਕ,
ਨਖਰਾ ਕਰਨ ਵਾਲੇ ਇਹ
ਠੀਕ।
ਸੋਚੋ ਨਾ, ਗੈਸਟ ਸੱਚੀ ਆਇਆ ਹੋਵੇ,
ਸੁਣ ਰਹੇ ਹੋਣ। ਹਾਂ ਜੇ ਆਏ ਹੁੰਦੇ ਫਿਰ ਵਿਜੇ ਜੀ ਨੇ ਇੱਦਾਂ ਗੱਲ ਨਹੀਂ ਸੀ ਕਰਨੀ, ਰੇਡੀਓ ਤੇ ਨਹੀਂ ਸੀ ਕਰਨੀ, ਬ੍ਰੇਕ ਚ ਮੇਰੇ ਨਾਲ ਆਫ ਏਅਰ ਕਰ ਲੈਣੀ ਸੀ।
ਨਹੀਂ ਇੱਦਾਂ ਦੇ ਗੈਸਟ ਆਉਂਦੇ ਨਹੀਂ, ਚੰਗੇ ਬੰਦੇ ਆਉਂਦੇ ਆ ਸਾਰੇ।
ਠੀਕ
ਜੀ ਜੀ ਬਸ ਜੀ। ਅੱਛਾ ਸੋ CPI ਕਾਮਨ ਦੇ ਵਿੱਚ 2.5% ਦਾ ਵਾਧਾ ਹੋਇਆ। ਇਹ ਸਾਰੇ ਦੀਆਂ ਸਾਰੀਆਂ ਚੀਜ਼ਾਂ ਸੰਕੇਤ ਇਸ ਪਾਸੇ ਨੂੰ ਕਰਦੀਆਂ ਨੇ ਕਿ ਬੈਂਕ ਆਫ ਕੈਨੇਡਾ ਨੇ ਜਿਹੜੇ ਇੰਡੀਕੇਟਰਸ ਦੇਖਣੇ ਹੁੰਦੇ ਨੇ ਜਿਹਦੇ ਆਧਾਰ 'ਤੇ ਉਹਨਾਂ ਨੇ ਇੰਟਰਸਟ ਰੇਟ ਦੀ ਪੋਲਿਸੀ ਡਿਸਾਈਡ ਕਰਨੀ ਆ, ਵੀ ਉੱਧਰ ਨੂੰ ਥੋੜ੍ਹੀ ਜਿਹੀ ਰਾਹਤ ਹੈਗੀ ਆ। ਇਹਨੂੰ ਤੁਸੀਂ ਕੰਬਾਈਨ ਕਰਕੇ ਦੇਖ ਲਓ, ਪਿਛਲੇ ਮਹੀਨਿਆਂ ਦੌਰਾਨ ਜਿਹੜਾ ਜੋਬਸ ਦਾ ਡੇਟਾ ਆਇਆ, ਜੋਬਸ ਦਾ ਡੇਟਾ ਵੀ ਕੋਈ ਬਹੁਤਾ ਸੁਖਾਵਾਂ ਨਹੀਂ ਹੈ। ਕੈਨੇਡੀਅਨ ਇਕਨੋਮੀ ਦੇ ਵਿੱਚ ਖੜੋਤ ਆਉਂਦੀ ਸਿੱਧੇ ਸਿੱਧੇ ਤੌਰ 'ਤੇ ਨਜ਼ਰ ਆਉਂਦੀ ਪਈ ਆ। ਵੱਡੀ ਗਿਣਤੀ ਦੇ ਵਿੱਚ ਜੋਬ ਲੋਸਿਸ ਹੋ ਰਹੇ ਨੇ, GDP ਦੇ ਵੀ ਜਿਹੜੇ ਹੁਣ ਅੰਦਾਜ਼ੇ ਨੇ ਕੋਈ ਉਸ ਤਰ੍ਹਾਂ ਦੇ ਰਹੇ ਕੋਈ ਨਹੀਂ। ਟ੍ਰੇਡ ਵਾਰ ਕਰਕੇ ਇਕਨੋਮੀ ਦੇ ਉੱਪਰ ਬਹੁਤ ਵੱਡਾ ਇੱਕ ਖਤਰੇ ਦਾ ਬੱਦਲ ਮੰਡਰਾਉਂਦਾ ਪਿਆ, ਜਿਹਨੇ ਕਿ ਇਹ ਮਾਹੌਲ ਪੂਰਾ ਰਾਈਪ ਕਰ ਦਿੱਤਾ ਕਿ ਇੰਟਰਸਟ ਰੇਟ ਦੇ ਵਿੱਚ ਕਟੌਤੀ ਹੋਣ ਦੇ ਕੱਲ੍ਹ ਨੂੰ ਆਸਾਰ ਹੁਣ ਬਸ ਜੀ 90% ਤੋਂ ਵੀ ਉੱਪਰ ਹੋ ਗਏ ਨੇ,
97%। ਸੋ 97% ਚਾਂਸ ਦੱਸਿਆ ਜਾ ਰਿਹਾ ਵੀ ਕੱਲ੍ਹ ਨੂੰ ਰੇਟ ਕੱਟ ਹੋਏਗਾ, 25 points ਦਾ ਰੇਟ ਕੱਟ ਕੱਲ੍ਹ ਨੂੰ ਹੋ ਸਕਦਾ। ਇਸ ਚੀਜ਼ ਦੇ 97% ਚਾਂਸਿਸ ਨੇ, ਕਿਉਂਕਿ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਵੀ ਐਨਾਲਿਸਟ ਇਹ ਮੰਨ ਕੇ ਚੱਲਦੇ ਸੀ ਕਿ ਇਨਫਲੇਸ਼ਨ ਦਾ ਅੰਕੜਾ 2% ਟੱਚ ਕਰ ਜਾਏਗਾ, ਉਹ 1.9% ਤੇ ਹੀ ਰਿਹਾ। ਮੰਥ ਓਵਰ ਮੰਥ ਇਹ ਮੰਨ ਕੇ ਚੱਲ ਰਹੇ ਸੀ ਕਿ 0.1% ਇਨਫਲੇਸ਼ਨ ਵਧੇਗੀ, ਪਰ ਮੰਥ ਓਵਰ ਮੰਥ ਇਨਫਲੇਸ਼ਨ 0.1% ਘਟੀ ਹੈ। ਸੋ 0.2 ਦਾ ਫਰਕ ਪੈ ਗਿਆ ਓਵਰਆਲ ਜੇ ਦੇਖੀਏ, -0.1 ਤੋਂ +0.1 ਤੱਕ। ਸੋ ਇਹਦੇ ਵਿੱਚ ਵਿਜੇ ਜੀ ਬਾਕੀ ਜਿਹੜੇ ਫੈਕਟਰਸ ਨੇ, ਸੈਲੂਲਰ ਸਰਵਿਸਿਜ ਕਹਿੰਦੇ ਈਅਰ ਓਵਰ ਈਅਰ 1.2% ਸਸਤੀਆਂ ਹੋ ਗਈਆਂ।
ਪਰ ਵਾਸੂ ਜੀ ਸੈਲੂਲਰ ਸਰਵਿਸਿਜ ਦੀ ਗੱਲ ਹੋਰ ਸੀ ਵੀ
ਜੁਲਾਈ ਦੇ ਵਿੱਚ
ਹਾਂ 6.6% ਗਿਰਾਵਟ ਆਈ ਸੀ। ਅਗਸਤ ਦੇ ਵਿੱਚ ਆਮ ਤੌਰ ਤੇ ਐਕਸਪੈਕਟੇਸ਼ਨ ਇਹ ਹੁੰਦੀ ਹੈ ਵੀ ਬੈਕ ਟੂ ਸਕੂਲ ਵਾਲੇ ਟਾਈਮ ਤੇ ਸੈਲੂਲਰ ਸਰਵਿਸਿਜ ਦੇ ਵਿੱਚ ਕੋਈ ਡੀਲਸ ਆਉਣਗੀਆਂ ਤੇ ਪ੍ਰਾਈਸਿਸ ਹੋਰ ਘਟਣਗੀਆਂ, ਪਰ ਐਤਕੀ ਡੀਲਸ ਵਗੈਰਾ ਉਨੀਆਂ ਆਈਆਂ ਨਹੀਂ।
ਲਿਖਿਆ ਸਟੈਟ ਕੈਨ ਨੇ ਆਪ ਹੀ ਇਹ ਕਹਿੰਦੇ ਵੀ ਇਸ ਵਾਰ ਇੰਨੀਆਂ ਵਧੀਆ ਜਾਂ ਕਹਿੰਦੇ ਵੀ ਇੰਨੀਆਂ ਜ਼ਿਆਦਾ ਬੈਕ ਟੂ ਸਕੂਲ ਸੇਲਸ ਜਿਹੜੀਆਂ ਨੇ ਡੀਲਸ ਨਹੀਂ ਆਈਆਂ। ਸੋ ਪਰ ਸਾਡੇ ਲਿਸਨਰਸ ਨੂੰ ਤਾਂ ਵਧੀਆ ਡੀਲਸ ਮਿਲੀਆਂ ਇਸ ਵਾਰ, ਮੈਂ ਸੁਣਿਆ ਬੜੇ ਖੁਸ਼ ਸਕੇ ਕਈ ਲਿਸਨਰਸ।
ਅੱਛਾ ਨੈਸ਼ਨਲੀ ਗੱਲ ਆ ਨਾ ਸਾਰੀ,
ਇਹਨਾਂ ਨੂੰ ਨਹੀਂ ਪਤਾ ਸਰੀ ਦੇ ਵਿੱਚ ਕੀ ਹੁੰਦਾ। ਮੀਟ ਦੇ ਜਿਹੜੇ ਪ੍ਰਾਈਸਿਸ ਨੇ ਉਹ 7.2% ਵੱਧ ਗਏ
ਜੀ,
ਤੇ ਜੁਲਾਈ ਦੇ ਵਿੱਚ 4.7% ਵਧੇ ਸੀ। ਬੀਫ ਕਹਿੰਦੇ 12.7% ਮਹਿੰਗੀ ਹੋ ਗਈ ਹੈ। ਪ੍ਰੋਸੈਸਡ ਮੀਟ 5.3% ਮਹਿੰਗਾ ਹੋਇਆ।
ਫਰੂਟ ਸਸਤਾ ਹੋਇਆ ਵਾਸੂ ਜੀ,
ਉਹਦੇ ਵਿੱਚ ਵੀ ਕਹਿੰਦੇ ਅੰਗੂਰ ਜ਼ਿਆਦਾ ਸਸਤੇ ਹੋਏ ਨੇ, ਅੰਗੂਰ, ਬੈਰੀਜ਼, ਚੈਰੀਜ਼।
ਅੰਗੂਰ ਮਿੱਠੇ ਨੇ,
ਅੰਗੂਰ ਮਿੱਠੇ ਨੇ। ਸੋ ਫਰੈਸ਼ ਫਰੂਟ 3.1% ਸਸਤਾ, 1.1% ਸਸਤਾ ਹੋਇਆ ਜੁਲਾਈ ਦੇ ਵਿੱਚ, 3.9% ਮਹਿੰਗਾ ਹੋਇਆ ਸੀ। ਤੇ ਕੱਪੜੇ ਤੇ ਸ਼ੂਜ਼ ਵਗੈਰਾ, ਫੁੱਟਵੇਅਰ
ਸਸਤੇ ਹੋਏ ਨੇ,
ਮਹਿੰਗੇ ਹੋਏ,
ਮਹਿੰਗੇ ਹੋਏ ਆ
1.7%।
ਜੀ ਜੀ ਜੀ।
ਤੇ
ਟ੍ਰੈਵਲ ਤੇ ਟੂਰਸ ਦੇ ਵਾਸਤੇ ਜਿਹੜੀਆਂ ਸਰਵਿਸਿਜ਼ ਨੇ,
ਹਾਂਜੀ,
ਉਹਨਾਂ ਦੇ ਵਿੱਚ ਥੋੜੀ ਜਿਹੀ ਗਿਰਾਵਟ ਦਰਜ ਕੀਤੀ ਗਈ ਆ, ਪਰ ਜਿਹੜੀਆਂ ਸਪੈਸ਼ਲੀ ਟ੍ਰੈਵਲ ਟੂਰਸ ਦੀ ਜਿਹੜੀ ਪ੍ਰਾਈਸ ਹੈਗੀ ਆ ਉਹ 9.3% ਘਟੀ ਹੈ। ਜੇ ਮਹਿੰਗਾ ਕੁਝ ਹੋਇਆ ਉਹ ਹੈ ਟ੍ਰੈਵਲਰ ਅਕੋਮੋਡੇਸ਼ਨ,
2.9% ਹੋਟਲ ਜਿਹੜੇ ਮਹਿੰਗੇ ਹੋ ਗਏ। ਤੇ ਇਹ ਜ਼ਿਆਦਾ ਵਾਧਾ ਦਰਜ ਹੋਇਆ ਨੋਵਾ ਸਕੋਸ਼ੀਆ ਤੇ ਨਿਊ ਫਿਨਲੈਂਡ ਲੈਬਰਾਡੋਰ ਵੱਲ। ਉਹਦਾ ਇੱਕ ਕਾਰਨ ਦੱਸਿਆ ਜਾ ਰਿਹਾ ਕਿ ਨਿਊ ਫਿਨਲੈਂਡ ਲੈਬਰਾਡੋਰ ਦੇ ਵਿੱਚ ਕੈਨੇਡਾ ਸਮਰ ਗੇਮਸ ਰੱਖੀਆਂ ਹੋਈਆਂ ਸੀ ਅਗਸਤ ਵਿੱਚ, ਅਗਸਤ ਦੇ ਵਿੱਚ। ਸੋ ਹੋਟਲ ਜਿਹੜੇ ਨੇ ਮਹਿੰਗੇ ਹੋ ਗਏ। ਏਅਰ ਟਰਾਂਸਪੋਰਟੇਸ਼ਨ ਜਿਹੜੀਆਂ ਹਵਾਈ ਟਿਕਟਾਂ ਨੇ ਉਹ 7.6% ਸਸਤੀਆਂ ਹੋਈਆਂ, ਤੇ ਜੁਲਾਈ ਦੇ ਵਿੱਚ ਇਹ 10.6% ਸਸਤੀਆਂ ਹੋਈਆਂ ਸੀ। ਤੇ ਇਹਦਾ ਇੱਕ ਕਾਰਨ ਦੱਸਿਆ ਜਾ ਰਿਹਾ ਵੀ ਅਮਰੀਕਾ ਦੀ ਡਿਮਾਂਡ ਘੱਟ ਗਈ ਹੈ, ਵੀ ਕੈਨੇਡੀਅਨਸ ਅਮਰੀਕਾ ਨਹੀਂ ਜਾ ਰਹੇ, US ਦੀਆਂ ਜਿਹੜੀਆਂ ਏਅਰ ਟਿਕਟਸ ਨੂੰ ਡਿਮਾਂਡ ਘਟੀ ਹੈ। ਤੇ ਟਰੈਵਲ ਟੂਰਸ ਦੀ ਲਾਗਤ ਕੀਮਤ ਦੇ ਵਿੱਚ ਵੀ ਜਿਹੜੀ ਗਿਰਾਵਟ ਆਈ ਹੈ 9.3%, ਉਹਦੇ ਵਿੱਚ ਵੀ ਇਹੀ ਕਾਰਨ ਦੱਸਿਆ ਜਾ ਰਿਹਾ ਕਿ ਅਮਰੀਕਾ ਜਾਣ ਦੀ ਡਿਮਾਂਡ ਘੱਟ ਗਈ ਹੈ
ਜੀ। ਸੋ ਵਾਸੂ ਜੀ ਜੇ BC ਦੀ ਗੱਲ ਕਰੀਏ, BC ਦੇ ਵਿੱਚ ਮਹਿੰਗਾਈ ਦੀ ਦਰ 'ਚ ਅਗਸਤ ਦੇ ਵਿੱਚ ਸਾਲ ਦਰ ਸਾਲ 1.8% ਦਾ ਵਾਧਾ ਦਰਜ ਕੀਤਾ ਗਿਆ, ਜੋ ਕਿ ਨੈਸ਼ਨਲ ਐਵਰੇਜ ਤੋਂ ਥੋੜ੍ਹਾ ਜਿਹਾ 0.1% ਦੀ ਉਹ ਤੋਂ ਘੱਟ ਆ, ਪਰ 1.8% ਇਹ ਆ। ਇਹ ਸਾਰਾ ਕੁਝ ਉਦੋਂ ਜਦੋਂ ਹੁਣ ਇਸ ਵੇਲੇ ਦੇਖੋ ਸਰਕਾਰ ਵੱਲੋਂ ਨੈਗੋਸ਼ੀਏਟ ਵੀ ਕੀਤਾ ਜਾ ਰਿਹਾ ਵੇਜਿਸ ਵਗੈਰਾ ਵਾਸਤੇ, ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਦੇ ਹਾਂ। ਹੁਣ ਵਾਸੂ ਜੀ, ਕੱਲ੍ਹ BC ਦੀ ਫਾਈਨੈਂਸ ਮਿਨਿਸਟਰ ਬ੍ਰੈਂਡਾ ਬੇਲੀ ਨੇ ਫਾਈਨੈਂਸ਼ੀਅਲ ਅਪਡੇਟ ਸਾਂਝੀ ਕੀਤੀ ਫਸਟ ਕੁਆਰਟਰ ਆਫ ਦਿਸ ਫਾਈਨੈਂਸ਼ੀਅਲ ਈਅਰ। ਸੋ ਅਪ੍ਰੈਲ, ਮਈ ਤੇ ਜੂਨ ਇਸ ਵਿੱਤੀ ਵਰ੍ਹੇ ਦੇ ਪਹਿਲੇ 3 ਮਹੀਨੇ, ਪਹਿਲੀ ਤਿਮਾਹੀ, ਉਹਦਾ ਨਤੀਜਾ ਇਹ ਹੋਇਆ ਹੈ ਕਿ ਜਿਹੜਾ ਡੈਫੀਸਿਟ ਦੱਸਿਆ ਗਿਆ ਸੀ ਜਦੋਂ ਮਾਰਚ ਦੇ ਵਿੱਚ ਬਜਟ ਪ੍ਰਜੈਂਟ ਕੀਤਾ ਗਿਆ ਸੀ, ਉਦੋਂ ਇਹ ਕਿਹਾ ਸੀ ਕਿ $10.9 billion ਦਾ ਡੈਫੀਸਿਟ ਇਸ ਵਿੱਤੀ ਵਰ੍ਹੇ ਦੇ ਵਿੱਚ ਹੋਏਗਾ। ਪਰ ਕੱਲ੍ਹ ਜਿਹੜੀ ਅਪਡੇਟ ਸਾਂਝੀ ਕੀਤੀ ਉਹਦੇ 'ਚ ਦੱਸਿਆ ਕਿ ਜੀ ਇਹ ਡੈਫੀਸਿਟ ਹੁਣ ਵੱਧ ਕੇ $11.6 billion ਹੋ ਜਾਣਾ, ਜੋ ਕਿ ਪਹਿਲਾਂ ਦੱਸੇ ਗਏ ਅਮਾਊਂਟ ਤੋਂ $665 million ਦਾ ਵਾਧਾ ਹੈ। ਅਤੇ ਇਹਦੇ ਪਿੱਛੇ ਰੀਜ਼ਨ ਇੱਕ ਦੱਸਿਆ ਗਿਆ ਕਿ ਜੀ ਕਾਰਬਨ ਟੈਕਸ ਦਾ, ਕਿਉਂਕਿ ਰੈਵਨਿਊ ਜਾਂਦਾ ਲੱਗਾ ਹੁਣ $2.8 billion ਤੇ ਉਹ ਗਿਆ। ਅੱਛਾ, ਉਹਦੇ ਵਿੱਚੋਂ ਕੁਝ ਜਿਹੜੀਆਂ ਰੀਬੇਟਸ ਗਵਰਨਮੈਂਟ ਦਿੰਦੀ ਸੀ ਉਹ ਵੀ ਕੈਂਸਲ ਹੋਈਆਂ ਨੇ, ਪਰ ਓਵਰਆਲ ਜਿਹੜਾ ਗਰੋਸ ਰੈਵਨਿਊ ਸੀ ਉਹਦੇ ਵਿੱਚੋਂ 2.8 billion dollars ਜਾਂਦਾ ਲੱਗਾ ਬਿਕੋਜ਼ ਆਫ ਕਾਰਬਨ ਟੈਕਸ ਐਲੀਮੀਨੇਸ਼ਨ। ਪ੍ਰੋਪਰਟੀ ਟੈਕਸ ਦਾ ਰੈਵਨਿਊ ਵੀ 247 million dollars ਘੱਟ ਗਿਆ ਕਿਉਂਕਿ ਰੀਅਲ ਇਸਟੇਟ ਮਾਰਕੀਟ ਇਸ ਵੇਲੇ ਪਤਾ ਹੀ ਹੈ ਸੁਸਤ ਹੈਗੀ ਆ।
ਪ੍ਰੋਪਰਟੀ ਟ੍ਰਾਂਸਫਰ ਟੈਕਸ,
ਪ੍ਰੋਪਰਟੀ ਟ੍ਰਾਂਸਫਰ ਟੈਕਸ, ਮੈਂ ਕੀ ਕਹਿਤਾ ਸੀ
ਪ੍ਰੋਪਰਟੀ ਟੈਕਸ,
ਹਾਂ ਨਹੀਂ ਨਹੀਂ ਉਹ ਤਾਂ ਸਿਟੀ ਦਾ। ਪ੍ਰੋਪਰਟੀ ਟ੍ਰਾਂਸਫਰ ਟੈਕਸ ਦਾ ਜਿਹੜਾ ਰੈਵਨਿਊ ਆ ਉਹ 247 million dollars ਘੱਟ ਗਿਆ। ਜਿਹੜੇ ਵਾਸੂ ਜੀ ਆਉਂਦੇ ਸਾਲ ਨੇ ਡੈਫੀਸਿਟ ਦੀ ਪ੍ਰੋਜੈਕਸ਼ਨ ਉਹਦੇ ਵਿੱਚ ਵੀ ਹੋਰ ਵੀ ਵਧੀ ਹੋਈ ਆ। 2026-27 ਦੇ ਵਿੱਚ ਡੈਫੀਸਿਟ ਵੱਧ ਕੇ 12.6 billion ਹੋ ਜੂਗਾ। 2027-28 ਦੇ ਵਿੱਚ 12.12 billion ਦਾ ਡੈਫੀਸਿਟ ਰਹੇਗਾ ਉਸ ਵਿੱਤੀ ਵਰ੍ਹੇ ਦੇ ਵਿੱਚ। ਅਤੇ ਤਿੰਨਾਂ ਸਾਲਾਂ ਦੇ ਵਿੱਚ ਜਿਹੜੀ ਟੋਟਲ ਡੈਟ ਹੈ ਬੀ ਸੀ ਦੀ ਉਹ 212 billion dollars ਵੱਧ ਜਾਣੀ ਆ। ਪਰ ਬੰਦੇ ਦੇ ਮਨ 'ਚ ਸਵਾਲ ਇਹ ਆਉਂਦਾ ਵੀ ਕੱਲ੍ਹ ਜੇ ਇਹ ਦੱਸਿਆ ਗਿਆ ਸਰਕਾਰ ਵੱਲੋਂ ਕਿ ਜੀ ਪ੍ਰੋਪਰਟੀ ਟ੍ਰਾਂਸਫਰ ਟੈਕਸ ਦਾ ਰੈਵਨਿਊ ਵੀ ਘੱਟ ਗਿਆ, ਸਾਡੇ ਰੀਸੋਰਸ ਰੈਵਨਿਊ ਵੀ ਕੋਈ ਉਨੇ ਵਧੀਆ ਨਹੀਂ ਰਹੇ, ਕਮਾਈ ਦੇ ਸਾਧਨ ਘੱਟ ਗਏ, ਕਾਰਬਨ ਟੈਕਸ ਅਸੀਂ ਹੁਣ ਕੈਂਸਲ ਕਰਨਾ ਪੈ ਗਿਆ, ਉਹ ਰੈਵਨਿਊ ਵੀ ਗਿਆ, ਫਿਰ ਇਹ ਤਾਂ ਮਲਟੀ ਬਿਲੀਅਨਸ ਦੇ ਵਿੱਚ ਗੱਲ ਜਾਂਦੀ ਹੈ। ਫਿਰ ਜਿਹੜਾ ਡੈਫੀਸਿਟ ਆ ਉਹ 665 million dollars ਹੀ ਕਿਉਂ ਵਧਿਆ? ਇਹ ਤਾਂ 3-4 billion dollars ਦਾ ਇਹਦੇ ਵਿੱਚ ਵਾਧਾ ਹੋਇਆ ਹੋਣਾ ਚਾਹੀਦਾ ਸੀ। ਇਹ ਕੀ ਫਾਰਮੂਲਾ?
ਡੈਟ ਦਾ ਤੁਸੀਂ ਜ਼ਿਕਰ ਕੀਤਾ, ਅਗਲੇ 3 years ਦੇ ਵਿੱਚ ਵੱਧ ਕੇ ਉਹ 213 billion dollars ਤੱਕ ਪਹੁੰਚ ਜਾਏਗਾ। ਵਾਧਾ 213 billion ਦਾ ਨਹੀਂ ਹੋਏਗਾ,
ਵੱਧ ਕੇ
213 billion ਤੇ ਪਹੁੰਚ ਜਾਣਾ ਜਿਹੜਾ ਸਾਡਾ ਡੈਟ ਆ। ਉਹਦੇ ਤੇ ਬਾਅਦ ਚ ਆਉਂਦੇ ਆਪਾਂ ਡੈਟ ਦੇ ਵਿੱਚ। ਸੋ ਜੋ ਤੁਸੀਂ ਜ਼ਿਕਰ ਕਰ ਰਹੇ ਹੋ ਗੱਲ ਸਭ ਤੋਂ ਇੰਪੋਰਟੈਂਟ ਮੈਨੂੰ ਲੱਗਦਾ ਸੈਂਟਰ ਪੀ ਸੀ ਦੀ ਇਸ ਅਨਾਊਂਸਮੈਂਟ ਦਾ ਇਹ ਆ ਕਿ ਜੋ ਡੈਫੀਸਿਟ ਦੇ ਵਿੱਚ ਵਾਧਾ ਦੱਸਿਆ ਗਿਆ ਕਿ ਪਹਿਲਾਂ 10.9 billion ਦੀ ਪ੍ਰੋਜੈਕਸ਼ਨ ਸੀ ਉਹ ਵੱਧ ਕੇ 11.6 billion ਹੋ ਗਈ। 665 million dollars ਵੱਧ ਸਾਡਾ ਵਿੱਤੀ ਘਾਟਾ ਹੋਏਗਾ ਇਸ ਵਿੱਤੀ ਵਰ੍ਹੇ ਦੇ ਵਿੱਚ। ਇਹ ਨੰਬਰ ਆਪਣੇ ਆਪ ਦੇ ਵਿੱਚ ਹੀ ਹੈਰਾਨ ਪਰੇਸ਼ਾਨ ਕਰਨ ਵਾਲਾ ਹੈ, ਪਰ ਇਹ ਮੁਕੰਮਲ ਤਸਵੀਰ ਨਹੀਂ, ਕਿਉਂਕਿ ਇਹ ਜਿਹੜਾ ਫਿਸਕਲ ਡੈਫੀਸਿਟ ਦੇ ਵਿੱਚ ਹੋਇਆ ਵਾਧਾ ਇਸ ਤੋਂ ਕਿਤੇ ਜ਼ਿਆਦਾ ਦਾ ਹੈ। ਅਸਲ ਦੇ ਵਿੱਚ ਇਹ ਜਿਹੜਾ ਫਿਸਕਲ ਡੈਫੀਸਿਟ ਇਹ 13.5-14 billion dollars ਹੋ ਸਕਦਾ ਸੀ, ਪਰ ਸਰਕਾਰ ਨੇ ਇੱਕ ਕਹਿ ਲਓ ਕਿ ਅਕਾਊਂਟ ਇੱਕ ਬੜੀ ਜਿਹਨੂੰ ਰੂਟੀਨ ਅਕਾਊਂਟਿੰਗ ਪ੍ਰੈਕਟਿਸ ਕਹਿ ਰਹੇ ਨੇ ਬ੍ਰੈਂਡਾ ਬੇਲੀ ਫਾਈਨੈਂਸ ਮਿਨਿਸਟਰ, ਉਹਦੀ ਮਦਦ ਲਈ ਹੈ ਸਰਕਾਰ ਨੇ। ਹਾਲ ਹੀ ਵਿੱਚ ਜਿਹੜੀ ਇੱਕ ਟੋਬੈਕੋ ਸੈਟਲਮੈਂਟ ਹੋਈ ਸੀ,
ਹਾਂਜੀ,
ਸੋ ਤੰਬਾਕੂ ਕੰਪਨੀਆਂ ਦੇ ਉੱਤੇ ਜਿਹੜਾ ਰਲ ਕੇ ਕਈ ਸੂਬਿਆਂ ਨੇ ਅੱਡ ਅੱਡ ਜਿਹੜੇ ਮੁਕੱਦਮੇ ਕੀਤੇ, ਉਹਦੇ ਵਿੱਚ ਜਿਹੜੀ ਇੱਕ ਸੈਟਲਮੈਂਟ ਹੋਈ ਕਿ ਤੰਬਾਕੂ ਕੰਪਨੀਆਂ ਵੱਲੋਂ ਅਗਲੇ 18 ਸਾਲਾਂ ਦੇ ਵਿੱਚ ਟੋਟਲ 32.5 billion dollars ਵੱਖੋ ਵੱਖਰੇ ਸੂਬਿਆਂ ਨੂੰ ਜਿਹੜੇ ਕੰਪਲੇਨੈਂਟ ਸੀਗੇ ਉਹਨਾਂ ਨੂੰ ਦਿੱਤੀ ਜਾਏਗੀ। ਇਹਦੇ ਵਿੱਚੋਂ ਬੀ ਸੀ ਦੇ ਹਿੱਸੇ ਆਉਣੇ ਨੇ 3.7 billion dollars 18 years ਦੇ ਵਿੱਚ। ਇਸ ਸਾਲ 936 million dollars ਹੀ ਉਹਦੇ ਵਿੱਚੋਂ ਮਿਲਣੇ ਆ ਬੀ ਸੀ ਨੂੰ। ਜਿਹੜੇ 2.7 billion dollars ਨੇ ਉਹ ਅਗਲੇ 18 years ਦੇ ਵਿੱਚ ਕਿਸ਼ਤਾਂ ਚ ਮਿਲਣੇ ਆ, ਅਜੇ ਆਏ ਨੀ ਬੀ ਸੀ ਸਰਕਾਰ ਕੋਲ। ਪਰ ਬੀ ਸੀ ਸਰਕਾਰ ਨੇ 2.7 billion dollars ਜਿਹੜੇ ਉਹਨਾਂ ਦੇ ਕੋਲ ਹੈ ਨੀ ਅਜੇ, ਉਹ ਇਸ ਸਾਲ ਦੇ ਮਾਲੀਏ ਦੇ ਵਿੱਚ ਜੋੜ ਲਏ, ਇਸ ਸਾਲ ਬੁੱਕ ਕਰ ਲਏ ਤੇ ਉਸ ਮਾਲੀਏ ਨੂੰ ਵਧਾ ਲਿਆ 2.7 billion dollars ਦੇ ਨਾਲ। ਜੇ ਇਹ 2.7 billion dollars ਜਿਹੜੇ ਸਰਕਾਰ ਕੋਲ ਹੈ ਨੀ, ਜੇ ਉਹ ਨਾ ਜੋੜਦੇ ਤਾਂ ਫਿਰ ਇਹ ਜਿਹੜਾ ਡੈਫੀਸਿਟ ਆ 11.6 billion ਦਾ, ਇਹਦੇ ਵਿੱਚ ਤੁਸੀਂ 2.7 billion dollars ਹੋਰ ਜੋੜ ਲਓ
14.3,
ਸੋ ਫਿਰ 14.3 billion dollars ਇਹ ਅੰਕੜਾ ਬਣਦਾ ਸੀ। ਸੋ ਜਿਹੜਾ ਫਿਸਕਲ ਡੈਫੀਸਿਟ ਆਪੋਜੀਸ਼ਨ ਵਾਲੇ ਹੁਣ ਬਾਰ ਬਾਰ ਕਹਿ ਰਹੇ ਨੇ, ਪੀਟਰ ਮਿਲੋ ਬਾਰ ਜਿਹੜੇ ਬੀ ਸੀ ਕੰਜ਼ਰਵੇਟਿਵ ਦੇ ਫਾਈਨੈਂਸ ਕ੍ਰਿਟਿਕ ਨੇ, ਉਹ ਬਾਰ ਬਾਰ ਇਹ ਗੱਲ ਕਹਿ ਰਹੇ ਨੇ ਵੀ ਜਿਹੜਾ ਵਿੱਤੀ ਘਾਟਾ ਅਸਲ ਦੇ ਵਿੱਚ 14 billion dollars ਤੋਂ ਵੀ ਜ਼ਿਆਦਾ ਦਾ ਹੈ। ਸਰਕਾਰ ਨੇ ਇੱਕ ਉਹ ਕਹਿ ਰਹੇ ਨੇ ਦੇ ਹੈਵ ਕੁਕਡ ਦ ਬੁੱਕਸ,
ਉਹਦੇ ਨਾਲ
ਕ੍ਰੀਏਟਿਵ ਅਕਾਊਂਟਿੰਗ ਦੇ ਨਾਲ ਇਹ ਫਿਸਕਲ ਡੈਫੀਸਿਟ ਜਿਹੜਾ 11.6 billion dollars ਰੱਖਿਆ, ਜੋ ਕਿ ਵੈਸੇ ਵੀ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ, ਇੰਨਾ ਸਾਡਾ ਕਦੀ ਵਿੱਤੀ ਘਾਟਾ ਬੀ ਸੀ ਦਾ ਹੋਇਆ ਹੀ ਨਹੀਂ। ਤੇ ਇਹ ਹੁਣ ਇਹਨੂੰ ਲੈ ਕੇ ਕਾਫੀ ਗੱਲ ਚੱਲਦੀ, ਪਰ ਜਿਹੜੇ ਫਾਈਨੈਂਸ ਮਿਨਿਸਟਰ ਨੇ ਉਹ ਕਹਿ ਰਹੇ ਨੇ ਵੀ ਅਸੀਂ ਕੋਈ ਇੱਦਾਂ ਦੀ ਕੋਈ ਧਾਂਦਲੀ ਨਹੀਂ ਕੀਤੀ, ਦਿਸ ਇਜ਼ ਅ ਵੈਰੀ ਰੈਗੂਲਰ ਅਕਾਊਂਟਿੰਗ ਪ੍ਰੈਕਟਿਸ। ਸਵਾਲ ਇਹ ਬਣਦਾ ਵੀ ਕੀ ਇਹਨਾਂ ਨੇ ਇਹ ਜਿਹੜਾ ਪੈਂਤੜਾ ਜ਼ਾਇਆ ਨਹੀਂ ਕਰਤਾ? ਵੀ ਜਾਂ ਤਾਂ ਹੁੰਦਾ ਨਾ ਵੀ ਇਹ ਇਸ ਤਰ੍ਹਾਂ ਦਾ ਪੈਂਤੜਾ ਚੱਲ ਕੇ, ਕਿਉਂਕਿ ਪਤਾ ਵੀ ਆਪੋਜੀਸ਼ਨ ਵਾਲੇ ਇਹਨੂੰ ਘੇਰਨਗੇ ਇਸ ਮੁੱਦੇ ਨੂੰ ਲੈ ਕੇ, ਤੇ ਇਹਦੇ ਨਾਲ ਜੇ ਫਿਸਕਲ ਡੈਫੀਸਿਟ ਘੱਟ ਕੇ ਮੰਨੋ ਵੀ 6-7 billion dollars ਰਹਿ ਜਾਂਦਾ, ਫਿਰ ਤੁਸੀਂ ਕਹਿਣਾ ਇਟ ਵਾਸ ਵਰਥ ਇਟ, ਵੀ ਚਲੋ ਕੋਈ ਨਹੀਂ ਵੀ ਥੋੜੀ ਜਿਹੀ ਬਦਨਾਮੀ ਹੋਈ ਪਰ ਉਹਦੇ ਨਾਲ ਫਾਇਦਾ ਵੀ ਤਾਂ ਹੋਇਆ। ਪਰ ਬਦਨਾਮੀ ਖੱਟ ਕੇ ਵੀ ਡੈਫੀਸਿਟ ਜਿਹੜਾ ਉਹ 11.6 billion dollars ਹੋਇਆ, ਪਿਛਲੀ ਪ੍ਰੋਜੈਕਸ਼ਨ ਤੋਂ ਵਧਿਆ ਹੀ ਆ,
ਵਧਿਆ ਹੀ ਆ,
ਘਟਿਆ ਨਹੀਂ। ਸੋ ਵਾਜ਼ ਇਟ ਇਵਨ ਵਰਥ ਇਟ?
ਵਾਸੂ ਜੀ, ਦੂਜੀ ਗੱਲ ਇਹ 'ਚ ਇਹ ਵੀ ਆ, ਜਦੋਂ ਨਾ ਪਿਛਲੇ ਸਾਲਾਂ ਦੇ ਵਿੱਚ ਇੱਕ ਇੰਡੀਪੈਂਡੈਂਟ ਆਡੀਟਰ ਜਦੋਂ ਬੀ ਸੀ ਦੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਰਿਵਿਊ ਕਰਦੇ ਸੀ, ਉਹਨਾਂ ਨੇ ਇਹ ਕਿਹਾ ਕਿੰਨੀ ਵਾਰ ਇਹ ਗੱਲ ਫਲੈਗ ਕੀਤੀ ਵੀ ਆ, ਤੁਹਾਨੂੰ ਫੈਡਰਲ ਸਰਕਾਰ ਨੇ ਜਿਹੜੇ ਪੈਸੇ ਦੇਣੇ ਨੇ, ਜਿਹੜੇ ਆਉਂਦੇ ਸਾਲਾਂ ਦੇ ਵਿੱਚ ਹਜੇ ਆਉਣੇ ਨੇ ਪੈਸੇ, ਤੁਸੀਂ ਉਹਨੂੰ ਆਪਣੇ ਰੈਵਨਿਊ 'ਚ ਸ਼ਾਮਲ ਕਰੋ, ਕਿਉਂਕਿ ਮਨੀ ਤਾਂ ਕਮਿਟ ਹੋ ਚੁੱਕੀ ਆ। ਉਦੋਂ ਸੂਬਾ ਸਰਕਾਰ ਬੀ ਸੀ ਸਰਕਾਰ ਕਹਿੰਦੇ ਇੱਦਾਂ ਥੋੜ੍ਹੇ ਹੁੰਦਾ, ਜਿਹੜੇ ਪੈਸੇ ਸਾਡੇ ਕੋਲ ਆਏ ਨਹੀਂ ਅਸੀਂ ਉਹਨੂੰ ਕਿਵੇਂ ਅਕਾਊਂਟ ਫੋਰ ਕਰ ਲਈਏ। ਪਰ ਐਤਕੀ ਹੁਣ ਅਕਾਊਂਟਿੰਗ ਪ੍ਰੈਕਟਿਸ ਦੇ ਵਿੱਚ ਤਬਦੀਲੀ ਕਰ ਲਈ ਗਈ, ਕਹਿੰਦੇ ਨਹੀਂ ਜੀ ਆਹ ਪੈਸੇ ਆ ਤਾਂ ਜਾਣੇ ਹੀ ਨੇ। ਇਹ ਬੇਸਿਕਲੀ ਉਹ ਗੱਲ ਹੋਈ ਨਾ, ਹੁਣ ਦੇਖੋ 2.7 billion dollars ਜਿਹੜਾ ਇਹਨਾਂ ਨੇ ਦਿਖਾ ਤਾ, ਕਿਉਂਕਿ 936 million ਇਸ ਸਾਲ ਦੀ ਕਿਸ਼ਤ ਦੇ ਵਿੱਚ ਆਉਣਾ, ਜਿਹੜਾ ਇਹਨੇ ਦਿਖਾਤਾ ਵੀ ਸਾਡੇ ਕੋਲ 2.7 billion ਆ ਗਿਆ, ਇਹਨਾਂ ਨੇ ਡਿਸਕਾਊਂਟ ਕਰਕੇ ਦਿਖਾਇਆ ਉਹਨੂੰ, ਬੇਸਿਕਲੀ ਹੋਊਗਾ ਕਿ ਤੁਹਾਡੇ ਜੇਬ 'ਚ ਤਾਂ ਉਹ ਪੈਸੇ ਹੈ ਨਹੀਂ, ਤੁਸੀਂ ਕਾਗਜ਼ਾਂ ਦਿਖਾਤੇ, ਉਹਨੂੰ ਬੈਲੈਂਸ ਕਰਨ ਲਈ ਕਿੱਥੋਂ ਕਰਜ਼ਾ ਲਓਗੇ, ਕਰਜ਼ਾ ਕਿਸ ਆਧਾਰ 'ਤੇ ਹੋਏਗਾ? ਹੁਣ ਜਿਵੇਂ ਅਸੀਂ ਬੈਂਕ ਕੋਲ ਜਾਂਦੇ ਹਾਂ ਕੋਈ ਚੀਜ਼ ਗਰੰਟੀ ਦਿੰਦੇ ਹਾਂ ਨਾ, ਤੁਸੀਂ ਹੁਣ ਜੇ ਸਰਕਾਰ ਕਿਸੇ ਲੈਂਡਰ ਕੋਲ ਜਾਂਦੀ ਹੈ, ਕਹਿੰਦੇ ਦੇਖੋ ਸਾਡੇ ਕੋਲ 2.7 billion ਦੀ ਸ਼ਾਰਟਫਾਲ ਆ, ਅਗਲਾ ਪੁੱਛੂਗਾ ਸ਼ਾਰਟਫਾਲ ਕਿਉਂ ਆ, ਕਹਿੰਦੇ ਸਾਨੂੰ ਪੈਸੇ ਆਉਣੇ ਨੇ ਅਗਲੇ 18 ਸਾਲਾਂ 'ਚ, ਪਰ ਅਸੀਂ ਹੁਣੇ ਹੀ ਆਪਣੇ ਕਾਗਜ਼ਾਂ 'ਚ ਲਿਖ ਲਏ। ਉਹ ਕਹਿਣਗੇ ਅੱਛਾ ਵੀ ਹੁਣ ਆ 2.7 billion ਵਾਸਤੇ ਵੀ ਤੁਸੀਂ ਮੈਨੂੰ ਕਰਜ਼ਾ ਦੇ ਦਿਉ। ਉਹਨਾਂ ਨੂੰ ਹੁਣ ਗਰੰਟੀ ਕੀ ਆ ਵੀ ਹਾਂ ਪੈਸੇ ਦੂਜੇ ਪਾਸਿਓਂ ਆ ਜਾਣੇ ਨੇ, 2.7 billion ਅਗਲੇ 18 ਸਾਲਾਂ 'ਚ ਆ ਜਾਊ, ਪਰ 2.7 billion ਡਾਲਰ ਦੀ ਫੰਡਿੰਗ ਨੂੰ ਪਲੱਗ ਕਰਨ ਦੇ ਲਈ ਜਿਹੜਾ ਹੁਣ ਪੈਸਾ ਕਰਜ਼ੇ 'ਤੇ ਲਿਆ ਉਹਦੇ ਉੱਪਰ ਵੀ ਤਾਂ ਵਿਆਜ ਦਉਂਗੇ,
ਜਾਂ ਕਿਤਾਬਾਂ 'ਚ ਪਾ ਲਿਆ,
ਕਿਤਾਬਾਂ 'ਚ ਪਾ ਲਿਆ।
ਹੁਣ ਉਹਨੂੰ ਜਸਟੀਫਾਈ ਕਰਨ ਵਾਸਤੇ ਤੁਹਾਨੂੰ ਪੈਸਾ ਵੀ ਚਾਹੀਦਾ, ਪੈਸਾ ਤੁਹਾਨੂੰ ਕਰਜ਼ਾ ਲੈਣਾ ਪਏਗਾ। ਤੇ ਵਿਜੇ ਜੀ, ਕਰਜ਼ੇ ਦਾ ਜੋ ਹਾਲ ਹੈ ਇਸ ਵੇਲੇ, ਸੋ ਡੈਟ, ਹੁਣ ਆਪਾਂ ਡੈਟ ਦੀ ਗੱਲ
ਕਰੀਏ,
ਡੈਟ ਸਾਡਾ ਇਸ ਵੇਲੇ ਪ੍ਰੋਜੈਕਟ ਕੀਤਾ ਜਾ ਰਿਹਾ 2025-26 ਦੇ ਵਿੱਚ 155.4 billion ਡਾਲਰ ਹੋ ਨਿਬੜੇਗਾ। ਜਦੋਂ ਡੇਵਿਡ ਈਬੀ ਸਾਡੇ ਪ੍ਰੀਮੀਅਰ ਬਣੇ ਸੀ 2022 ਦੇ ਵਿੱਚ, ਉਦੋਂ ਸਾਡੇ ਸੂਬੇ ਦਾ ਡੈਟ ਸੀਗਾ 99 billion ਡਾਲਰ,
ਨਵੰਬਰ 2022 ਦੇ ਵਿੱਚ।
ਹਾਂਜੀ, ਸੋ 99 billion ਤੋਂ ਲੈ ਕੇ 154.4 billion, ਸੋ ਤੁਸੀਂ ਮੋਟੇ ਤੌਰ ਤੇ ਲੈ ਕੇ ਚੱਲੋ ਵੀ 66 billion ਡਾਲਰ ਸਾਡੇ ਡੈਟ ਦੇ ਵਿੱਚ ਜੋੜਤਾ ਡੇਵਿਡ ਈਬੀ ਦੀ ਐਡਮਿਨਿਸਟ੍ਰੇਸ਼ਨ ਨੇ, ਇਹਨਾਂ ਦੀ ਸਰਕਾਰ ਨੇ। ਹੁਣ ਵੱਡੀ ਗੱਲ ਇਹ ਹੈ ਵੀ ਜੇ 66 billion ਡਾਲਰ ਕਰਜ਼ਾ ਚੁੱਕ ਕੇ ਤੁਸੀਂ ਇਨਫਰਾਸਟ੍ਰਕਚਰ ਤੇ ਲਗਾਇਆ ਹੁੰਦਾ, ਕੈਪੀਟਲ ਐਕਸਪੈਂਡੀਚਰ ਕੀਤਾ ਹੁੰਦਾ, ਤੇ ਉਹ ਗੱਲ ਚਲੋ ਸਮਝ ਵੀ ਆਉਂਦੀ ਆ ਵੀ ਜੀ ਸਾਡੇ ਇੱਥੇ, ਕਿਉਂਕਿ ਸਾਡੀ ਸਰਕਾਰ ਕੀ ਕਹਿੰਦੀ, ਪਿਛਲੀ ਸਰਕਾਰ ਨੇ ਕੁਝ ਕੀਤਾ ਹੀ ਨਹੀਂ, ਉਹਨਾਂ ਨੇ ਨਾ ਸਕੂਲ ਬਣਾਏ, ਨਾ ਹਾਸਪਿਟਲ ਬਣਾਏ, ਨਾ ਸੜਕਾਂ ਬਣਾਈਆਂ, ਸਾਰਾ ਕੁਝ BC NDP ਨੂੰ ਹੀ ਕਰਨਾ ਪੈ ਰਿਹਾ। ਸੋ ਇਸ ਕਰਕੇ ਕਰਜ਼ਾ ਚੁੱਕਣਾ ਪੈਂਦਾ, ਪੈਸੇ ਲੱਗਦੇ ਇਨਫਰਾਸਟ੍ਰਕਚਰ ਬਣਾਉਣ ਤੇ। ਪਰ ਜਿਹੜਾ 66 billion ਡਾਲਰ ਕਰਜ਼ਾ ਚੁੱਕਿਆ, ਜੋ ਕਰਜ਼ਾ ਜੋੜਿਆ ਡੇਵਿਡ ਈਬੀ ਨੇ ਸੂਬਾਈ ਡੈਟ ਦੇ ਵਿੱਚ, ਉਹਦੇ ਵਿੱਚੋਂ ਵੀ ਜਿਹੜੀ ਅੱਧਾ 32 billion ਡਾਲਰ ਓਪਰੇਸ਼ਨਲ ਖਰਚੇ ਵਾਸਤੇ ਇਸਤੇਮਾਲ ਕੀਤਾ ਗਿਆ, ਤਨਖਾਹਾਂ ਤੇ, ਮਿਨਿਸਟਰੀ ਦੇ ਖਰਚਿਆਂ ਤੇ, ਟਰੈਵਲ ਐਕਸਪੈਂਸਿਸ ਤੇ, ਜਿਹੜੇ ਮਿਨਿਸਟਰੀ ਨੂੰ ਚੱਲਦਾ ਰੱਖਣ ਵਾਸਤੇ ਜਿਹੜੇ ਪੈਸੇ ਖਰਚ ਕੀਤੇ ਜਾਂਦੇ ਓਪਰੇਸ਼ਨਲ, ਗਰੋਸਰੀ ਸ਼ਾਪਿੰਗ ਤੇ ਬੇਸਿਕਲੀ ਪੈਸੇ ਕਰ ਦਿੱਤੇ ਗਏ ਖਰਚ, ਤੇ ਉਹਦੇ ਨਾਲ ਕੋਈ ਨਵਾਂ ਘਰ ਨਹੀਂ ਇਹਨਾਂ ਨੇ ਬਣਾਇਆ, ਕੋਈ ਇਹਨਾਂ ਨੇ ਘਰ ਐਜ਼ ਇਨ ਮੈਂ ਹਾਊਸ ਹੋਲਡ ਦੀ ਐਗਜ਼ਾਮਪਲ ਦੇ ਰਿਹਾ, ਇਹਨਾਂ ਨੇ ਕੋਈ ਉਹਦੇ ਨਾਲ ਕੋਈ ਨਵਾਂ ਬਿਜ਼ਨਸ ਨਹੀਂ ਸ਼ੁਰੂ ਕੀਤਾ ਵੀ ਜਿੱਥੋਂ ਕੋਈ ਰੈਵਨਿਊ ਜਨਰੇਟ ਹੋਏਗਾ, ਕੋਈ ਕੈਪੀਟਲ ਇਨਵੈਸਟਮੈਂਟ ਨਹੀਂ। 66 billion ਦੇ ਵਿੱਚੋਂ 34 billion ਡਾਲਰ ਗਿਆ ਹੋਏਗਾ ਕੈਪੀਟਲ ਐਕਸਪੈਂਸਿਸ ਵੱਲ, 32 billion ਡਾਲਰ ਓਪਰੇਸ਼ਨਲ ਸਪੈਂਡਿੰਗ ਆ।
ਤੇ ਵਾਸੂ ਜੀ, ਹੁਣ ਜਿਹੜੀ ਉਹ ਪ੍ਰੋਜੈਕਸ਼ਨ ਹੈਗੀ ਅਗਲੇ 3 ਸਾਲਾਂ, ਜਿਹੜਾ ਤੁਸੀਂ 155.6 billion ਦੀ ਡੈਟ ਦੱਸੀ ਇਸ ਵੇਲੇ, ਇਹ ਅਗਲੇ 3 ਸਾਲਾਂ 'ਚ ਵੱਧ ਕੇ 213 billion ਦੇ ਨੇੜੇ ਪਹੁੰਚ ਜਾਣੀ ਆ ਇਨ ਦਾ ਨੈਕਸਟ 3 years ਇਟਸੈਲਫ। ਫਿਰ ਕੱਲ ਫਾਈਨੈਂਸ ਮਿਨਿਸਟਰ ਇਹ ਕਹਿੰਦੇ ਮੈਂ ਸੋਚਦੀ ਬਹੁਤ ਹੈ ਇਹਦੇ ਬਾਰੇ, ਮੈਨੂੰ ਬੜੀ ਚਿੰਤਾ ਹੁੰਦੀ ਆ
ਐਵਰੀ ਡੇ
ਰੋਜ਼ਾਨਾ
ਵੈਰੀ ਵਰਡ ਅਬਾਊਟ।
ਜੀ ਸੋ ਹੁਣ ਵਰੀ ਕਰਕੇ ਅੱਗੇ ਕੀਤਾ ਕੀ ਜਾ ਰਿਹਾ, ਪ੍ਰੋਬਲਮ ਤਾਂ ਇੱਥੇ ਹੈ ਨਾ। ਕਹਿੰਦੇ ਦੇਖੋ ਜੀ, ਅਸੀਂ ਕੁਝ ਬੱਚਤਾਂ ਕੀਤੀਆਂ ਵੀ ਹੈਗੀਆਂ ਨੇ, ਅਸੀਂ ਕੁਝ ਜਿਹੜੇ ਆਪਣੇ ਸਪੈਂਡਿੰਗ ਦੇ ਵਿੱਚੋਂ ਕੁਝ ਰਿਵਿਊਜ਼ ਕਰਕੇ ਖਰਚੇ ਅਸੀਂ ਬਚਾ ਰਹੇ ਹਾਂ, ਪਰ ਵਾਸਤੇ ਜਿਹੜੀ ਬਚਤ ਕੀਤੀ ਆ ਉਹ ਟੋਟਲ ਖਰਚੇ ਦਾ ਕੁਛ ਵੀ ਨਹੀਂ ਬਣਦੀ ਆ। 300 million ਡਾਲਰ ਕਹਿੰਦੇ ਅਸੀਂ ਆਪਣੇ ਸੇਵਿੰਗਸ ਇਨੀਸ਼ੀਏਟਿਵ ਦੇ ਰਾਹੀਂ, ਚਲੋ ਉਹ ਬੰਦਾ ਸੋਚੇ ਵੀ 300 million ਡਾਲਰ ਥੋੜ੍ਹਾ ਨਹੀਂ ਹੁੰਦਾ, 300 million ਡਾਲਰ ਅਸੀਂ ਕਹਿੰਦੇ ਬਚਤ ਕੀਤੀ ਆ, ਪਰ ਵਾਸੂ ਜੀ ਜਿਹੜਾ ਟੋਟਲ ਬਜਟ ਹੈਗਾ ਸਰਕਾਰ ਦਾ ਉਹ 95 billion ਡਾਲਰ ਦਾ।
ਹਾਂਜੀ, ਸੋ 95 billion ਡਾਲਰ ਦਾ ਟੋਟਲ ਬਜਟ ਆ, ਤੇ ਇਸ ਸਾਲ ਅਸੀਂ ਕਹਿੰਦੇ 300 million ਡਾਲਰ ਸੇਵ ਕਰ ਲਏ ਵੀ ਅਸੀਂ ਆਪਣੀਆਂ ਐਡਮਿਨਿਸਟ੍ਰੇਟਿਵ ਕੋਸਟ, ਜਨਰਲ ਆਫਿਸ ਐਕਸਪੈਂਸਿਸ, ਟਰੈਵਲ ਐਕਸਪੈਂਸਿਸ, ਕਹਿੰਦੇ ਇਹਨਾਂ ਤੋਂ ਅਸੀਂ ਪੈਸੇ ਬਚਾਏ ਨੇ। ਪਲੱਸ ਕਹਿੰਦੇ ਤੁਹਾਨੂੰ ਯਾਦ ਹੋਣਾ ਅਸੀਂ ਹਾਇਰਿੰਗ ਫਰੀਜ਼ ਵੀ ਲਗਾਈ ਹੋਈ ਹੈ, ਸੋ ਹੁਣ ਹਾਇਰਿੰਗ ਫਰੀਜ਼ ਦਾ ਅੰਕੜਾ ਬੜਾ ਸ਼ਾਨਦਾਰ ਆ। ਉਹਨਾਂ ਨੇ ਕਿਹਾ ਕਹਿੰਦੇ ਹਾਇਰਿੰਗ ਫਰੀਜ਼ ਦੇ ਕਰਕੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੀ ਸੰਖਿਆ ਘੱਟ ਗਈ, ਕਹਿੰਦੇ 850, ਸੋ 850 ਘੱਟ ਗਏ ਨੇ ਮੁਲਾਜ਼ਮ। ਪਰ ਜੋ ਬਜਟ ਦਾ ਡਾਕੂਮੈਂਟ ਆ ਉਹਦੇ ਵਿੱਚ ਲਿਖਿਆ ਫੁੱਲ ਟਾਈਮ ਇੰਪਲੋਈਜ਼ ਜਿਹੜੇ ਨੇ ਉਹ 399 ਵੱਧ ਗਏ ਨੇ ਪਹਿਲੇ ਕੁਆਟਰ ਦੇ ਵਿੱਚ।
ਸੋ
ਮੈਚ ਨਹੀਂ ਕਰਦੇ ਨੰਬਰ, ਉਹ ਭਾਵੇਂ ਠੀਕ ਹੋਏਗਾ ਪਰ ਉਹ ਕਿਸੇ ਹੋਰ ਤਰੀਕੇ ਨਾਲ ਜੋੜ ਕੇ ਉਹਨੂੰ ਪੇਸ਼ ਕਰ ਰਹੇ ਹੋਣਗੇ। ਤੇ ਵਿਜੇ ਜੀ, ਇਹਦੇ ਵਿੱਚ ਹੁਣ ਜਿਹੜੀ ਗੱਲ ਆ ਵੀ ਸਰਕਾਰ ਨੇ ਕਿਹਾ ਸੀ ਇਸ ਸਾਲ 300 million ਡਾਲਰ ਬਚਾਏ ਨੇ, ਅਗਲੇ ਪੂਰੇ 3 ਸਾਲਾਂ ਦਾ ਪਲਾਨ ਸਾਡਾ ਹੈਗਾ, ਕਹਿੰਦੇ 1.5 billion ਡਾਲਰ ਤੁਹਾਨੂੰ ਬਚਾ ਕੇ ਦਿਖਾਵਾਂਗੇ, ਵੀ ਆਰ ਔਨ ਟਰੈਕ ਫਾਰ ਦੈਟ। ਪਰ ਜਿਹੜੀ ਗੱਲ ਆ ਵਿਜੇ ਜੀ, ਅਸੀਂ ਹੁਣ ਸੇਵਿੰਗ ਕਿੰਨੀ ਕੀਤੀ ਇਸ ਸਾਲ? 300 million। ਇਸ ਮੈਂ ਡਾਕੂਮੈਂਟ ਦੇਖ ਰਿਹਾ ਸੀ, ਇਹਦੇ ਵਿੱਚ ਇੱਕ ਅੰਕੜਾ ਨਜ਼ਰ ਆਇਆ ਇੰਟਰਸਟ ਬਾਈਟ, ਇਹਦਾ ਵੀ $1 ਜੇ ਤੁਹਾਡਾ ਖਰਚਾ ਉੱਚੋਂ ਤੁਹਾਡਾ ਵਿਆਜ ਕਿੰਨਾ
ਜਾ ਰਿਹਾ।
ਇਸ ਵੇਲੇ ਵਿਜੇ ਜੀ $100 $1 ਦੇ ਵਿੱਚੋਂ 100 cents ਦੇ ਵਿੱਚੋਂ 5 cents ਇਸ ਵਿੱਤੀ ਵਰੇ ਦੇ ਵਿੱਚ ਸਾਡਾ ਵਿਆਜ ਹੀ ਜਾਏਗਾ। ਇਸ ਵੇਲੇ ਇੰਟਰਸਟ ਬਾਈਟ 5 cents ਹੈ, 5% ਕਹਿ ਲਓ। 2026-27 ਅਗਲੇ ਵਿੱਤੀ ਵਰੇ ਵਿੱਚ ਇਹ ਜਿਹੜੀ ਇੰਟਰਸਟ ਬਾਈਟ ਹੈ ਇਹ ਵੱਧ ਕੇ ਹੋ ਜਾਣੀ 6.3%। ਉਸ ਤੋਂ ਅਗਲੇ ਸਾਲ 2027-28 ਦੇ ਵਿੱਚ ਇੰਟਰਸਟ ਬਾਈਟ ਵੱਧ ਕੇ ਹੋ ਜਾਣੀ 7.6 cents ਪਰ ਡਾਲਰ। ਇਹਦੇ ਪਿੱਛੇ ਹੁਣ ਕਾਰਨ ਇੱਕ ਤਾਂ ਇਹ ਹੈ ਕਿ ਸਾਡਾ ਡੈਟ ਵੱਧ ਰਿਹਾ, ਦੂਸਰਾ ਕਿਉਂਕਿ ਦੇਰ ਇਜ਼ ਨੋ ਪੈਰ ਟੂ ਬੈਲੈਂਸ, ਸਾਡੀ ਜਿਹੜੀ ਕ੍ਰੈਡਿਟ ਰੇਟਿੰਗ ਆ, ਸਾਡੀ ਕ੍ਰੈਡਿਟ ਰੇਟਿੰਗ ਵੀ ਡਾਊਨਗ੍ਰੇਡ ਹੋਏਗੀ, ਕ੍ਰੈਡਿਟ ਰੇਟਿੰਗ ਏਜੰਸੀਆਂ ਸਾਨੂੰ ਡਾਊਨਗ੍ਰੇਡ ਕਰਨਗੀਆਂ, ਜਿਹਦੇ ਕਰਕੇ ਜਿਸ ਵਿਆਜ ਦਰ ਤੇ ਸਾਨੂੰ ਕਰਜ਼ਾ ਮਿਲਦਾ ਸਾਡੀ ਸਰਕਾਰ ਨੂੰ,
ਉਹ ਮਹਿੰਗਾ ਹੋਊਗਾ,
ਵਿਆਜ ਦਰ ਵੱਧ ਜਾਏਗੀ।
ਬਸ ਜੀ, ਕ੍ਰੈਡਿਟ ਰੇਟਿੰਗ ਪਿਛਲੇ ਸਾਲ ਦੇ ਵਿੱਚ ਵੀ ਡਿੱਗੀ ਆ,
ਹਾਂਜੀ,
ਉਹਨੂੰ ਮਲਟੀਪਲ ਏਜੰਸੀਜ਼ ਨੇ ਮਲਟੀਪਲ ਟਾਈਮਸ ਉਹਨੂੰ ਰਿਵਾਈਜ਼ ਡਾਊਨ ਕੀਤਾ, ਤੇ ਜੋ ਇਸ ਪਾਥਵੇ ਤੇ ਇਸ ਵੇਲੇ ਹਿਸਾਬ ਚੱਲਦਾ ਪਿਆ ਇਹਦੇ ਨਾਲ ਤਾਂ ਕ੍ਰੈਡਿਟ ਰੇਟਿੰਗ ਦੇ ਵਿੱਚ ਡਿਗਰੇਡੇਸ਼ਨ ਦੇ ਪੂਰੇ ਪੂਰੇ ਮਜ਼ਬੂਤ ਅਸਾਰ ਬਣ ਗਏ।
ਪਰ ਜਦੋਂ ਫਾਈਨੈਂਸ ਮਿਨਿਸਟਰ ਨੂੰ ਇਸ ਬਾਰੇ ਪੁੱਛਿਆ ਜਾਂਦਾ ਉਹ ਕਹਿੰਦੇ ਨਹੀਂ ਮੇਰੀ ਰੋਜ਼ ਗੱਲ ਹੁੰਦੀ ਹੈ, ਕਹਿੰਦੇ ਕ੍ਰੈਡਿਟ ਰੇਟਿੰਗ ਏਜੰਸੀਆਂ ਦੇ ਨਾਲ, ਉਹਨਾਂ ਦੀਆਂ ਜਿਹੜੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਜਿਹੜੇ ਜਿਹੜੇ ਡਾਕੂਮੈਂਟ ਸਾਡੇ ਕੋਲੋਂ ਮੰਗਦੇ ਆ, ਜਿਹੜੇ ਜਿਹੜੇ ਪਲਾਨ ਮੰਗਦੇ, ਕਹਿੰਦੇ ਅਸੀਂ ਬਣਾ ਬਣਾ ਕੇ ਉਹਨਾਂ ਨੂੰ ਦੇ ਰਹੇ।
ਪਲਾਨ ਤੁਸੀਂ ਦੇ ਰਹੇ ਹੋ, ਗੱਲ ਤੇ ਇਹ ਏਦਾਂ ਥੋੜੇ ਨਾ ਤੁਸੀਂ ਕਹੋ ਵੀ ਯਾਰ ਤੇਰੇ ਪੇਪਰਾਂ 'ਚ ਨੰਬਰ ਨਹੀਂ ਠੀਕ ਆਉਂਦੇ, ਮੈਂ ਤਾਂ ਪੇਪਰ ਜਿਹੜਾ ਮੈਨੂੰ ਕੁਐਸਚਨ ਪੇਪਰ ਆਉਂਦਾ ਮੈਂ ਤਾਂ ਪੂਰੀ ਸ਼ੀਟਾਂ ਭਰ ਕੇ ਦੇਤੀਆਂ। ਸੀਟਾਂ ਭਰਨਾ ਇਜ਼ ਨੋਟ ਦ ਉਹ ਕੁਆਲਿਟੀ ਆਫ ਆਨਸਰ ਤੇ ਉਹਦਾ ਪ੍ਰਮਾਣ ਥੋੜ੍ਹਾ ਆ।
ਪਲਾਨ ਬਣਾ ਕੇ ਦਿੱਤਾ ਹੋਇਆ ਵੀ ਅਗਲੀ ਵਾਰ ਦੇਖਿਓ ਟੋਪ ਕਰਾਂਗੇ।
ਹਾਂ, ਅਗਲੀ ਵਾਰ ਟੋਪ ਕਰਾਂਗੇ। ਵਾਸੂ ਜੀ, ਜਿਹੜੀ ਆਹ ਟਬੈਕੋ ਸੈਟਲਮੈਂਟ ਵਾਲੀ ਗੱਲ ਹੈ ਨਾ,
ਹਾਂਜੀ,
ਕਿ ਬੀ ਸੀ ਦੀ ਸਰਕਾਰ ਨੂੰ ਟੋਟਲ 18 ਸਾਲਾਂ 'ਚ ਲਾਈਕ ਯੂ ਮੈਂਸ਼ਨ 3.7 ਬਿਲੀਅਨ ਡਾਲਰ ਮਿਲਣਾ, ਇਹਨਾਂ ਨੇ 2.7 ਬਿਲੀਅਨ ਉਹ ਚੋਂ ਡਿਸਕਾਊਂਟ ਕਰਕੇ, ਚਲੋ ਠੀਕ ਹੈ ਵੀ 18 ਸਾਲਾਂ ਦਾ ਡਿਸਕਾਊਂਟ ਅਮਾਊਂਟ
936 ਮਿਲੀਅਨ ਤਾਂ ਆਲਰੇਡੀ ਆ ਗਿਆ, ਬਾਕੀ ਬਚਿਆ 2.7
ਉਹ ਵੀ ਜੋੜ ਲਿਆ, ਕਹਿੰਦੇ ਆਹ ਵੀ ਆਣ ਦਿਓ
ਆਣ ਦਿਓ।
ਐਲਬਰਟਾ, ਉਹਨਾਂ ਨੂੰ ਸਾਰੇ ਸੂਬਿਆਂ ਨੂੰ ਪੈਸੇ ਮਿਲਦੇ ਪਏ ਨੇ, ਐਲਬਰਟਾ ਨੂੰ ਟੋਟਲ 18 ਸਾਲਾਂ ਦੇ ਵਿੱਚ 3.1 ਬਿਲੀਅਨ ਡਾਲਰ ਮਿਲਣਾ, ਜਿਵੇਂ ਬੀ ਸੀ ਨੂੰ 3.7 ਮਿਲਣਾ। ਉਹਨਾਂ ਨੂੰ ਜਿਹੜੀ ਐਤਕੀ ਇਸ ਸਾਲ ਦੀ ਪਹਿਲੀ ਕਿਸ਼ਤ ਮਿਲੀ ਹੈ ਉਹ 713 ਮਿਲੀਅਨ ਡਾਲਰ ਮਿਲੀ ਆ। ਉਹਨਾਂ ਨੇ ਆਪਣੇ ਇਸ ਸਾਲ ਦੇ ਬਜਟ ਦੇ ਵਿੱਚ 713 ਮਿਲੀਅਨ ਡਾਲਰ ਹੀ ਫੈਕਟਰ ਇਨ ਕੀਤਾ, ਉਹਨਾਂ ਨੇ ਪੂਰਾ 3.1 ਨਹੀਂ ਜੋੜ ਲਿਆ ਹੋਇਆ। ਸੋ ਇਹ ਜਿਹੜੀ ਬੀ ਸੀ ਦੇ ਵਿੱਚ ਕ੍ਰੀਏਟਿਵ ਅਕਾਊਂਟਿੰਗ ਤਾਂ ਜ਼ਰੂਰ ਕੀਤੀ ਗਈ ਆ, ਪਰ ਉਹ ਸਵਾਲ ਤੁਹਾਡਾ ਵੈਲਿਡ ਹੈ, ਫਾਇਦਾ ਕੀ ਹੋਇਆ ਜੇ ਆਹ 2.7 ਬਿਲੀਅਨ ਨਹੀਂ ਜੋੜੇ ਜਾਂਦੇ ਜਿਹੜੇ ਕਿ ਅਸਲ 'ਚ ਜੇਬ 'ਚ ਅਜੇ ਆਏ ਨਹੀਂ, ਤੇ ਵਾਸੂ ਜੀ 14.3 ਬਿਲੀਅਨ ਤੇ ਡੈਫੀਸਿਟ ਜਾਣਾ ਸੀ।
ਹਾਂਜੀ, ਸੋ
ਅੱਛਾ ਆਲਰੇਡੀ ਈਵਨ 11.6 ਇਹ ਰੈਕਰਡ ਪੱਧਰ ਦਾ ਡੈਫੀਸਿਟ ਆ।
ਬਿਲਕੁਲ,
ਇੰਨਾ
ਕਦੇ ਹੋਇਆ ਨਹੀਂ,
ਕਦੇ ਨਹੀਂ ਹੋਇਆ ਸੂਬੇ 'ਚ।
ਸੋ ਜਿਹੜੇ ਹੋਰ ਮਾਰਕਰਸ ਇੰਪੋਰਟੈਂਟ ਹੁੰਦੇ ਨੇ ਇਕਨੋਮੀ ਦੇ, ਸੋ ਡੈਟ ਟੂ ਜੀ ਡੀ ਪੀ ਰੇਸ਼ੋ, ਇਸ ਵੇਲੇ ਵਿਜੇ ਜੀ 2025-26 ਦੇ ਵਿੱਚ ਪ੍ਰੋਜੈਕਸ਼ਨ ਸਾਡੀ ਡੈਟ ਟੂ ਜੀ ਡੀ ਪੀ ਰੇਸ਼ੋ ਦੀ ਹੈ 26.6%, ਅਗਲੇ ਸਾਲ ਵੱਧ ਕੇ ਹੋ ਰਿਹਾ 31.6%, ਉਸ ਤੋਂ ਅਗਲੇ ਵਿੱਤੀ ਵਰੇ ਵਿੱਚ ਵੱਧ ਕੇ 35.5%। ਸੋ ਜਿੰਨੇ ਵੀ ਇਹ ਮਾਰਕਰਸ ਨੇ, ਤੁਸੀਂ ਡੈਟ ਦੀ ਗੱਲ ਕਰ ਲਓ, ਡੈਫੀਸਿਟ ਦੀ ਗੱਲ ਕਰ ਲਓ, ਡੈਟ ਟੂ ਜੀ ਡੀ ਪੀ ਰੇਸ਼ੋ ਦੀ ਗੱਲ ਕਰ ਲਓ, ਕੋਈ ਵੀ ਮਾਰਕਰ ਸਹੀ ਦਿਸ਼ਾ ਦੇ ਵਿੱਚ ਨਹੀਂ ਅੱਗੇ ਵੱਧ ਰਿਹਾ।
ਕ੍ਰੈਡਿਟ ਏਜੰਸੀਆਂ ਨੂੰ ਇਸ ਨੇ ਕੋਈ ਪੈਸੀਫਾਈ ਨਹੀਂ ਕਰਨਾ।
ਤੇ ਵਿਜੇ ਜੀ, ਹੁਣ ਤੁਸੀਂ ਇਹ ਵੀ ਦੇਖੋ, ਕੱਲ੍ਹ ਸਰਕਾਰ ਨੇ ਕੀ ਕੀਤਾ, ਜਿਹੜਾ ਸੀ ਲਿਸਨਸ LNG ਪ੍ਰੋਜੈਕਟ ਆ
ਜੀ,
ਉਹਨੂੰ ਇਨਵਾਇਰਮੈਂਟਲ ਅਸੈਸਮੈਂਟ ਸਰਟੀਫਿਕੇਟ ਦੇ ਦਿੱਤਾ, ਉਹਨੂੰ ਅਪਰੂਵਲ ਦੇ ਦਿੱਤਾ,
10 ਸ਼ਰਤਾਂ ਲਾਈਆਂ ਉੱਤੇ
ਉਹਨੂੰ। ਹਾਂ, ਸੋ ਕੰਡੀਸ਼ਨਲ ਅਪਰੂਵਲ ਹੁੰਦਾ, ਬਟ ਮੇਨ ਗੱਲ ਇਹ ਹੈ ਵੀ ਉਹਨੂੰ ਇਨਵਾਇਰਮੈਂਟਲ ਕਲੀਅਰੈਂਸ ਦੇ ਦਿੱਤੀ ਗਈ ਕੱਲ੍ਹ। ਸੋ ਉਹਨੂੰ ਵੀ ਇੱਦਾਂ ਦੇਖਿਆ ਗਿਆ ਵੀ ਚੈਨਲ ਸਵਿੱਚ ਕਰਨ ਦੀ ਸਰਕਾਰ ਨੇ ਕੋਸ਼ਿਸ਼ ਕੀਤੀ। ਅੱਜ ਸਵੇਰੇ 9 ਵਜੇ ਪ੍ਰੈਸ ਕਾਨਫਰੰਸ ਰੱਖੀ ਆ ਪ੍ਰੀਮੀਅਰ ਡੇਵਿਡ ਈਬੀ ਨੇ,
ਉਹਦੇ ਬਾਰੇ ਗੱਲ ਕਰਾਂਗੇ,
ਉਸ ਪ੍ਰੋਜੈਕਟ ਬਾਰੇ ਗੱਲ ਕਰਾਂਗੇ ਵੀ, ਤਾਂ ਕਿ ਹੁਣ ਮੀਡੀਆ ਦੇ ਵਿੱਚ ਵੀ ਆਉਂਦੇ ਇਸ ਪੂਰੇ ਹਫ਼ਤੇ, ਕਿਉਂਕਿ ਸੋਮਵਾਰ ਇਹ ਪੇਸ਼ ਕੀਤੀ ਕੁਆਰਟਰਲੀ ਅਪਡੇਟ, ਉਹ ਚਾਂਸਿਸ ਆ ਕਿ 2-3 ਦਿਨ 4 ਦਿਨ ਹੋ ਸਕਦਾ ਕਿ ਮੀਡੀਆ ਦੇ ਵਿੱਚ ਇਹਦੇ ਬਾਰੇ ਗੱਲਬਾਤ, ਟਾਕ ਸ਼ੋਅਜ਼ ਵਗੈਰਾ ਚੱਲਦੇ ਰਹਿਣ। ਸੋ ਸਰਕਾਰ ਚੈਨਲ ਸਵਿੱਚ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ ਕਿ ਜੀ ਹੁਣ ਇਹਦੇ ਬਾਰੇ ਨਹੀਂ, ਤੁਸੀਂ LNG
ਬਾਰੇ ਗੱਲ ਕਰੋ,
ਇਨਫਰਾਸਟ੍ਰਕਚਰ ਡਿਵੈਲਪਮੈਂਟ ਬਾਰੇ ਗੱਲ ਕਰੋ।
10 ਬਿਲੀਅਨ ਡਾਲਰ ਦਾ ਪ੍ਰੋਜੈਕਟ ਉਹ ਜਿਹਨੂੰ ਮਾਨਤਾ ਦਿੱਤੀ ਆ, ਕੰਡੀਸ਼ਨਲ ਅਪਰੂਵਲ ਆ, ਤੇ ਨਿਸਗਾ ਨੇਸ਼ਨ ਵਾਲਾ ਪ੍ਰੋਜੈਕਟ ਫਲੋਟਿੰਗ ਟਰਮੀਨਲ ਬਣੇਗਾ।
ਨਿਸਗਾ ਨੇਸ਼ਨ ਦੇ ਲੀਡਰਸ ਨਾਲ ਰਲ ਕੇ ਹੀ ਪ੍ਰੀਮੀਅਰ ਇਹ ਪ੍ਰੈਸ ਕਾਨਫਰੰਸ ਕਰ ਰਹੇ ਨੇ,
ਫਲੋਟਿੰਗ ਟਰਮੀਨਲ ਬਣਨਾ, ਕਿਉਂਕਿ ਹੁਣ LNG ਦੇਖੋ ਇਸ ਗੱਲ ਬਾਰੇ ਕੋਈ ਦੋ ਰਾਵਾਂ ਰਹਿ ਨਹੀਂ ਗਈਆਂ ਕਿ ਜੇ ਕੈਨੇਡਾ ਨੇ ਆਪਣੀ ਰਿਸੋਰਸ ਸੈਕਟਰ ਨੂੰ ਪ੍ਰੋਪਰਲੀ ਕੈਪੀਟਲਾਈਜ਼ ਕਰਨਾ ਤਾਂ LNG ਉਹਦੇ ਵਿੱਚ ਇੱਕ ਬਹੁਤ ਅਹਿਮ ਭੂਮਿਕਾ ਨਿਭਾਉਣ ਵਾਲੀ ਸੈਕਟਰ ਰਹੇਗਾ। ਜਦੋਂ ਵਾਸੂ ਜੀ ਕਿਟੀਮੈਟ ਵਾਲਾ LNG ਪਲਾਂਟ ਬਣਦਾ ਸੀ 2011-12 ਜਦੋਂ ਕ੍ਰਿਸਟੀ ਕਲਾਰਕ ਵਾਲੇ ਵੇਲੇ ਤੋਂ ਉਹਦੀ ਗੱਲ ਸ਼ੁਰੂ ਹੋਈ ਸੀ, NDP ਨੇ ਬੜੀ ਸਖ਼ਤ ਮੁਖਾਲਫਤ ਕੀਤੀ ਸੀ ਇਹਦੀ। ਸਾਈਟ ਸੀ ਡੈਮ ਹੋਵੇ ਉਹਦੀ ਡਟ ਕੇ NDP ਨੇ ਮੁਖਾਲਫਤ ਕੀਤੀ। ਹੁਣ ਹਾਲਾਤ ਇਹ ਨੇ ਕਿ ਸਾਈਟ ਸੀ ਡੈਮ ਜਿੰਨੀ ਬਿਜਲੀ ਪ੍ਰੋਡਿਊਸ ਕਰਦਾ, ਆਉਂਦੇ ਸਾਲਾਂ ਦੇ ਵਿੱਚ ਸਾਡੀ ਬਿਜਲੀ ਦੀ ਜਿੰਨੀ ਡਿਮਾਂਡ ਦੀ ਫੋਰਕਾਸਟ ਆ, ਜਿਹੜੇ ਟਰੈਂਡ 'ਤੇ ਅਸੀਂ ਤੁਰੇ ਹੋਏ ਹਾਂ, ਸਾਨੂੰ ਘੱਟੋ ਘੱਟ 3-4 ਹੋਰ ਸਾਈਟ ਸੀ ਡੈਮਸ ਦੀ ਲੋੜ ਪੈਣੀ ਆ, ਤਾਂ ਹੀ ਉਹ ਕਾਲਸ ਫੋਰ ਪਾਵਰ ਹੋ ਰਹੀ ਆ। ਇਹਦੀ ਮੁਖਾਲਫਤ NDP ਨੇ ਡਟ ਕੇ ਕੀਤੀ ਸੀ। ਟਰਾਂਸ ਮਾਊਂਟੇਨ ਪਾਈਪਲਾਈਨ ਦੀ ਐਕਸਪੈਂਸ਼ਨ ਦੀ ਮੁਖਾਲਫਤ NDP ਨੇ ਡਟ ਕੇ ਕੀਤੀ, ਬਣਨ ਨਹੀਂ ਦੇਣੀ ਪਾਈਪਲਾਈਨ, ਵੀ ਵਿਲ ਯੂਜ਼ ਐਵਰੀ ਟੂਲ ਇਨ ਦਾ ਟੂਲ ਬਾਕਸ। ਉਹ ਪਾਈਪਲਾਈਨ ਬਣਨ ਦਾ ਵੀ ਫਾਇਦਾ ਹੋਇਆ, ਗੈਸੋਲੀਨ ਦੀਆਂ ਕੀਮਤਾਂ ਇੱਥੇ ਮੈਟਰੋ ਵੈਨਕੂਵਰ ਦੇ ਇਲਾਕੇ 'ਚ ਵੀ ਘਟੀਆਂ ਥੋੜ੍ਹੀਆਂ ਜਿਹੀਆਂ, ਉਹਦਾ ਫਾਇਦਾ ਹੋਇਆ। ਓਵਰਆਲ ਰੈਵਨਿਊ $2 ਬਿਲੀਅਨ ਵੱਧ ਗਿਆ ਪਾਈਪਲਾਈਨ ਦੀ ਐਕਸਪੈਂਸ਼ਨ ਕਰਕੇ। ਇਸੇ ਤਰ੍ਹਾਂ ਜਿਹੜਾ ਕਿਟੀਮੈਟ ਦੇ ਵਿੱਚ LNG ਪਲਾਂਟ ਆ, ਇਹ ਵੀ ਚਾਹੁੰਦੇ ਨਹੀਂ ਸੀ NDP ਵਾਲੇ ਕਿ ਬਣੇ, ਹੁਣ ਇਹੀ LNG ਪਲਾਂਟ ਆ ਜਿਹਦੋਂ ਕਿ ਸੈਕਿੰਡ ਫੇਜ਼ ਨੂੰ ਵੀ ਤੇਜ਼ੀ ਨਾਲ ਅਪਰੂਵਲ ਦੇਣ ਦੀ ਗੱਲ ਮਾਰਕ ਕਾਰਨੀ ਨੇ ਵੀ ਕਰ ਦਿੱਤੀ ਹੋਈ ਆ।
ਸੋ ਜਦੋਂ ਆਪੋਜੀਸ਼ਨ ਦੇ ਵਿੱਚ ਸੀਗੇ ਉਦੋਂ ਮੁਖਾਲਫਤ ਕਰਦੇ ਸੀ, ਪਰ ਇਹ ਵੀ ਗੱਲ ਇੱਥੇ ਕਹਿਣੀ ਬਣਦੀ ਹੈ ਵੀ ਜਦੋਂ ਜੌਨ ਹਾਰਗਨ ਦੀ ਸਰਕਾਰ ਬਣ ਗਈ ਤੇ ਫਿਰ ਉਹਨਾਂ ਨੇ ਸਟੈਂਡ ਵੀ ਲਿਆ LNG ਵਾਸਤੇ
ਜੀ ਜੀ
ਸਾਈਟ ਸੀ ਵਾਸਤੇ ਵੀ ਉਹਨਾਂ ਨੇ ਕਿਹਾ ਵੀ ਹੁਣ ਇੰਨੀ ਕੰਸਟਰਕਸ਼ਨ ਹੋ ਚੁੱਕੀ ਹੈ
ਪੁਆਇੰਟ ਆਫ ਨੋ ਰਿਟਰਨ ਤੇ
ਪੁਆਇੰਟ ਆਫ ਨੋ ਰਿਟਰਨ ਤੇ ਹੈ ਤੇ LNG ਵਾਸਤੇ ਜਿਹੜਾ LNG ਕੈਨੇਡਾ ਪ੍ਰੋਜੈਕਟ ਵਾਸਤੇ ਤਾਂ ਉਹਦੀ ਸਗੋਂ ਪੈਰ ਵੀ ਕਰਨ ਲੱਗ ਗਏ ਸੀ
ਜੀ ਜੀ ਜੀ
ਸੋ ਜਦੋਂ ਸਰਕਾਰ ਬਣੀ ਉਹਨਾਂ ਦੀ ਉਸ ਤੋਂ ਪਹਿਲਾਂ ਮੁਖਾਲਫਤ ਕਰਦੇ ਰਹੇ ਸੋ ਇਹ ਅਸੀਂ ਦੇਖਿਆ ਹੀ ਆ ਵੀ ਆਪੋਜੀਸ਼ਨ ਦੇ ਵਿੱਚ
ਜਦੋਂ ਤੁਸੀਂ
ਵੱਖਰੀਆਂ ਹੁੰਦੀਆਂ ਜਦੋਂ ਸਰਕਾਰ ਬਣ ਜਾਂਦੀ ਉਦੋਂ ਫਿਰ ਗੱਲਾਂ ਥੋੜੀਆਂ ਬਦਲ ਜਾਇਆ
ਕਰਦੀਆਂ ਜਦੋਂ ਤੁਸੀਂ ਵੱਡੇ ਹੋ ਜਾਂਦੇ ਹੋ ਖਰਚੇ ਆਪ ਕਰਨੇ ਪੈਂਦੇ ਨੇ ਫਿਰ ਆਟੇ ਦਾਲ ਦਾ ਭਾਅ ਪਤਾ ਲੱਗ ਜਾਂਦਾ
ਇਸ ਭਾਅ ਵਿਕਦੀ ਆ
ਜੀ
ਜਦੋਂ ਤੁਸੀਂ ਛੋਟੇ ਹੁੰਦੇ ਤੁਸੀਂ ਕਹਿੰਦੇ ਮੈਂ ਆਰਗੈਨਿਕ ਫੂਡ ਹੀ ਖਾਣਾ ਮੈਂ ਮੱਝ ਦਾ ਦੁੱਧ ਹੀ ਪੀਣਾ ਤੇ ਫਿਰ ਜਦੋਂ ਵੱਡੇ ਹੋ ਜਾਂਦੇ ਕਹਿੰਦੇ ਮਹਿੰਗਾ ਹੈਗਾ ਚਲੋ ਕੋਈ
ਨਹੀਂ ਜਾਂ ਫਿਰ ਇੱਦਾਂ ਕਹਿ ਲਓ ਜਦ ਤੁਸੀਂ ਛੋਟੇ ਹੁੰਦੇ ਹੋ ਉਦੋਂ ਤੁਸੀਂ ਕਹਿੰਦੇ ਹੋ ਕਿ ਮੈਂ ਤਾਂ ਟੋਫੀਆਂ ਖਾਊਂਗਾ ਮੈਂ ਤੇ ਫਾਸਟ ਫੂਡ ਖਾਊਂਗਾ ਜਦ ਤੁਸੀਂ ਵੱਡੇ ਹੋ ਜਾਂਦੇ ਫਿਰ ਤੁਹਾਨੂੰ ਪਤਾ ਲੱਗਦਾ ਕਿ ਨਾ ਭਾਈ ਇਹ ਤਾਂ ਔਖਾ ਕੰਮ ਫਿਰ ਤੁਸੀਂ ਜਿਹੜੀਆਂ ਚੀਜ਼ਾਂ ਬਚਪਨ 'ਚ ਨਹੀਂ ਵੀ ਖਾਂਦੇ
ਦਾਲ ਰੋਟੀ ਚੱਲ
ਫਿਰ ਤੁਸੀਂ ਉਹ ਵੀ ਖਾਣ ਲੱਗੇ ਉਹ ਕਹਿੰਦੇ ਨਾ ਵੀ ਬਚਪਨ ਦੀਆਂ ਮੇਰੀਆਂ ਸਾਰੀਆਂ ਸਜ਼ਾਵਾਂ ਹੈ ਨਾ ਵੀ ਤੁਸੀਂ ਛੇਤੀ ਸੌਂਵੋ ਜੰਕ ਫੂਡ ਨਾ ਖਾਓ ਅਜਨਬੀਆਂ ਨਾਲ ਬਹੁਤੀ ਗੱਲ ਨਾ ਕਰੋ ਕਹਿੰਦੇ ਬਚਪਨ ਦੀਆਂ ਮੇਰੀਆਂ ਸਾਰੀਆਂ ਸਜ਼ਾਵਾਂ ਮੇਰੀ ਵੱਡੀ ਉਮਰ ਦੇ ਟੀਚੇ ਬਣ ਗਏ
ਹਸਰਤ ਬਣ ਗਈ
ਹਸਰਤ ਬਣ ਗਈ ਕਿ ਮੈਂ ਛੇਤੀ ਸੌਂ ਸਕਾਂ
ਸਹੀ
ਤੇ ਮੈਂ ਹੈਲਥੀ ਫੂਡ ਖਾਵਾਂ
ਬ੍ਰੇਕ ਲੈ ਲਓ
ਬ੍ਰੇਕ ਲੈ ਲਈਏ ਵਾਸੂ ਜੀ ਕੱਲ੍ਹ ਸ਼ਾਮੀ ਸਿਟੀ ਆਫ ਸਰੀ ਦੀ ਕਾਉਂਸਲ ਮੀਟਿੰਗ ਹੋਈ ਹੈ ਕੁਇਕਲੀ ਪਹਿਲਾਂ ਉਹਦੀ ਗੱਲ ਕਰ ਲਈਏ ਉਹਦੇ ਵਿੱਚ ਜਿਹੜੀਆਂ ਕੁਝ ਗੱਲਾਂ ਕੱਲ੍ਹ ਹਾਈਲਾਈਟ ਹੋਈਆਂ ਫਿਰ ਯੈਸਟਰਡੇ ਆਫਕੋਰਸ ਕੱਲ੍ਹ ਸਵੇਰੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਮੇਅਰ ਵੱਲੋਂ ਅਤੇ ਸਰੀ ਪੁਲਿਸ ਸਰਵਿਸ ਦੇ ਚੀਫ ਵੱਲੋਂ ਜਿਹਦੇ ਵਿੱਚ ਐਕਸਟੋਰਸ਼ਨ ਸੰਬੰਧੀ ਇਨਵੈਸਟੀਗੇਸ਼ਨ ਬਾਰੇ ਜਿਹੜੀ ਗੱਲ ਕੀਤੀ ਗਈ ਆ ਸੋ ਉਹ ਵੀ ਗੱਲ ਕਰਦੇ ਹਾਂ ਪਹਿਲਾਂ ਕੁਇਕਲੀ ਇਹ ਗੱਲ ਕਰੀਏ ਜਿਹੜੇ ਸਿਟੀ ਆਫ ਸਰੀ ਦੇ ਕਾਉਂਸਲਰ ਨੇ ਰੌਬ ਸਟੱਟ ਉਹਨਾਂ ਨੇ ਸਿਟੀ ਸਟਾਫ ਨੂੰ ਇਹ ਕਿਹਾ ਕੱਲ੍ਹ ਦੀ ਮੀਟਿੰਗ ਦੇ ਵਿੱਚ ਕਿ ਜਿਹੜਾ ਨੋਇਜ਼ ਬਾਏ ਲਾਅ ਹੈਗਾ ਸਿਟੀ ਦਾ ਉਹਨੂੰ ਰਿਵਿਊ ਕਰੀਏ ਦੇਖਿਓ ਕਿ ਉਹਨੂੰ ਆਪਾਂ ਕਿਵੇਂ ਹੋਰ ਮਜ਼ਬੂਤ ਕਰ ਸਕਦੇ ਹਾਂ ਕਿਉਂਕਿ ਨੋਇਜ਼ ਸੰਬੰਧੀ ਕੰਪਲੇਂਟਸ ਸ਼ਹਿਰ ਦੇ ਵਿੱਚ ਬਹੁਤ ਵੱਧ ਗਈਆਂ ਹੋਈਆਂ ਨੇ ਕਿਤੇ ਕੋਈ ਪ੍ਰਾਈਵੇਟ ਫੰਕਸ਼ਨ ਚੱਲਦਾ ਪਿਆ ਕਿਸੇ ਨੇਬਰਹੁੱਡ ਦੇ ਵਿੱਚ ਕਿਸੇ ਦੇ ਘਰ ਵਿਆਹ ਧਰਿਆ ਹੋਇਆ ਦੇਰ ਰਾਤ ਤੱਕ ਜਿਹੜੀਆਂ ਸੈਲੀਬ੍ਰੇਸ਼ਨਸ ਨੇ ਉਹਦੇ ਕਰਕੇ ਨੋਇਜ਼ ਕੰਪਲੇਂਟਸ ਜਾਂ ਫਿਰ ਹੁਣ ਆਉਂਦੇ ਹਫ਼ਤਿਆਂ ਦੇ ਵਿੱਚ ਅਗਲੇ ਮਹੀਨੇ ਹੈਲੋਵੀਨ ਆ ਜਦੋਂ ਪਟਾਕੇ ਚੱਲਦੇ ਨੇ ਹੈਲੋਵੀਨ ਤੋਂ ਪਹਿਲਾਂ ਤਾਂ ਐਕਚੁਲੀ ਦੀਵਾਲੀ ਆ ਜਾਣੀ ਹੈ ਐਤਕੀ ਸੋ ਉਦੋਂ ਜਿਹੜੇ ਪਟਾਕੇ ਵਗੈਰਾ ਉਹਨਾਂ ਨੇ ਦੀਵਾਲੀ ਦਾ ਜ਼ਿਕਰ ਨਹੀਂ ਕੀਤਾ ਵੈਸੇ ਪਰ ਇਹ ਹੈ ਕਿ ਉਹ ਕੰਸਰਨ ਇੱਕ ਬੜਾ ਉਦੋਂ ਬਣ ਜਿਆ ਕਰਦਾ ਵੀ ਇਹ ਨੋਇਜ਼ ਵਾਲੇ ਬਾਇਲੋ ਨੂੰ ਕਿਵੇਂ ਹੋਰ ਬਿਹਤਰ ਤਰੀਕੇ ਇੰਪਲੀਮੈਂਟ ਕੀਤਾ ਜਾ ਸਕੇ ਇਹਦੇ ਬਾਰੇ ਗੱਲ ਉਹਨਾਂ ਨੇ ਕੀਤੀ ਆ
ਨਾਲ ਉਹਨੇ ਲਾਊਡ ਵਹੀਕਲਸ ਦੀ ਵੀ ਗੱਲ
ਕੀਤੀ ਹੈ
ਲੇਟ ਨਾਈਟ ਖਾਸ ਤੌਰ ਤੇ ਬਹੁਤ ਸਾਰੀਆਂ ਗੱਡੀਆਂ ਨੇ ਜਿਹਨਾਂ ਨੇ ਆਪਣੇ ਸਲੈਂਸਰ ਦੇ ਵਿੱਚ ਕੋਈ ਤਰਮੀਮ ਕੀਤੀ ਹੁੰਦੀ ਆ
ਜੀ ਜੀ
ਬਹੁਤ ਜ਼ਿਆਦਾ ਕਹਿੰਦੇ ਆਵਾਜ਼ ਕਰਦੀਆਂ ਨਿਕਲਦੀਆਂ ਨੇ ਕਹਿੰਦੇ ਉਹਦੇ ਨਾਲ ਸਿਰਫ ਨੀਂਦ ਹੀ ਖਰਾਬ ਨਹੀਂ ਹੁੰਦੀ ਬਜ਼ੁਰਗ ਬੱਚੇ
ਪੈਟਸ
ਕਹਿੰਦੇ ਬਹੁਤ ਪਰੇਸ਼ਾਨ ਹੁੰਦੇ ਨੇ
ਜੀ
ਇਹ ਇੱਕ ਕਹਿੰਦੇ ਹੈਲਥ ਕੰਸਰਨ ਹੈ ਕੁਆਲਿਟੀ ਆਫ ਲਾਈਫ ਇਸ਼ੂ ਹੈ
ਆਸਮਾਨ 'ਚ ਉੱਡਿਆ ਜਾਂਦਾ ਜਹਾਜ਼ ਨਹੀਂ ਕਈ ਵਾਰੀ ਇੰਨੀ ਆਵਾਜ਼ ਕਰਦਾ ਤੁਸੀਂ ਜਦੋਂ ਘਰ ਦੇ ਅੰਦਰ ਬੈਠੇ ਹੋ ਬਾਹਰੋਂ ਕੋਈ ਮੋਟਰਸਾਈਕਲ ਲੈ ਕੇ ਨਿਕਲਦਾ ਜਾਂ ਆਪਣੀ ਕਾਰ ਦੇ ਵਿੱਚੋਂ ਨਿਕਲਦਾ ਤੁਸੀਂ ਐਨ ਇੱਕਦਮ ਸ਼ਾਂਤਮਈ ਮਾਹੌਲ 'ਚ ਬੈਠੇ ਹੋ ਡਰ ਜਿਹਾ ਲੱਗਦਾ ਵੀ ਆਹ ਕੀ ਹੋਇਆ
ਹਾਂਜੀ ਸੋ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਬਹੁਤ ਵੱਡੀਆਂ ਸੈਲੀਬ੍ਰੇਸ਼ਨਸ ਨੇ ਲਾਊਡ ਵਹੀਕਲਸ ਨੇ ਤੇ ਫਾਇਰਵਰਕਸ ਨੇ ਵੀ ਇਹਨਾਂ ਦੀਆਂ ਕੰਪਲੇਂਟਸ ਬਹੁਤ ਜ਼ਿਆਦਾ ਵੱਧਦੀਆਂ ਜਾ ਰਹੀਆਂ ਨੇ ਤੇ ਇਹਦੇ ਨਾਲ ਸੰਬੰਧਿਤ ਕਹਿੰਦੇ ਸਾਨੂੰ ਦੇਖਣਾ ਚਾਹੀਦਾ ਸਾਡੀ ਜ਼ਿੰਮੇਦਾਰੀ ਬਣਦੀ ਹੈ ਕਾਉਂਸਲਰਸ ਦੀ ਵੀ ਕੋਈ ਅਸੀਂ ਜੇ ਕੋਈ ਕਾਨੂੰਨ ਦੇ ਵਿੱਚ ਸਖਤੀ ਕਰ ਸਕਦੇ ਹਾਂ ਕੋਈ ਲੂਪ ਹੋਲ ਪਲੱਗ ਕਰ ਸਕਦੇ ਕਹਿੰਦੇ ਸਾਨੂੰ ਇਹ 'ਤੇ ਵਿਚਾਰ ਕਰਨਾ ਚਾਹੀਦਾ
ਮੇਅਰ ਨੇ ਬਸ ਵੀ ਕੱਲ੍ਹ ਇੱਕ ਗੱਲ ਇਹ ਵੀ ਆਖੀ ਹੈ ਕਿ ਜਿਹੜਾ ਸਰੀ ਮੈਮੋਰੀਅਲ ਹੋਸਪਿਟਲ ਦੇ ਨਾਲ ਲੱਗਦੀ ਜ਼ਮੀਨ ਆ ਵੀ ਹਜੇ ਚਲੋ ਸਰਕਾਰ ਇਸਦੇ ਉੱਪਰ ਹਸਪਤਾਲ ਕਦੇ ਨਾ ਕਦੇ ਤਾਂ ਬਣੂਗਾ ਕਦੇ ਨਾ ਕਦੇ ਤਾਂ ਉਹਦੀ ਐਕਸਪੈਂਸ਼ਨ ਹੋਰ ਕਰਨੀ ਹੀ ਪੈਣੀ ਆ ਨਾ ਹੋਸਪਿਟਲ ਦੀ ਵੀ ਜਿਸ ਹਿਸਾਬ ਨਾਲ ਆਬਾਦੀ ਵੱਧ ਰਹੀ ਆ ਉਹ ਡਿਸੀਜਨ ਤੇ ਪ੍ਰੋਵਿੰਸ਼ੀਅਲ ਸਰਕਾਰ ਨੇ ਲੈਣਾ ਪਰ ਜਿਹੜੀ ਹਸਪਤਾਲ ਦੇ ਨਾਲ ਦੀ ਜ਼ਮੀਨ ਹੈਗੀ ਆ ਉਹਨੂੰ ਆਪਾਂ ਪਹਿਲਾਂ ਹੀ ਪ੍ਰੀ ਜ਼ੋਨ ਕਰਕੇ ਆਪਣੇ ਵੱਲੋਂ ਕੰਮ ਨਿਬੇੜ ਕੇ ਰੱਖੀਏ ਵੀ ਭਾਈ ਇੱਥੇ ਮੈਡੀਕਲ ਫੈਸਿਲਿਟੀਜ਼ ਤੇ ਹੋਸਪਿਟਲ ਰਿਲੇਟਡ ਐਕਸਪੈਂਸ਼ਨ ਵਾਸਤੇ ਹੀ ਆਹ ਜਿਹੜਾ ਫਲਾਨਾ ਏਰੀਆ ਉਹ ਮਹਿਸੂਸ ਕੀਤਾ ਹੋਇਆ ਇਹ ਗੱਲ ਵੀ ਕੱਲ੍ਹ ਮੇਅਰ ਨੇ ਕੀਤੀ ਆ
ਉਹਨਾਂ ਨੇ ਸਟਾਫ ਨੂੰ ਕਿਹਾ ਕਹਿੰਦੇ ਇੱਥੇ ਵਿਚਾਰ ਕਰੋ ਵੀ ਅਸੀਂ ਕਹੀਏ ਸੂਬਾ ਸਰਕਾਰ ਨੂੰ ਵੀ ਸਾਡੇ ਵੱਲੋਂ ਪੂਰੀ ਤਿਆਰੀ ਆ ਤੁਸੀਂ ਆ ਜਾਓ ਕਰੋ ਇਹਦੀ ਐਕਸਪੈਂਸ਼ਨ ਸੋ ਇਹ ਵੀ ਇੱਕ ਚੰਗਾ ਕਦਮ ਹੋਏਗਾ ਤੇ ਨਾਲ ਹੀ ਵਿਜੇ ਕੱਲ $22 million ਦੇ ਕੰਟਰੈਕਟਸ ਵੀ ਵੱਖੋ ਵੱਖਰੇ ਕੰਟਰੈਕਟਸ ਟੋਟਲ ਮਿਲਾ ਕੇ ਦਿੱਤੇ ਗਏ ਐਨਰਜੀ ਪਾਈਪਿੰਗ ਸਿਸਟਮ ਨਾਲ ਸੰਬੰਧਿਤ ਬੋਇਲਰ ਅਪਗ੍ਰੇਡਸ ਨਾਲ ਸੰਬੰਧਿਤ ਰੋਡ ਇੰਪਰੂਵਮੈਂਟਸ ਨਾਲ ਸੰਬੰਧਿਤ ਵਾਟਰ ਪਾਰਕ ਇੰਪਰੂਵਮੈਂਟ ਬੇਅ ਕ੍ਰੀਕ ਪਾਰਕ ਦੇ ਵਿੱਚ ਸੋ ਇਸ ਤਰ੍ਹਾਂ ਦੇ ਟੋਟਲ ਜਿਹੜੇ ਕੰਟਰੈਕਟਸ ਮਿਲਾ ਕੇ $22 million ਦੇ ਬਣਦੇ ਸੀ ਜੋ ਕੱਲ੍ਹ ਦਿੱਤੇ ਗਏ ਨੇ ਕਾਉਂਸਲ ਵੱਲੋਂ
ਜੀ ਅੱਛਾ ਇੱਕ ਇਹ ਵੀ ਕੱਲ੍ਹ ਵਾਸੂ ਜੀ ਗੱਲ ਕੀਤੀ ਗਈ ਹੈ ਮੇਅਰ ਵੱਲੋਂ ਨਾ ਇਹ ਡਾਇਰੈਕਸ਼ਨ ਦਿੱਤੀ ਗਈ ਹੈ ਸਿਟੀ ਸਟਾਫ ਨੂੰ ਕਿ ਈ ਸਕੂਟਰ ਬਾਇਲੋਜ਼ ਪਿਛਲੇ ਦਿਨਾਂ 'ਚ ਉਹਦੇ ਬਾਰੇ ਗੱਲ ਕਰਦੇ ਰਹੇ ਹਾਂ ਕਿ ਈ ਸਕੂਟਰ ਬਾਇਲੋਜ਼ ਮੌਜੂਦਾ ਬਾਇਲੋਜ਼ ਕਿਹੋ ਜਿਹੇ ਨੇ ਤੇ ਉਹਨਾਂ ਨੂੰ ਕਿਵੇਂ ਹੋਰ ਅਸੀਂ ਬਿਹਤਰ ਕਰ ਸਕਦੇ ਹਾਂ ਉਹਦੇ ਬਾਰੇ ਵੀ ਕੱਲ੍ਹ ਸਿਟੀ ਸਟਾਫ ਨੂੰ ਹਦਾਇਤ ਦਿੱਤੀ ਗਈ ਹੈ
ਜ਼ਰੂਰੀ ਹੈ
ਪਿਛਲੇ ਦਿਨੀ ਜਦੋਂ ਮੇਅਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ ਨਾ ਤੇ ਉਹਨਾਂ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੇ ਇਸ ਗੱਲ ਨੂੰ ਇਟਸ ਐਕਚੁਲੀ ਗੁੱਡ ਥਿੰਗ ਕਿ ਉਹਨੂੰ ਅੱਗੇ ਕਾਉਂਸਲ ਮੀਟਿੰਗ ਦੇ ਵਿੱਚ ਹਾਈਲਾਈਟ ਕਰਕੇ ਇਹਦੇ ਉੱਪਰ ਕੋਈ ਕਾਰਵਾਈ ਪਾਈ ਜਾ ਰਹੀ ਆ ਕਿਉਂਕਿ ਸਮੱਸਿਆ ਬਹੁਤ ਵੱਡੀ ਬਣ ਗਈ ਹੈ ਮੈਂ ਬਸ ਜੀ ਪਰਸੋਂ ਦੀ ਗੱਲ ਆ ਮੈਂ 128 ਸਟਰੀਟ 'ਤੇ ਜਾ ਰਿਹਾ ਸੀ, 128 ਸਟਰੀਟ 'ਤੇ 76 ਐਵੀਨਿਊ ਵਾਲੀ ਜਿਹੜੀ ਇੰਟਰਸੈਕਸ਼ਨ ਆ, ਇਟਸ ਵਨ ਆਫ ਦ ਬਿਜ਼ੀਅਰ ਇੰਟਰਸੈਕਸ਼ਨ ਹੈ ਨਾ, ਉੱਥੋਂ ਇੱਕ ਲੜਕੀ ਈ ਸਕੂਟਰ 'ਤੇ ਜਾ ਰਹੀ ਸੀ, ਈ ਸਕੂਟਰ ਤੋਂ ਉਹ ਕ੍ਰੋਸ ਵਾਕ ਤੋਂ ਥੱਲੇ ਈ ਸਕੂਟਰ ਲੈ ਕੇ ਉਤਰਦੀ, ਉੱਧਰੋਂ ਇੱਕ ਗੱਡੀ ਪਿਕਅਪ ਟਰੱਕ ਵੱਡਾ, ਉਹਨੇ ਰਾਈਟ ਟਰਨ ਲੈਣਾ ਸੀ, ਬਸ ਜੀ ਮਸਾਂ ਹੀ ਬਚਾਅ ਹੋਇਆ, ਮਸਾਂ ਹੀ ਬਚਾਅ ਹੋਇਆ। ਅਤੇ ਉਹਦੇ ਵਿੱਚ ਮੈਂ ਇਹ ਵੀ ਨਹੀਂ ਕਹੂੰਗਾ ਕਿ ਪਿਕਅਪ ਟਰੱਕ ਵਾਲੇ ਦੀ ਗਲਤੀ ਸੀ, ਕਿਉਂਕਿ ਜਿਹੜੀ ਹਾਲਾਂਕਿ ਕਿਉਂਕਿ ਰਾਈਟ ਟਰਨ ਤੁਸੀਂ ਰੈੱਡ ਲਾਈਟ 'ਤੇ ਕਰ ਸਕਦੇ ਹੁੰਦੇ ਹੋ, ਆਫਕੋਰਸ ਪਿਕਅਪ ਟਰੱਕ ਵਾਲੇ ਨੂੰ ਪੈਡਸਟ੍ਰੀਅਨ ਵਾਸਤੇ ਰੁਕ ਕੇ, ਕੋਈ ਵੀ ਗੱਡੀ ਆ, ਯੂ ਹੈਵ ਟੂ ਮੇਕ ਸ਼ੋਰ ਯੂ ਹੈਵ ਟੂ ਡੂ ਅ ਸ਼ੋਲਡਰ ਚੈੱਕ ਐਂਡ ਆਲ, ਪਰ ਬਸ ਜੀ ਜਿਹੜਾ ਪੈਡਸਟ੍ਰੀਅਨ ਦੇ ਆਉਣ ਦੀ ਸਪੀਡ ਹੁੰਦੀ ਆ ਅਤੇ ਜਿਹੜਾ ਈ ਸਕੂਟਰ 'ਤੇ ਆ ਰਿਹਾ ਜਿਹੜੀ ਉਹਦੀ ਰਫ਼ਤਾਰ ਆ, ਉਹ 'ਚ ਫਰਕ ਬੜਾ ਹੁੰਦਾ।
ਵਿਜੇ ਜੀ ਦੇਖੋ, ਇਹ ਤਾਂ ਨੁਆਂਸਿਸ ਨੇ ਮੈਂ ਕਹਾਂਗਾ,
ਜੀ ਜੀ ਜੀ,
ਜਿਹੜੀ ਮੇਨ ਬੇਸਿਕ ਗੱਲ ਤਾਂ ਇਹ ਆ ਕਿ ਈ ਸਕੂਟਰਸ ਨੂੰ ਲੈ ਕੇ ਜੋ ਇਸ ਵੇਲੇ ਸਾਰੀ ਜੋ ਰੂਲਸ ਰੈਗੂਲੇਸ਼ਨਸ ਨੇ, ਸੂਬਾ ਸਰਕਾਰ ਨੇ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ, ਉਹਨਾਂ ਨੇ ਮਿਊਨਿਸਪੈਲਿਟੀਜ਼ ਨੂੰ ਪੁੱਛਿਆ ਵੀ ਡੂ ਯੂ ਵਾਂਟ ਟੂ ਸਾਈਨ ਅਪ ਔਰ ਨਾਟ, ਸਿਟੀ ਆਫ ਸਰੀ ਨੇ ਉਹਦੇ ਵਾਸਤੇ ਸਾਈਨ ਅਪ ਨਹੀਂ
ਕੀਤਾ।
ਸੋ ਇਹਦਾ ਮਤਲਬ ਇਹ ਹੈ ਕਿ ਸਿਟੀ ਆਫ ਸਰੀ ਦੇ ਵਿੱਚ ਜਿਹੜੇ ਈ ਸਕੂਟਰਸ ਨੇ, ਜਿਹੜੇ ਆ ਕਿਕ ਸਕੂਟਰਸ, ਇਹ ਚਲਾਉਣੇ ਗੈਰ ਕਾਨੂੰਨੀ ਨੇ,
ਜੀ ਜੀ,
ਕਿਉਂਕਿ ਅਸੀਂ ਉਸ ਪਾਇਲਟ ਪ੍ਰੋਜੈਕਟ ਵਾਸਤੇ ਸਾਈਨ ਅਪ ਹੀ ਨਹੀਂ ਕੀਤਾ ਹੋਇਆ। ਕਈ ਬਹੁਤੇ ਸ਼ਹਿਰਾਂ ਨੇ, ਰਿਚਮੰਡ ਨੇ ਕੀਤਾ ਹੋਇਆ ਤੇ ਹੋਰ ਵੀ ਮੈਟਰੋ ਵੈਂਕੂਵਰ ਦੇ ਕਈ ਸ਼ਹਿਰ ਨੇ, ਵੈਂਕੂਵਰ ਦੇ ਵਿੱਚ ਵੀ ਹੈ। ਸੋ ਉਹਨਾਂ ਨੇ ਸਾਈਨ ਅਪ ਕੀਤਾ ਉਸ ਪਾਇਲਟ ਵਾਸਤੇ, ਉਹਨਾਂ ਨੇ ਆਪ ਮਨਜ਼ੂਰੀ ਦਿੱਤੀ ਹੈ ਕਿ ਅਸੀਂ ਚਾਹੁੰਦੇ ਹਾਂ ਟੈਸਟ ਕਰਨਾ ਇਹ ਪਾਇਲਟ ਪ੍ਰੋਜੈਕਟ ਚਲਾ ਕੇ, ਵੀ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਹਾਊ ਡਸ ਦਿਸ ਵਰਕ, ਤੇ ਉਹਨੂੰ ਐਕਸਟੈਂਡ ਵੀ ਕੀਤਾ ਜਾ ਰਿਹਾ ਉੱਥੇ, ਉਹ ਉਹਨਾਂ ਨੂੰ ਪਸੰਦ ਆ ਰਿਹਾ ਇਹ ਪ੍ਰੋਗਰਾਮ। ਪਰ ਸਿਟੀ ਆਫ ਸਰੀ ਨੇ ਕਦੇ ਸਾਈਨ ਅਪ ਹੀ ਨਹੀਂ ਕੀਤਾ ਉਸ ਪਾਇਲਟ ਵਾਸਤੇ, ਤੇ ਇੱਥੇ ਫਿਰ ਉਹ ਈ ਸਕੂਟਰ ਚਲਾਉਣੇ ਗੈਰ ਕਾਨੂੰਨੀ ਨੇ। ਸੋ ਜੇ ਸਵਾਲ ਇਹ ਉੱਠਦਾ ਜੇ ਗੈਰ ਕਾਨੂੰਨੀ ਨੇ ਤੇ ਫਿਰ ਉਹਦੇ ਖਿਲਾਫ਼ ਐਨਫੋਰਸਮੈਂਟ ਕਿਉਂ ਨਹੀਂ ਹੋ ਰਹੀ?
ਬਸ ਜੀ,
ਜੇ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਟਿਕਟਾਂ ਦਿੱਤੀਆਂ ਜਾਣ।
ਬਸ ਜੀ, ਗੈਰ ਕਾਨੂੰਨੀ ਤੇ ਜਿਹੜੇ ਮੂਹਰਲੇ ਸ਼ੀਸ਼ੇ ਨੇ ਗੱਡੀ ਦੇ ਉਹ ਵੀ ਕਾਲੇ ਕਰਨੇ ਗੈਰ ਕਾਨੂੰਨੀ ਨੇ।
ਹਾਂਜੀ,
ਸਰੀ ਦੇ ਵਿੱਚ ਉਹਦੀ ਕੰਪਲਾਇੰਸ ਬਹੁਤ ਘੱਟ ਆ।
ਉਹ ਮੈਂ ਫਿਰ ਕਹਾਂਗਾ ਇਹ ਜਿਹੜੀਆਂ ਫਾਈਨਲ ਅੱਗੋਂ ਜਿਹੜੀਆਂ ਗੱਲਾਂ ਨੇ ਵੀ ਇਹ ਅਗਲੇ ਸੈਕਿੰਡ ਥਰਡ ਲੇਅਰ ਦੇ ਨੁਆਂਸਸ ਨੇ, ਇਹ ਤਾਂ ਸ਼ਰਿਆਮ ਮਤਲਬ ਸਕੂਟਰਸ ਜਿਹੜੇ ਚੱਲ ਰਹੇ ਨੇ, ਮੈਨੂੰ ਸਕੂਟਰ ਬੜੇ ਪਸੰਦ ਨੇ, ਮੈਂ ਪਹਿਲਾਂ ਵੀ ਕਹਿ ਰਿਹਾ ਕਿ ਸਕੂਟਰ ਮੈਂ ਵੀ ਚਲਾਉਣਾ ਚਾਹਾਂਗਾ, ਪਰ ਉਹਦੇ ਵਾਸਤੇ
ਇਨਫਰਾਸਟ੍ਰਕਚਰ ਹੋਵੇ,
ਪਹਿਲਾਂ ਉਹ ਪ੍ਰੋਪਰ ਉਹਨਾਂ ਨੂੰ ਲੀਗਲਾਈਜ਼ ਪ੍ਰੋਪਰ ਚੈਨਲ ਨਾਲ ਕੀਤਾ ਜਾਵੇ, ਉਹਨਾਂ ਵਾਸਤੇ ਬਣਦਾ ਪ੍ਰੋਪਰ ਇਨਫਰਾਸਟ੍ਰਕਚਰ ਹੋਵੇ, ਸੜਕਾਂ ਦੇ ਉੱਤੇ ਲੇਨਸ ਹੋਣ, ਕਲੈਰਿਟੀ ਹੋਵੇ, ਤੇ ਉਹਦੇ ਵਾਸਤੇ ਅਵੇਅਰਨੈਸ ਕੈਂਪੇਨ ਵੀ ਹੋਵੇ, ਡਰਾਈਵਰਸ ਨੂੰ ਵੀ ਪਤਾ ਹੋਵੇ ਵੀ ਹਾਂ ਵੀ ਹੈਵ ਟੂ ਐਕਸਪੈਕਟ ਦੀ ਸਕੂਟਰਸ ਔਨ ਦ ਰੋਡਸ। ਸੋ ਪ੍ਰੋਪਰ ਇਨਫਰਾਸਟ੍ਰਕਚਰ, ਪ੍ਰੋਪਰ ਈਕੋਸਿਸਟਮ ਹੋਵੇ, ਆਈ ਵੁੱਡ ਲਵ ਟੂ ਰਾਈਡ ਐਂਡ ਈ ਸਕੂਟਰ, ਬੜਾ ਵਧੀਆ ਲੱਗਦਾ, ਕਨਵੀਨੀਅੰਟ ਮੋਡ ਆਫ ਟਰਾਂਸਪੋਰਟੇਸ਼ਨ ਹੋਏਗਾ। ਇਹਦੇ ਨਾਲ ਮੈਨੂੰ ਲੱਗਦਾ ਕਿ ਦਿਸ ਅ ਲੋਟ ਆਫ ਪੋਟੈਂਸ਼ੀਅਲ ਇਨ ਦਿਸ, ਕਿ ਜੇ ਈ ਸਕੂਟਰ, ਈ ਸਕੂਟਰ ਸ਼ੇਅਰਿੰਗ ਪ੍ਰੋਗਰਾਮਸ ਨਹੀਂ ਜਿਹੜੇ ਯੂਰਪ ਵਿੱਚ ਫੇਲ ਹੋ ਚੁੱਕੇ ਨੇ,
ਉਹ ਨਹੀਂ,
ਪਰਸਨਲ ਜੇ ਈ ਸਕੂਟਰ ਤੁਸੀਂ ਆਪਣਾ ਰੱਖਦੇ ਹੋ ਤੇ ਉਹਦੇ ਨਾਲ ਸੰਬੰਧਿਤ ਜੇ ਕਲੈਰਿਟੀ ਹੁੰਦੀ ਹੈ ਕਾਨੂੰਨ ਸੰਬੰਧੀ, ਇਨਫਰਾਸਟ੍ਰਕਚਰ ਈਕੋਸਿਸਟਮ ਸੰਬੰਧੀ, ਇਹਦੇ ਨਾਲ ਵਿਜੇ ਜੀ ਸਰੀ ਦੀ ਨੁਹਾਰ ਬਦਲ ਸਕਦੀ ਹੈ।
ਬਸ ਜੀ,
ਜਿੰਨਾ ਪੋਟੈਂਸ਼ੀਅਲ ਹੈ ਇਹਦੇ ਵਿੱਚ,
ਜਿੰਨਾ ਇੱਥੇ ਕੰਜੈਸ਼ਨ ਆ, ਬਹੁਤ ਸਾਰੇ ਲੋਕ ਅਜਿਹੇ ਨੇ ਦੇਖੋ ਜਿਹਨੇ ਤਾਂ ਸਰੀ ਤੋਂ ਜਾਣਾ ਨਿਊ ਵੈਸਟਮਿੰਸਟਰ, ਵੈਨਕੂਵਰ, ਜਾਂ ਜਿਹਨੇ ਸਾਊਥ ਸਰੀ ਤੋਂ ਨਾਰਥ ਸਰੀ, ਹੈ ਨਾ, ਦੋਜ਼ ਆਰ ਲਾਰਜਰ ਡਿਸਟੈਂਸ, ਪਰ ਕਿੰਨੇ ਹੀ ਅਜਿਹੇ ਰੈਜ਼ੀਡੈਂਟਸ ਨੇ ਜਿਨ੍ਹਾਂ ਦੀ ਜਿਹੜੀ ਕਮਿਊਟ ਹੈ ਨਾ ਉਹ 5-6 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹੀ ਆ, ਜਾਂ ਫਿਰ ਕਈ ਅਜਿਹੇ ਨੇ ਜਿਨ੍ਹਾਂ ਦਾ ਘਰ ਤੋਂ ਬੱਸ ਸਟਾਪ ਮੇ ਬੀ ਹੋਏਗਾ 2 ਕਿਲੋਮੀਟਰ ਐਗਜ਼ਾਮਪਲ, ਜਾਂ 1.5 ਕਿਲੋਮੀਟਰ, ਅੱਗੇ ਉਹਨਾਂ ਨੇ ਜਿੱਥੇ ਉੱਤਰ ਕੇ ਜਾਣਾ ਉੱਥੋਂ ਅੱਗੇ ਫਿਰ ਜਿਹੜੀ ਬੇਸਿਕਲੀ ਫਸਟ ਮਾਈਲ ਐਂਡ ਲਾਸਟ ਮਾਈਲ ਆ, ਉਹਦੇ ਵਾਸਤੇ ਵੀ ਇੱਕ ਬੜਾ ਵਧੀਆ ਸਾਧਨ ਹੋ ਸਕਦਾ।
ਬਿਲਕੁਲ,
ਪਰ ਕਲੈਰਿਟੀ ਦੀ
ਘਾਟ ਆ ਇਸ ਵੇਲੇ ਤਾਂ ਇਲੀਗਲ ਨੇ। ਸੋ ਜੇ ਇਲੀਗਲ ਨੇ ਫਿਰ ਐਨਫੋਰਸਮੈਂਟ, ਜਿਹੜੇ ਤੁਹਾਡੇ ਕਾਨੂੰਨ ਨੇ, ਤੁਹਾਡੇ ਬਾਇਲੋਜ਼ ਨੇ, ਫਿਰ ਉਹ ਕਿਸੇ ਉਹਨੂੰ ਬੇਮਾਇਨਾ ਨੇ ਹੋ।
ਅੱਛਾ, ਫਿਰ ਦੂਜੀ ਗੱਲ ਇਹ ਆ, ਇਹਨਾਂ ਨੂੰ ਫਿਰ ਇੰਸ਼ੋਰੈਂਸ ਦੇ ਪ੍ਰਵਿਊ ਦੇ ਵਿੱਚ ਲੈ ਕੇ ਆਓ, ਕਿਉਂਕਿ ਜਦ ਤੱਕ ਇੰਸ਼ੋਰੈਂਸ ਆ ਉਹਦੇ ਵਿੱਚ ਉਹ ਪਹਿਲੂ ਮਿਸਿੰਗ ਆ, ਤੇ
ਲਾਇਸੈਂਸਿੰਗ ਵੀ ਹੋਣੀ ਚਾਹੀਦੀ,
ਹਾਂ, ਜਿਹੜੀ ਐਂਬੀਗੁਇਟੀ ਆ ਉੱਥੇ ਆ ਜਾਂਦੀ।
ਮੋਟਰਸਾਈਕਲ ਵਾਸਤੇ ਲਾਇਸੈਂਸ ਚਾਹੀਦਾ, ਤੇ ਈ ਸਕੂਟਰ ਵਾਸਤੇ ਕਿਉਂ ਨਹੀਂ?
ਈ ਸਕੂਟਰ ਵਾਸਤੇ ਤੁਸੀਂ ਸੱਜੇ ਖੱਬੇ ਮੁੜਨਾ, ਹਾਊ ਯੂ ਗੋਨਾ ਸਿਗਨਲ, ਡੂ ਯੂ ਨੋ ਕਿ ਉਹਦਾ ਪ੍ਰੋਟੋਕਾਲ ਹੈ ਕੀ? ਸੋ ਦੇਖਦੇ ਹਾਂ, ਚਲੋ ਆ ਬਾਇਲੋਜ਼ ਵਾਸਤੇ ਕੱਲ੍ਹ ਹਦਾਇਤ ਦਿੱਤੀ ਗਈ ਆ। ਬਸ ਜੀ, ਵੈਰੀ ਕੁਇਕਲੀ ਗੱਲ ਇਹ ਵੀ ਕਰ ਲਈਏ, ਕੱਲ੍ਹ ਜਿਹੜੀ ਸਵੇਰੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਐਕਸਟੋਰਸ਼ਨ ਸੰਬੰਧੀ ਮਾਮਲਿਆਂ ਦੀ ਇਨਵੈਸਟੀਗੇਸ਼ਨ ਵਾਸਤੇ ਇੱਕ ਨਵਾਂ ਇਨੀਸ਼ੀਏਟਿਵ ਐਲਾਨਿਆ ਗਿਆ। $2,50,000 ਤੱਕ ਦਾ ਇੱਕ ਫੰਡ ਐਲਾਨ ਕੀਤਾ ਗਿਆ, ਜਿਹਦੇ ਵਿੱਚ ਕਿ ਐਕਸਟੋਰਸ਼ਨ ਦੇ ਮਾਮਲੇ ਦੇ ਵਿੱਚ ਜੇ ਕੋਈ ਵੀ ਵਿਅਕਤੀ ਪੁਲਿਸ ਨੂੰ ਕੋਈ ਸੂਹ ਪ੍ਰਦਾਨ ਕਰਦਾ, ਕੋਈ ਟਿਪ ਦਿੰਦਾ, ਅਤੇ ਜੇ ਉਸ ਟਿਪ ਦੇ ਆਧਾਰ 'ਤੇ ਜਿਹੜਾ ਵਿਅਕਤੀ ਅਰੈਸਟ ਹੁੰਦਾ, ਚਾਰਜ ਹੁੰਦਾ, ਉਹ ਕਨਵਿਕਟ ਹੋ ਜਾਂਦਾ, ਤਾਂ ਫਿਰ ਇਸ ਪੂਲ ਦੇ ਵਿੱਚੋਂ ਪੈਸੇ ਦਿੱਤੇ ਜਾਣਗੇ। ਉਹਦੀ ਕੈਲਕੂਲੇਸ਼ਨ ਕਿਵੇਂ ਹੋਣੀ ਆ, $5,000 ਮਿਲੂ, 10 ਮਿਲੂ, ਕਿਹਨੂੰ ਢਾਈ ਦਾ ਢਾਈ ਮਿਲ ਸਕਦਾ, ਕਿਉਂਕਿ ਢਾਈ ਲੱਖ ਡਾਲਰ ਦੇ ਇਨਾਮ ਨਹੀਂ ਹੈਗੇ, ਇਹ $2,50,000 ਦਾ ਇੱਕ ਪੂਲ ਆ ਜਿਹਦੇ ਵਿੱਚੋਂ ਕਿ ਪੋਟੈਂਸ਼ਲੀ ਮਲਟੀਪਲ ਇਨਾਮ ਦਿੱਤੇ ਜਾ ਸਕਦੇ ਨੇ।
ਸਿਟੀ ਨੇ ਆਪਣੇ ਬਜਟ ਦੇ ਵਿੱਚੋਂ ਇਹ ਪੈਸੇ ਕੱਢ ਕੀਤਾ
ਜੀ। ਕੱਲ ਸਰੀ ਪੁਲਿਸ ਸਰਵਿਸ ਦੇ ਚੀਫ ਨੋਮ ਲਪਿੰਸਕੀ ਨੇ ਇਹ ਗੱਲ ਵੀ ਆਖੀ, ਕਹਿੰਦੇ ਅਸੀਂ ਕੁਝ ਮਾਮਲਿਆਂ ਦੇ ਵਿੱਚ ਬਹੁਤ ਨਜ਼ਦੀਕ ਹਾਂ, ਕੁਝ ਵਿਅਕਤੀਆਂ ਦੇ ਬਹੁਤ ਨੇੜੇ ਪਹੁੰਚ ਗਏ ਹਾਂ, ਬਸ ਕੁਝ ਸਬੂਤਾਂ ਦੀ ਅਜਿਹੀ ਘਾਟ ਹੈ, ਜੇ ਸਾਨੂੰ ਉਹ ਮਿਲ ਗਏ ਕਹਿੰਦੇ ਫਿਰ ਉਹ ਬੰਦੇ ਸ਼ਿਕੰਜੇ ਜਾ ਗਏ।
ਪਰਸਨ ਆਫ ਇੰਟਰਸਟ ਕਹਿੰਦੇ ਅਸੀਂ ਆਈਡੈਂਟੀਫਾਈ ਕੀਤੇ ਹੋਏ ਨੇ, ਵੀ ਆਰ ਵੈਰੀ ਕਲੋਜ਼ ਟੂ ਅਰੈਸਟ, ਪਰ ਇਸ ਵੇਲੇ 44 ਕੇਸ ਨੇ ਐਕਸਟੋਰਸ਼ਨ ਦੇ ਜਿਨ੍ਹਾਂ ਦੀ ਐਕਟਿਵਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਉਹਨਾਂ ਵਿੱਚੋਂ 27 ਮਾਮਲਿਆਂ ਦੇ ਵਿੱਚ ਵਿਜੇ ਜੀ ਗੋਲੀ
ਚੱਲੀ ਆ।
ਸੋ ਇਹ ਆਪਣੇ ਆਪ ਦੇ ਵਿੱਚ ਨੰਬਰ ਬੜੇ ਪਰੇਸ਼ਾਨ ਕਰਨ ਵਾਲੇ ਨੇ,
ਜਿਹੜਾ ਨੰਬਰ ਕੱਲ 44 ਹੋਇਆ, ਵੱਧ ਕੇ ਪਿਛਲੇ ਦਿਨਾਂ ਤੱਕ 39 ਸੀ ਨੰਬਰ।
ਸੋ ਜੇ ਇਹ 44 ਨੰਬਰ ਆਫ ਕੇਸਿਸ ਜੇ 44 ਆ, 44 ਆ, ਤੇ ਅਜੇ ਤੱਕ ਕੋਈ ਵੀ ਅਰੈਸਟ ਨਹੀਂ ਹੋਈ। ਸੋ ਲਾਸਟ ਜੇ ਕੋਈ ਅਨਾਊਂਸਮੈਂਟ ਹੋਈ ਸੀ ਜੁਲਾਈ ਦੇ ਵਿੱਚ, RCMP ਜਿਹੜੀ ਲੋਅਰ ਮੇਨਲੈਂਡ ਵਾਲੀ ਡਿਵੀਜ਼ਨ ਆ, ਉਹਨਾਂ ਨੇ ਦੱਸਿਆ ਸੀ 2 ਵਿਅਕਤੀ ਗ੍ਰਿਫਤਾਰ ਕੀਤੇ ਨੇ, ਤੇ ਉਹ ਵੀ ਮੇਰੇ ਖਿਆਲ ਬਾਅਦ 'ਚ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ,
ਕਿਉਂਕਿ ਵਾਸੂ ਜੀ
ਚਾਰਜਿਸ
ਤੁਸੀਂ ਉਹਨਾਂ ਨੂੰ ਇੱਦਾਂ ਕਸਟਡੀ ਦੇ ਵਿੱਚ ਰੱਖ ਨਹੀਂ।
ਹਾਂਜੀ, ਸੋ ਹੁਣ ਜਿਹੜੀ ਆਪੋਜੀਸ਼ਨ ਸਲੇਟ ਵੱਲੋਂ ਸੇਫ ਸਰੀ ਕੋਲੀਸ਼ਨ ਵੱਲੋਂ ਗੱਲ ਕੀਤੀ ਗਈ ਸੀ ਪਹਿਲਾਂ, ਹੁਣ ਮੇਅਰ ਵੀ ਇਹੀ ਗੱਲ ਕਹਿ ਰਹੇ ਨੇ ਕਿ ਪੁਲਿਸ ਸਰਵਿਸ ਦੇ ਕੋਲ ਇਹ ਹੱਕ ਹੋਣਾ ਚਾਹੀਦਾ ਕਿ ਉਹ ਚਾਰਜਿਸ ਜਿਹੜੇ ਲਗਾ ਸਕਣ।
ਮੇਅਰ ਨੇ ਵਾਸੂ ਜੀ ਐਕਚੁਅਲੀ ਮਹੀਨੇ ਤੋਂ ਘੱਟੋ ਘੱਟ ਇੱਕ ਮਹੀਨੇ ਤੋਂ ਗੱਲ ਕਰ ਰਹੇ ਨੇ ਉਹ ਪ੍ਰੋਗਰਾਮ 'ਚ ਆ ਕੇ ਹੀ ਨਾ,
ਮੇਅਰ ਨੇ ਪਹਿਲਾਂ
ਪ੍ਰੋਗਰਾਮ ਇੱਥੇ ਸਵੇਰ ਵਾਲੇ ਸ਼ੋਅ 'ਚ ਹੀ ਆ ਕੇ ਪਿਛਲੇ ਓਵਰ ਦਾ ਲਾਸਟ ਮੰਥ ਐਂਡ ਹਾਫ ਉਹ 2 ਵਾਰੀ ਤਾਂ ਇੱਥੇ ਹੀ ਗੱਲ ਕਰ ਚੁੱਕੇ ਨੇ।
ਸੇਫ ਸਰੀ ਕੋਲੀਸ਼ਨ ਨੇ ਚਿੱਠੀ ਲਿਖੀ ਉਹਨਾਂ ਨੇ,
ਯੈਸ, ਜਿਸ ਦਿਨ ਕੈਫੇ ਤੇ ਗੋਲੀ ਦੁਬਾਰਾ ਚੱਲੀ ਸੀ ਉਦਣ ਮੇਅਰ ਨਾਲ ਔਨ ਏਅਰ ਗੱਲ ਹੋਈ ਸੀ, ਉਦਣ ਵੀ ਉਹਨਾਂ ਨੇ ਗੱਲ ਕੀਤੀ, ਉਸ ਤੋਂ ਬਾਅਦ ਵੀ ਗੱਲ ਕੀਤੀ ਸੀ, ਤੇ ਹੁਣ ਜਿਹੜੀ ਇਹ ਵੀ ਮੰਗ ਜ਼ੋਰ ਫੜ ਰਹੀ ਆ। ਸੋ
ਪੁਲਿਸ ਦੇ ਕੋਲ ਅਧਿਕਾਰ ਹੋਵੇ ਕਿ ਉਹ ਆਪ ਚਾਰਜਿਸ ਲਗਾ ਸਕਣ, ਵੀ BC ਪ੍ਰੋਸੀਕਿਊਸ਼ਨ ਸਰਵਿਸ ਦੇ ਥਰੂ ਨਾ ਜਾਣਾ।
BC ਤੇ ਕਿਊਬੈਕ ਹੀ ਅਜਿਹੇ 2 ਸੂਬੇ ਨੇ ਜਿਹਦੇ ਵਿੱਚ ਪੁਲਿਸ ਸਿੱਧੇ ਚਾਰਜਿਸ ਦਾਇਰ ਨਹੀਂ ਕਰ ਸਕਦੀ, ਸੋ ਇੱਕ ਮੰਗ ਕੀਤੀ ਜਾ ਰਹੀ ਹੈ। ਸੋ ਦੇਖਦੇ ਹਾਂ ਕੀ ਹੁੰਦਾ ਹੈ, ਅਤੇ ਇਸ ਗੱਲ ਨੂੰ ਲੈ ਕੇ ਵਾਸੂ ਜੀ ਇਹ ਵੀ ਕੰਸਰਨ ਬਹੁਤ ਹੈ ਕਈ ਸੋਸ਼ਲ ਮੀਡੀਆ 'ਤੇ ਕਈਆਂ ਦਾ, ਕਹਿੰਦੇ ਵੀ ਜਿਹੜਾ ਵਿਅਕਤੀ ਕੋਈ ਆਪਣੀ ਜਿਹੜਾ ਮੂਹਰੇ ਆ ਕੇ ਜਾਣਕਾਰੀ ਪ੍ਰਦਾਨ ਕਰੂਗਾ ਉਹਦੀ ਸੇਫਟੀ ਕਿਵੇਂ ਯਕੀਨੀ ਬਣਾਈ ਜਾਏਗੀ?
ਜਾਂ ਕਿਉਂਕਿ ਜੇ ਤੁਸੀਂ ਇਨਾਮ ਲੈਣਾ ਚਾਹੁੰਦੇ ਹੋ ਤੁਹਾਨੂੰ ਆਪਣਾ ਨਾਮ ਜਿਹੜਾ ਉਹ ਦੇਣਾ ਪਏਗਾ,
ਦੱਸਣਾ ਪਏਗਾ।
ਸੋ ਇਹਦੇ ਵਾਸਤੇ ਜਿਹੜੀ ਟਿਪ ਲਾਈਨ ਸਥਾਪਿਤ ਕੀਤੀ ਗਈ ਹੈ, ਨੰਬਰ ਨੋਟ ਕਰਾ ਦਿਓ, 236-485-5149,
ਜੀ
236-485-5149। ਇਸ ਨੰਬਰ 'ਤੇ ਜੇ ਜਾਣਕਾਰੀ ਦੇਣੀ ਹੈ ਇਹਦੇ ਵਾਸਤੇ ਤੁਹਾਨੂੰ ਆਪਣਾ ਨਾਮ ਦੱਸਣਾ ਪਏਗਾ,
9 to 5 ਵੀ ਮੋਨੀਟਰ ਕੀਤੀ ਜਾਣੀ ਹੈ।
ਹਾਂ, ਸੋ ਇਹ ਇਸ ਨੰਬਰ 'ਤੇ ਜਾਣਕਾਰੀ ਦੇ ਕੇ ਤੁਹਾਨੂੰ ਇਨਾਮ ਮਿਲ ਸਕਦਾ, ਰਿਵਾਰਡ ਮਿਲ ਸਕਦਾ। ਪਰ ਜੇ ਤੁਸੀਂ ਅਨੋਨੀਮਸਲੀ ਵੀ ਜਾਣਕਾਰੀ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਫਿਰ ਕ੍ਰਾਈਮ ਸਟੋਪਰਸ ਦਾ ਨੰਬਰ ਤਾਂ ਹੈ ਹੀ, 1800-222-8477।
ਜੀ,
ਇੱਥੇ ਅਨੋਨੀਮਸਲੀ ਵੀ ਤੁਸੀਂ ਟਿਪ ਸ਼ੇਅਰ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ।
ਪਰ ਵਾਸੂ ਜੀ, ਅਨੋਨੀਮਸਲੀ ਟਿਪ ਸ਼ੇਅਰ ਕਰਨ ਵਾਲੀ ਇਹ ਲਾਈਨ ਤਾਂ ਪਹਿਲਾਂ ਹੀ ਖੋਲ ਦਿੱਤੀ ਗਈ ਸੀ, ਇਹਦਾ ਮਤਲਬ ਇਹ ਹੋਇਆ ਕਿ ਉਹਦੇ ਨਾਲ ਜਿਹੜਾ ਇੰਟੈਂਡਿਡ ਨਤੀਜਾ ਐਕਸਪੈਕਟਡ ਸੀ ਉਹ ਨਹੀਂ ਮਿਲ ਸਕਿਆ। ਉਦਾਂ ਦੀਆਂ ਜਿਹੜੀ ਵੀ ਕੋਈ ਟਿਪ ਲੱਗਦਾ ਸੀ ਕਿ ਮਿਲ ਸਕੇਗੀ ਉਹ ਨਹੀਂ ਆਈ, ਤਾਂ ਹੀ ਇਨਾਮ ਦੀ ਪੇਸ਼ਕਸ਼ ਕਰਨੀ ਪੈ ਰਹੀ।
ਜੂਨ ਦੇ ਵਿੱਚ BC ਸਰਕਾਰ ਨੇ $1,00,000 ਅਨਾਊਂਸ ਕੀਤਾ ਸੀ ਅਵੇਅਰਨੈਸ ਕੈਂਪੇਨ ਵਾਸਤੇ,
ਯੂ ਆਰ ਰਾਈਟ,
ਤੇ ਉਹਦੇ ਨਾਲ ਵੀ ਲੱਗਦਾ ਗੱਲ ਨਹੀਂ ਬਣੀ। ਸੋ ਕੱਲ ਮੇਅਰ ਬ੍ਰੈਂਡਾ ਲੋਕ ਨੇ ਕਿਹਾ, ਕਹਿੰਦੇ ਵੀ ਸਾਨੂੰ ਸੂਬਾ ਸਰਕਾਰ ਤੋਂ ਤੇ ਫੈਡਰਲ ਸਰਕਾਰ ਤੋਂ ਉਸ ਪੱਧਰ ਦਾ ਸਮਰਥਨ ਨਹੀਂ ਮਿਲਿਆ ਜਿੰਨੀ ਸਾਨੂੰ ਉਮੀਦ ਸੀ, ਇਸ ਕਰਕੇ ਕਹਿੰਦੇ $2,50,000 ਸਾਨੂੰ ਆਪਣੇ ਬਜਟ ਦੇ ਵਿੱਚੋਂ ਕੱਢ ਕੇ ਇਹ ਫੰਡ ਸਥਾਪਿਤ ਕਰਨਾ ਪੈ ਰਿਹਾ।
ਅਸਰੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ,
ਹੈਵ ਅ ਗੁੱਡ ਰੈਸਟ ਆਫ ਦ ਡੇ, ਸ਼ਾਮੀ ਤੁਹਾਨੂੰ ਸੁਣਦੇ ਹਾਂ, ਸਵੇਰੇ ਫਿਰ ਮਿਲਦੇ।
ਮਿਹਰਬਾਨੀ ਜੀ, ਥੈਂਕ ਯੂ।